ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਅੱਜ 20 ਨਵੰਬਰ 2016 ਦਿਨ ਐਤਵਾਰ ਦੀ ਦਿਨ ਨੂੰ, ਔਰ 2 ਘੰਟੇ ਸਾਡਾ ਸਾਥ ਰਹੇਗਾ ਕੌਫ ਸਾਰਬਰ ਸਟੂਡੀਓ ਤੋਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਆਓ ਸਾਰੇ ਰਲੀਏ, ਜਿੱਥੋਂ ਵੀ ਤੁਸੀਂ ਦੁਨੀਆਂ ਦੇ ਵਿਚ ਸੁਣ ਰਹੇ ਹੋ, ਜੁੜ ਰਹੇ ਹੋ ਪ੍ਰੋਗਰਾਮ ਦੇ ਵਿਚ, ਚਾਹੇ ਤੁਸੀਂ ਪੋਡਕਾਸਟ ਦੇ ਵਿਚ ਸੁਣ ਰਹੇ ਹੋ, ਤੇ ਅੰਤਰ ਧਿਆਨ ਹੋ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਘੜੀ 9:02 ਦਿਖਾ ਰਹੀ ਹੈ ਸਿਡਨੀ ਦੇ ਈਸਟ ਕੋਸਟ ਸਨਲਾਈਟ, ਜਿਹੜਾ ਡੇਲਾਈਟ ਸੇਵਿੰਗ ਦੇ ਹਿਸਾਬ ਦੇ ਨਾਲ। ਬ੍ਰਿਸਬੇਨ ਦੇ ਵਿਚ 8:02, ਐਡਲੇਡ ਦੇ ਵਿਚ 8:32, 6:02 ਹੋਏ ਨੇ ਪਰਥ ਦੇ ਵਿਚ। ਤੜਕਾ ਤੇ ਵੱਡਾ ਤੜਕਾ ਭਾਰਤ ਤੇ ਮਿਡਲ ਈਸਟ ਦੇ ਵਿਚ, ਅੱਧੀ ਰਾਤ ਯੂਕੇ ਦੇ ਵਿਚ, ਤੇ ਸ਼ਾਮਾਂ ਤੇ ਦੁਪਹਿਰਾਂ ਚੱਲ ਰਹੀਆਂ ਨੇ ਅਮਰੀਕਾ, ਕੈਨੇਡਾ ਤੇ ਅਮਰੀਕੀ ਮਹਾਂਦੀਪਾਂ ਦੇ ਵਿਚ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਜੁੜ ਰਹੇ ਨੇ ਸਾਡੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਬੜੀ ਜਲਦ ਹੀ ਸਾਡੇ ਨਾਲ ਸਾਂਝ ਪਾ ਰਹੇ ਨੇ। ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਮਸਲਿਆਂ ਤੇ ਗੱਲ ਕਰਨੀ ਆ ਤੇ ਤਬਸਰੇ ਹੋਣੇ ਆ, ਗੱਲਾਂ ਬਾਤਾਂ, ਹਾਸਾ ਮਜ਼ਾਕ ਵੀ ਹੋਏਗਾ, ਤੇ ਲੇਟੈਸਟ ਖ਼ਬਰਾਂ ਵੀ ਤੁਹਾਨੂੰ ਆਪਾਂ ਪੜ੍ਹ ਕੇ ਸੁਣਾਵਾਂਗੇ, ਦੱਸਾਂਗੇ ਅਖ਼ਬਾਰਾਂ ਕੀ ਕਹਿ ਰਹੀਆਂ ਨੇ, ਭਾਰਤ ਆਸਟ੍ਰੇਲੀਆ ਦੁਨੀਆਂ ਦੇ ਵਿਚ ਕੀ ਵਾਪਰ ਰਿਹਾ। ਇਸ ਤੋਂ ਇਲਾਵਾ ਮੌਸਮ ਵੀ ਅੱਜ ਕਾਫੀ ਖਰਾਬ ਰਹਿਣ ਵਾਲਾ ਆਸਟ੍ਰੇਲੀਆ ਦੇ ਵਿਚ, ਸੋ ਉਸ ਦੀ ਵੀ ਆਪਾਂ ਗੱਲ ਕਰਾਂਗੇ। ਸਾਰੀਆਂ ਜਿਹੜੀਆਂ ਝਾਕੀਆਂ ਅੱਜ ਇਸ ਪ੍ਰੋਗਰਾਮ ਦੇ ਵਿਚ ਕੱਢੀਆਂ ਜਾਣਗੀਆਂ। ਇਸ ਤੋਂ ਇਲਾਵਾ ਜੀ, ਤੁਸੀਂ ਆਪਣੇ ਦਿਲ ਵਾਲੀ ਗੱਲ ਸਾਡੇ ਨਾਲ ਸਾਂਝੀ ਕਰਨੀ ਆ, request@harmanradio.com ਈਮੇਲ ਪਤਾ, ਔਰ ਟੈਲੀਗ੍ਰਾਮ ਸਾਡਾ ਚੱਲਦਾ ਜੀ, ਐਪ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਔਰ ਕੋਈ ਵੀ ਵਿਚਾਰ ਹੈ ਸ਼ੇਅਰ ਕਰੋ ਸਾਡੇ ਨਾਲ, ਸਾਂਝ ਪਾਓ ਕਿ ਤੁਸੀਂ ਕਿਸ ਮਸਲੇ ਤੇ ਕੀ ਸੋਚਦੇ ਹੋ, ਤੁਹਾਡੀ ਕੀ ਰਾਏ ਆ। ਮਸਲਾ ਕੋਈ ਵੀ ਹੋਵੇ, ਚਾਹੇ ਘਾਹ ਕੱਟਣ ਦਾ ਹੀ ਹੋਵੇ ਘਰ ਦੇ ਵਿਚ, ਚਾਹੇ ਭਾਂਡੇ ਮਾਂਜਣ ਦਾ ਹੀ ਹੋਵੇ, ਚਾਹੇ ਕੋਈ ਵੀ ਮਸਲਾ ਹੋਵੇ, ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਕੋਈ ਖੁਸ਼ੀ ਦੀ ਗੱਲ ਹੈ, ਕੋਈ ਗਮੀ ਦੀ ਗੱਲ ਹੈ, ਉਹ ਵੀ ਸ਼ੇਅਰ ਕਰੋ ਜੀ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਅਸੀਂ ਇਕ ਵਿਚਾਰ ਤੋਂ ਸ਼ੁਰੂ ਕਰਦੇ ਹਾਂ ਜੀ। ਦਲਜੀਤ ਸਿੰਘ ਮਹਿਤਾ ਚੌਂਕ ਨੇ ਵਿਚਾਰ ਭੇਜਿਆ, ਜੋ ਕਿ ਪਹਿਲਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਕੇ ਹਟੇ ਨੇ, ਤੇ ਵਿਚਾਰ ਇਹ ਹੈ ਕਿ ਅਸਲ ਦੇ ਵਿਚ ਕਰਦਾਰ ਦਾ ਹੀ ਨਾਮ ਹੁੰਦਾ ਆਦਮੀ। ਆਦਮੀ ਕਾਹਦਾ ਜੀ, ਕਰਦਾਰ ਹੀ ਜਾਂਦਾ ਰਿਹਾ। ਕਰੈਕਟਰ ਜਿਹੜੀ ਇੱਜ਼ਤ ਹੈ ਉਹ ਕਰੈਕਟਰ ਦੀ ਹੁੰਦੀ ਹੈ, ਹੋਰ ਕੋਈ ਇੱਜ਼ਤ ਨਹੀਂ ਹੁੰਦੀ। ਕਹਿੰਦੇ ਕਿ ਇਫ ਵੈਲਥ ਇਜ਼ ਗੋਨ ਨਥਿੰਗ ਇਜ਼ ਗੋਨ, ਤੇ ਇਫ ਹੈਲਥ ਇਜ਼ ਗੋਨ ਸਮਥਿੰਗ ਇਜ਼ ਗੋਨ, ਐਂਡ ਜੇ ਤੁਹਾਡਾ ਜਿਹੜਾ ਕਰੈਕਟਰ ਹੈ ਉਹ ਕਰੈਕਟਰ ਇਜ਼ ਗੋਨ ਦੈਨ ਐਵਰੀਥਿੰਗ ਇਜ਼ ਗੋਨ। ਸੋ ਜਿਹੜੀ ਪਰਸਨੈਲਿਟੀ ਬਣਾਉਣੀ, ਆਪਣਾ ਇੱਕ ਕਿਰਦਾਰ ਬਣਾਉਣਾ, ਕਿਰਦਾਰ ਦਾ ਮਤਲਬ ਇਹ ਕਰੈਕਟਰ ਬਣਾਉਣਾ ਕਿ ਹਾਂ ਵੀ ਇਹ ਆਦਮੀ ਰਿਸਪੋਂਸ ਕਿਹੋ ਜਿਹੀ ਦਿੰਦਾ ਹੈ। ਚੰਗੇ ਵੇਲੇ ਤਾਂ ਸਾਰੇ ਠੀਕ ਹੁੰਦੇ ਨੇ, ਗੱਲ ਇਹ ਹੈ ਕਿ ਅਸਲੀ ਬੰਦਾ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਉਹਦੇ ਤੇ ਭੀੜ ਪੈਂਦੀ ਹੈ ਤੇ ਉਹਨੂੰ ਸਖਤ ਫੈਸਲੇ ਕਰਨੇ ਪੈਂਦੇ ਆ, ਫੇਰ ਓਹਦਾ ਕਰੈਕਟਰ ਬਿਲਡ ਹੁੰਦਾ ਹੈ ਔਖੇ ਸਮੇ ਵੇਲੇ। ਸੋ ਸੌਖੇ ਵੇਲੇ ਅਸੀਂ ਜੇ ਤਿਆਰੀ ਕਰਾਂਗੇ, ਆਪਾਂ ਪੜਾਂਗੇ, ਲਿਖਾਂਗੇ, ਗੁਰੂ ਧਾਰਾਂਗੇ, ਕਿਸੇ ਤੋਂ ਟ੍ਰੇਨਿੰਗ ਲਵਾਂਗੇ ਜਾ ਕੇ ਸੌਖੇ ਵੇਲੇ, ਉਹ ਫੇਰ ਜਦੋਂ ਆਪਣੇ ਸਿਰ ਪਏਗੀ ਉਹ ਗੱਲ, ਤੇ ਫੇਰ ਅਸੀਂ ਉਸ ਟ੍ਰੇਨਿੰਗ ਨੂੰ ਵਰਤ ਸਕਦੇ ਹਾਂ, ਤੇ ਫੇਰ ਹੀ ਸਾਡਾ ਕਰੈਕਟਰ ਸਾਹਮਣੇ ਆਏਗਾ ਕਿ ਹਾਂ ਇਹਨੇ ਟ੍ਰੇਨਿੰਗ ਲਈ ਸੀ, ਇਹ ਜਾਣਦਾ ਸੀ, ਤੇ ਇਹਨੇ ਉਹਦੀ ਕੀ ਰਿਸਪੌਂਸ ਦਿੱਤੀ ਹੈ ਔਰ ਉਸ ਰਿਸਪੌਂਸ ਦਾ ਕੀ ਨਤੀਜਾ ਨਿਕਲਿਆ, ਚੰਗਾ ਨਿਕਲਿਆ ਜਾਂ ਮਾੜਾ ਨਿਕਲਿਆ। ਕਰੈਕਟਰ ਉਦੋਂ ਪਛਾਣ ਹੁੰਦਾ ਆ। ਜਿਸ ਤਰ੍ਹਾਂ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੀ ਆਪਾਂ ਗੱਲ ਲੈ ਲੈਂਦੇ ਹਾਂ, ਤੇ ਉਹਨਾਂ ਨੇ ਬਹੁਤ ਟ੍ਰੇਨਿੰਗ ਕੀਤੀ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਟ੍ਰੇਨਿੰਗ ਕੀਤੀ, ਉਹਨਾਂ ਨੇ ਫੌਜਾਂ ਵੀ ਬਣਾਈਆਂ, ਟ੍ਰੇਨ ਹੋਰ ਵੀ ਬੰਦੇ ਕੀਤੇ, ਸਿੰਘ ਕੀਤੇ, ਅੰਮ੍ਰਿਤ ਛਕਾਇਆ, ਉਹਨਾਂ ਨੂੰ ਉਤਸ਼ਾਹਿਤ ਕੀਤਾ ਕਿ ਲੜਨਾ ਚਾਹੀਦਾ। ਉਹ ਸੀ ਇੱਕ ਕਰੈਕਟਰ ਬਿਲਡ ਕਰ ਰਹੇ ਸੀ ਆਪਣਾ। ਤੇ ਹੁਣ ਅਗਰ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਬੱਚਿਆਂ ਦੀ ਸ਼ਹੀਦੀ ਹੋਈ, ਲੜਾਈਆਂ ਹੋਈਆਂ, ਤੇ ਫੇਰ ਉਹ ਜਾ ਕੇ ਮੁਸਲਮਾਨਾਂ ਦੇ ਨਾਲ ਜਾਂ ਮੁਗਲਾਂ ਦੇ ਨਾਲ ਸਮਝੌਤਾ ਕਰ ਲੈਂਦੇ ਸਾਰਿਆਂ ਨੂੰ ਉਕਸਾ ਕੇ, ਤਾਂ ਫੇਰ ਉਹਨਾਂ ਦਾ ਕਰੈਕਟਰ ਫੇਲ ਹੋ ਜਾਣਾ ਸੀ। ਸੋ ਉਹਨਾਂ ਦਾ ਕਰੈਕਟਰ ਕੀ ਡਿਫਾਈਨ ਕਰ ਰਿਹਾ, ਉਹਨਾਂ ਦਾ ਕਰੈਕਟਰ ਡਿਫਾਈਨ ਕਰ ਰਿਹਾ ਕਿ ਉਹਨਾਂ ਨੇ ਜੋ ਜੰਗ ਲੜੀ, ਜੰਗਾਂ ਲੜੀਆਂ ਔਰ ਸਾਰਾ ਪਰਿਵਾਰ ਸ਼ਹੀਦ ਕਰਵਾਇਆ, ਉਹ ਉਹਨਾਂ ਦੇ ਕਰੈਕਟਰ ਦੇ ਉੱਤੇ ਮੋਹਰ ਲਾਉਂਦਾ ਹੈ ਕਿ ਉਹ ਕੌਣ ਸਨ। ਹੁਣ ਬਹੁਤ ਸਾਰੇ ਅੱਜ ਕੱਲ ਪ੍ਰਚਾਰਕ ਵੀ ਆ ਜਾਂ ਬੰਦੇ ਸਾਡੇ ਵਰਗੇ ਵੀ ਆ ਜਿਹੜੇ ਗੱਲਾਂ ਬਹੁਤ ਕਰਦੇ ਨੇ, ਐ ਹੋਣਾ ਚਾਹੀਦਾ, ਓ ਹੋਣਾ ਚਾਹੀਦਾ, ਪਰ ਜਦੋਂ ਕੰਮ ਕਰਨ ਦਾ ਟਾਈਮ ਆਉਂਦਾ, ਕੀ ਤੁਸੀਂ ਉਸ ਵੇਲੇ ਉਹ ਜੋ ਤੁਸੀਂ ਸੋਚਾਂ ਪ੍ਰਮੋਟ ਕਰਦੇ ਹੁੰਦੇ ਉਹ ਕਰ ਸਕਦੇ ਹੋ? ਕੀ ਤੁਸੀਂ ਉਹ ਕੀਤਾ? ਕਈ ਬੰਦੇ ਗੱਲਾਂ ਕਰਦੇ ਹੁੰਦੇ, ਨਹੀਂ ਐ ਨੀ ਕਰਨਾ ਚਾਹੀਦਾ, ਓ ਨੀ ਕਰਨਾ ਚਾਹੀਦਾ, ਪਰ ਜਦੋਂ ਉਹਨਾਂ ਦੇ ਸਾਹਮਣੇ ਉਹ ਸਿਚੁਏਸ਼ਨ ਆਉਂਦੀ ਹੈ ਤਾਂ ਸਾਰਿਆਂ ਨੂੰ ਪਹਿਲਾਂ ਉਹ ਭੱਜਦੇ ਨੇ ਉਹ ਤੋਂ। ਸੋ ਇਸ ਕਰਕੇ ਜਿਹੜਾ ਕਰੈਕਟਰ ਹੈ, ਕਰੈਕਟਰ ਪਛਾਣ ਹੁੰਦਾ ਹੈ ਜਿਹੜਾ, ਉਹ ਔਖੇ ਵੇਲੇ ਪਛਾਣ ਹੁੰਦਾ। ਸੋ ਕਰੈਕਟਰ ਨੂੰ ਬਿਲਡ ਕਰਨਾ ਚਾਹੀਦਾ, ਟ੍ਰੇਨਿੰਗ ਲੈਣੀ ਚਾਹੀਦੀ, ਆਪਣੇ ਮਨ ਨੂੰ ਸਟਰੋਂਗ ਕਰਨਾ ਚਾਹੀਦਾ, ਤੇ ਔਖੀ ਵੇਲੇ ਫਿਰ ਉੱਥੇ ਖੜਨਾ ਚਾਹੀਦਾ ਹੈ। ਸੋ ਇਹ ਇੱਕ ਸੀਰੀਜ਼ ਹੈ ਜਿਹੜੀ ਕਰੈਕਟਰ ਬਿਲਡਿੰਗ ਦੀ ਗੱਲ ਹੈ। ਸੋ ਬਹੁਤ ਵਧੀਆ ਵਿਚਾਰ ਹੈ ਕਿ ਅਸਲ ਵਿੱਚ ਕਿਰਦਾਰ ਦਾ ਹੀ ਨਾਮ ਹੁੰਦਾ ਆਦਮੀ, ਆਦਮੀ ਕਾਹਦਾ ਜੇ ਕਿਰਦਾਰ ਹੀ ਜਾਂਦਾ ਰਿਹਾ। ਸੋ ਇਹੀ ਤੁਹਾਨੂੰ ਡਿਫਾਈਨ ਕਰੇਗਾ ਤੁਹਾਡਾ ਕਰੈਕਟਰ, ਤੁਸੀਂ ਕੌਣ ਹੋ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਬੜੇ ਸੋਹਣੇ ਸੋਹਣੇ ਕੱਪੜੇ ਪਾ ਕੇ ਬਹੁਤ ਹੀਰੋ ਬਣ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਔਖੇ ਵੇਲੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੈਕੰਡਰੀ ਹੁੰਦੀਆਂ, ਇਹ ਚੀਜ਼ਾਂ ਦੀ ਲੋੜ ਨਹੀਂ, ਉਦੋਂ ਨਹੀਂ ਪਤਾ ਲੱਗਦਾ ਵੀ ਸੋਹਣਾ ਕੌਣ ਹੈ ਤੇ ਮਾੜਾ ਕੌਣ ਹੈ ਦੇਖਣ ਨੂੰ, ਉਦੋਂ ਇਹ ਪਤਾ ਲੱਗਦਾ ਵੀ ਖੜਦਾ ਕੌਣ ਹੈ। ਸੋ ਜਿਹੜਾ ਬੰਦਾ ਖੜਦਾ ਆ ਉਹਦੀ ਫਿਰ ਸੰਸਾਰ ਸ਼ੋਭਾ ਕਰਦਾ ਆ। ਹੁਣ ਅੱਜ ਆਪਾਂ ਦੇਖੀਏ, ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਹਾਂ। ਇੱਕ ਦਿਨ ਅੱਗੇ ਵੀ ਪ੍ਰੋਗਰਾਮ ਚੱਲ ਰਿਹਾ ਸੀ ਰੇਡੀਓ ਦੇ ਉੱਤੇ ਕਿ ਇਸੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਕਿ ਅਸੀਂ ਗੁਰੂ ਸਾਹਿਬ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਫੋਟੋਆਂ ਦੇਖਦੇ ਹਾਂ, ਪਹਿਲੇ ਗੁਰੂ ਸਾਹਿਬ ਦੀਆਂ ਸੋਭਾ ਸਿੰਘ ਨੇ ਬਣਾਈਆਂ ਹੋਈਆਂ, ਤੇ ਪਰ ਉਹ ਇੱਕ ਮਨ ਘੜੰਤ ਨੇ, ਉਹ ਜਿੱਦਾਂ ਉਹਨਾਂ ਦੀ ਇੱਕ ਆਰਟਿਸਟ ਦੀ ਕਲਪਨਾ ਆ ਉਸ ਹਿਸਾਬ ਨਾਲ ਬਣੀਆਂ ਹੋਈਆਂ ਨੇ ਫੋਟੋਆਂ ਨੇ ਉਸ ਹਿਸਾਬ ਨਾਲ। ਪਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਦੇ ਵਿੱਚ ਉਹਨਾਂ ਦੇ ਕਿਰਦਾਰ ਦਾ ਪਤਾ ਲੱਗਦਾ ਕਿ ਉਹ ਕੌਣ ਸਨ, ਕਿੱਥੇ ਖੜਦੇ ਸਨ, ਕੀ ਕਰਦੇ ਸਨ। ਸੋ ਅਗਰ ਤੁਸੀਂ ਰੀਅਲ ਕਿਰਦਾਰ ਗੁਰੂ ਸਾਹਿਬ ਦਾ ਪੜ੍ਹਨਾ ਚਾਹੁੰਦੇ ਹੋ ਤਾਂ ਗੁਰਬਾਣੀ ਦੇ ਨਾਲ ਜੁੜੋ, ਗੁਰੂ ਗ੍ਰੰਥ ਸਾਹਿਬ ਪੜ੍ਹੋ, ਸਾਰੀ ਬਾਣੀ ਪੜ੍ਹੋ, ਸਾਰੇ ਗੁਰੂਆਂ ਦੇ, ਸਾਰੇ ਭਗਤਾਂ ਦੇ ਕਿਰਦਾਰ ਤੁਹਾਡੇ ਸਾਹਮਣੇ, ਤੁਹਾਡੇ ਮਨ ਦੇ ਵਿੱਚ ਉਹਨਾਂ ਦੀ ਪਿਕਚਰ ਬਣੇਗੀ ਜਿੱਦਾਂ ਉਹ ਸੋਚਦੇ ਸਨ, ਨੋਟ ਕੇ ਕਿਸੇ ਹੋਰ ਦੀ ਕਲਪਨਾ ਦੇ ਹਿਸਾਬ ਦੇ ਨਾਲ, ਜਿਹੜੀ ਕਿ ਇੱਕ ਵੇਚਣ ਵਾਸਤੇ। ਸੋ ਜਿਹੜਾ ਕਿਰਦਾਰ ਹੈ, ਹੁਣ ਆਪਾਂ ਗੁਰੂ ਸਾਹਿਬ ਨੂੰ ਕਿਸੇ ਨੇ ਨਹੀਂ ਦੇਖਿਆ, ਨਾ ਹੀ ਸੋਭਾ ਸਿੰਘ ਹੋਣਾ ਨੇ ਦੇਖਿਆ ਸੀ, ਉਹਨਾਂ ਨੇ ਵੀ ਕਲਪਨਾ ਕੀਤੀ ਆ, ਪਰ ਉਹ ਜਿਹੜਾ ਕਿਰਦਾਰ ਅਸੀਂ ਬਿਲਡ ਕਰ ਰਹੇ ਹਾਂ ਤਾਂ ਕਰ ਰਹੇ ਹਾਂ ਕਿਉਂਕਿ ਉਹ ਜੋ ਪ੍ਰਚਾਰ ਦੇ ਸੀ ਉੱਥੇ ਉਹ ਖੜੇ ਵੀ, ਉਹਨਾਂ ਨੇ ਉਹ ਕਰਕੇ ਵੀ ਦਿਖਾਇਆ। ਅੱਜ ਉਹਨਾਂ ਨੂੰ ਚੇਤੇ ਰੱਖਦੇ ਹਾਂ, ਹਾਲਾਂਕਿ ਅਸੀਂ ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ। ਸੋ ਇਸ ਕਰਕੇ ਆਪਣਾ ਕਿਰਦਾਰ ਆਪਾਂ ਬਿਲਡ ਕਰੀਏ, ਤੇ ਨਾਲ ਦੀ ਨਾਲ ਜਿਹੜਾ ਕਿਰਦਾਰ ਬਿਲਡ ਕਰਨ ਦੇ ਵਿੱਚ ਜਿਹੜਾ ਨਿਮਰਤਾ, ਸਹਿਜ, ਮਿੱਠਾ ਬੋਲਣਾ, ਇਹ ਜਿਹੜੇ ਗੁਣ ਨੇ ਇਹ ਬਹੁਤ ਮਾਇਨੇ ਰੱਖਦੇ ਨੇ। ਕਈ ਵਾਰੀ ਅਸੀਂ ਇਹਨੂੰ ਮਿੱਠਾ ਬੋਲਣ ਨੂੰ ਨਾ ਪੁੱਠੇ ਪਾਸੇ ਨੂੰ ਲਾ ਲੈਂਦੇ ਹਾਂ, ਜਿਹੜੇ ਨਾ ਮਿੱਠਾ ਬੋਲਦੇ ਆ ਛੁਰੀ ਬਹੁਤ ਮਾਰਦੇ ਆ, ਉਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਮਿੱਠਾ ਬੋਲਣ ਤੇ। ਇਹ ਮੈਂ ਸਮਝਦਾ ਵੀ ਇਹ ਗਲਤ ਗੱਲ ਹੈ। ਕੁਛ ਲੋਕ ਜਿਹੜੇ ਨੇ ਉਹ ਮਿੱਠਾ ਬੋਲ ਕੇ ਠੱਗਣ ਦੀ ਕੋਸ਼ਿਸ਼ ਕਰਦੇ ਨੇ, ਹਾਂ ਕੁਛ ਕਿਰਦਾਰ ਇਹੋ ਜਿਹੇ ਹਨ ਸਮਾਜ ਦੇ ਵਿੱਚ, ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਮਿੱਠਾ ਬੋਲਣਾ ਛੱਡ ਦੇਣਾ ਆ ਉਹਨਾਂ ਦੇ ਕਿਰਦਾਰ ਨੂੰ ਦੇਖ ਕੇ। ਗੁਰਬਾਣੀ ਦੇ ਵਿੱਚ ਵੀ ਬਹੁਤ ਦ੍ਰਿਸ਼ਟਾਂਤ ਆਉਂਦੇ ਆ, ਮਿੱਠ ਬੋਲਾ ਜੀ, ਮਿੱਠ ਬੋਲਾ, ਤੇ ਜਿਹੜੇ ਫਿੱਕੇ ਬੋਲਣ ਵਾਲੇ ਆ ਉਹਨਾਂ ਲਈ ਵੀ ਮਹਾਰਾਜ ਨੇ ਕਿਹਾ ਕਿ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਸੋ ਇਹ ਤਾਂ ਛੱਡੇ ਦੋ ਫਿੱਕਾ ਬੋਲਣ ਵਾਲੀ ਗੱਲ, ਮਿੱਠਾ ਹੀ ਬੋਲਣਾ ਆ ਪਰ ਆਪਣੇ ਮਨ ਦੇ ਵਿਚ ਵਸਾਉਣਾ ਵੀ ਆ, ਮਨ ਤੋਂ ਬੋਲਣਾ ਆ। ਸੋ ਆਓ ਇਕ ਗੀਤ ਸੁਣਦੇ ਆ ਜੀ ਮਲਕੀਤ ਸਿੰਘ ਦੀ ਆਵਾਜ਼ ਦੇ ਵਿਚ। मिठा बोलिए हमेशा गल करिए सियाणी सिख होण दा माण एलबम आई सी जी 2013 दे विच मलकीत सिंह दी आवाज दे विच गीत सुन रहे सी। सारे स्रोतियां दा स्वागत करदे आं जिहड़े साडे नाल जुड़ रहे ने। ते मौसम दी आपां जानकारी भी लैणी आ, अज काफी गर्मी रहेगी आस्ट्रेलिया दे विच, पर पहलां शामिल करदे आं जी अपने सत्कारित स्रोतियां नूं। प्रदीप सिंह तूर फ्रेजनो वाले आ गए ने अमरीका तों, ते सत श्री अकाल बुला रहे ने सारयां नूं। वधिया प्रोग्राम चल रहा तूर साहब, स्वागत है जी तुहाडा, ते उम्मीद रखदे आं कि अमरीका हुण खैरियत होएगी, ट्रंप दी बल्ले बल्ले हो चुकी आ, ते चलो कोई चक्कर नहीं जी, टेक इट ईजी। जसकरन हुणी साडे नाल जुड़े ने जी, सत श्री अकाल बुला रहे ने, कहिंदे आ गए जी दिल वाली गल च। भाजी कल तुसीं कहिंदे वैदर दी गल कीती सी, ते तीन गल्लां दसियां सी तुसीं, तुसीं इक पुआइंट भुल गए सी जी, ओह मेलबर्न वालियां दी जेब दे विच टिशू भी हर टाइम रहिंदा है। क्या बात है जी, कहिंदे टुडे माई टर्न फॉर हे फीवर, अज कहिंदे मेरी वारी है हे फीवर दे, क्योंकि कहिंदे अज 31 डिग्री है, ते कल नूं 35 डिग्री होना है, ते ट्यूजडे नूं 14 डिग्री डिग पाणा जी, अद्ध ते आ जाणा, कैरी ऑन। देखो मैं असी कल कीती सी गुरप्रीत होणा नाल वी गल, जदों साडी चलदी सी कि मेलबर्न दे इक दिन दे विच चार वैदर हुंदे ने, सो तीन चीजां दा दस्सदियां सी, इक टी शर्ट पानी पैंदी है, उपरों शर्ट पानी पैंदी है, फिर जैकट पानी पैंदी है, ते हत्थ विच छतरी रखनी पैंदी है। कहिंदे नहीं जी, जेब दे विच टिशू भी रखने पैंदे ने, क्योंकि हे फीवर उत्थे होण दे ज्यादा आसार ने। चलो जी कैरी ऑन। कुलविंदर साडे नाल जुड़े ने, सत श्री अकाल बुलाई उन्होंने, कुलविंदर कंगूड़ा जी, ते कहिंदे सत श्री अकाल जी, की हाल चाल ने, कल राती गुरद्वारा साहब विच फायर वर्क होई सी जी, अज अखंड पाठ दे भोग पए ने, नाइस प्रोग्राम, कीप इट अप। हांजी तुसीं माड़ा लिख के भेजो जी केड़े गुरु घर दी गल कर रहे हो तुसीं, ते क्योंकि आस्ट्रेलिया भर दे विच पहले पातशाह दे आगमन दिवस ਦੀ ਖੁਸ਼ੀ ਦੇ ਵਿਚ ਗੁਰਪੁਰਬ ਜਿਹੜੇ ਮਨਾਏ ਜਾ ਰਹੇ ਨੇ ਉਹ ਇਸ ਵੀਕਐਂਡ ਨੂੰ ਹੀ ਮਨਾਏ ਜਾ ਰਹੇ ਨੇ। ਸੋ ਤੁਸੀਂ ਜ਼ਰੂਰ ਸਾਨੂੰ ਲਿਖ ਕੇ ਭੇਜੋ। ਜਗਵੀਰ ਸਿੱਖੋਂ ਕੇਨਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਬਹੁਤ ਹੀ ਸੋਹਣੇ ਵਿਚਾਰ ਹੋਏ ਨੇ, ਬਹੁਤ ਹੀ ਸ਼ਲਾਘਾਯੋਗ, ਧੰਨਵਾਦ ਜੀ, ਸ਼ੁਕਰੀਆ ਜਗਵੀਰ ਜੀ, ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਸੁਣਦੇ ਹੋ, ਜੁੜਦੇ ਹੋ। ਤੇ ਇਹ ਪ੍ਰੋਗਰਾਮ ਜੀ 8 ਵਜੇ ਤੋਂ ਲੈ ਕੇ 9 ਵਜੇ ਤੱਕ, ਇਸ ਪ੍ਰੋਗਰਾਮ ਤੋਂ ਪਹਿਲਾਂ ਦਿਲ ਵਾਲੀ ਗੱਲ ਤੋਂ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਕਰਦੇ ਨੇ ਇੰਡੀਆ ਤੋਂ, ਤੇ ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਸਾਡੇ ਨਾਲ ਜੁੜ ਗਏ ਨੇ, ਉਹ ਵੀ ਇੰਜੋਏ ਕਰ ਰਹੇ ਨੇ ਪ੍ਰੋਗਰਾਮ। ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਸੋ ਹੁਣ ਮੌਸਮ ਦੇ ਉੱਤੇ ਝਾਤੀ ਮਾਰ ਲਈ ਆਸਟ੍ਰੇਲੀਆ ਦੇ, ਅੱਜ ਗਰਮੀ ਰਹੇਗੀ ਜੀ, 31 ਡਿਗਰੀ ਕੇਨਸ ਤੇ 29 ਡਿਗਰੀ ਰਹੇਗਾ ਜੀ ਬ੍ਰਿਸਬਨ ਦੇ ਵਿਚ। ਬਾਅਦ ਦੁਪਹਿਰ ਬੱਦਲ ਛਾ ਜਾਣਗੇ ਕੌਫਸ ਹਾਰਬਰ ਦੇ ਵਿਚ, ਫਿਲਹਾਲ ਕਾਫ਼ੀ ਗਰਮੀ ਹੈ, ਹਲਕੀ ਹਲਕੀ ਹਵਾ ਚੱਲ ਰਹੀ ਹੈ 29 ਡਿਗਰੀ, ਸਿਡਨੀ ਦੇ ਵਿਚ 26 ਡਿਗਰੀ, ਕੈਨਬਰਾ ਦੇ ਵਿਚ ਗਰਮ 30 ਡਿਗਰੀ, ਤੇ ਬਹੁਤ ਹੀ ਤੱਤਾ ਮੈਲਬਰਨ ਰਹੇਗਾ ਅੱਜ 31 ਡਿਗਰੀ, ਤੇ 35 ਡਿਗਰੀ ਨਾਲ ਅੱਗ ਕੱਢਣਗੇ ਮਿੰਟੂ ਬਰਾੜ ਹੋਣਾ ਦੇ ਸ਼ਹਿਰ ਨਿਵਾਸੀ, 35 ਡਿਗਰੀ ਐਡਲੇਟ ਦੇ ਵਿਚ, ਪਰਥ ਦੇ ਵਿਚ ਠੰਡਾ ਤੇ ਉਥੇ 23 ਡਿਗਰੀ, ਤੇ ਸੁੱਕਾ ਡਾਰਵਿਨ ਦੇ ਵਿਚ 34 ਡਿਗਰੀ, ਜਾਣੀ ਕਿ ਮੀਂਹ ਨਹੀਂ ਪਏਗਾ, ਉਥੇ ਦੋ ਹੀ ਵੈਦਰ ਹੁੰਦੇ ਆ, ਜਾਂ ਸੁੱਕਾ ਜਾਂ ਗਿੱਲਾ। ਤੇ ਵੈਦਰ ਵਾਰਨਿੰਗ ਹੈ ਜੀ ਆਸਟ੍ਰੇਲੀਆ ਵਾਸਤੇ, ਅੱਜ ਗਰਮੀ ਕਾਫ਼ੀ ਆ, ਸੋ ਧੁੱਪ ਦੀ ਵਾਰਨਿੰਗ ਹੈ, ਰੇਡੀਏਸ਼ਨ ਵਾਰਨਿੰਗ ਹੈ, ਸਾਰੀਆਂ ਵਾਰਨਿੰਗਸ ਹੈ, ਜ਼ਰਾ ਖਿਆਲ ਰੱਖਣਾ ਜੀ। ਤੇ ਅੰਮ੍ਰਿਤਸਰ ਸਾਹਿਬ ਦੇ ਵਿਚ 13 ਡਿਗਰੀ ਹੈ, ਧੁੰਦ ਪਈ ਹੋਈ ਹੈ, ਦਿਨਾਂ ਨੂੰ ਵੀ ਹਲਕੇ ਹਲਕੇ ਬੱਦਲ ਜਿਹੜੇ ਨੇ ਸੂਰਜ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, 28 ਡਿਗਰੀ ਤਾਪਮਾਨ। ਤੇ ਵੈਦਰ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਜਿਹੜੀ ਗਰਮੀ ਆ ਉਹ ਕਾਫ਼ੀ ਨੁਕਸਾਨਦੇਹ ਹੋ ਸਕਦੀ ਆ, ਨੁਕਸਾਨਦੇਹ ਗਰਮੀ ਤਾਂ ਹਰੇਕ ਤਾਂ ਹੀ ਹੁੰਦੀ ਆ, ਪਰ ਅਸਲ ਚ ਹੋਇਆ ਕੀ ਹੈ ਕਿ ਜਿਹੜੇ ਸੁੱਖ ਆਰਾਮ ਸਾਨੂੰ ਮਿਲ ਗਏ ਨੇ, ਏਸੀ ਕਮਰੇ ਠੰਡੇ ਕੂਲਰ ਪੱਖੇ, ਉਹਦੇ ਨਾਲ ਅਸੀਂ ਅੰਦਰ ਰਹਿ ਕੇ ਕਈ ਵਾਰੀ ਸਾਨੂੰ ਬਾਹਰ ਜਦੋਂ ਜਾਣਾ ਪੈਂਦਾ ਧੁੱਪ ਦੇ ਵਿਚ ਤਾਂ ਅਸੀਂ ਉਹ ਪ੍ਰੀਕੋਸ਼ਨਸ ਨਹੀਂ ਲੈਂਦੇ, ਇੱਕ ਤਾਂ ਧੁੱਪ ਦੀ ਜਿਹੜੀ ਚਮਕ ਉਹ, ਦੂਸਰੀ ਜਿਹੜੀ ਗਰਮੀ ਡੀਹਾਈਡਰੇਸ਼ਨ ਰੇਡੀਏਸ਼ਨ, ਇਹਦਾ ਅਸੀਂ ਖਿਆਲ ਨਹੀਂ ਰੱਖਦੇ, ਆਪਣੇ ਆਪ ਨੂੰ ਢੱਕਦੇ ਨਹੀਂ ਹੈਗੇ, ਤੇ ਪਾਣੀ ਨਹੀਂ ਪੀਂਦੇ, ਤਾਂ ਲੋਟ ਆਫ ਥਿੰਗਸ। ਸੋ ਇਸ ਕਰਕੇ ਬੜਾ ਖਿਆਲ ਰੱਖੋ ਜੀ। ਪਰ ਮੈਂ ਇੱਕ ਗੀਤ ਚੁਣਿਆ ਜੀ ਅੱਜ ਦੇ ਇਸ ਧੁੱਪ ਵਾਲੀ ਗਰਮੀ ਦੇ, ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਪਸੰਦ ਕਰੋਗੇ। ਅਮਿਤਾਭ ਬੱਚਨ ਦਾ ਇਹ ਗੀਤ ਸੀਗਾ, ਫਿਲਮ ਸੀਗੀ ਜੀ ਗ੍ਰਿਫਤਾਰ, ਤੇ ਤੁਸੀਂ ਸਮਝ ਹੀ ਗਏ ਹੋਵੋਗੇ ਕਿਹੜਾ ਗਾਣਾ ਲਾਣਾ। ਆਓ ਗੀਤ ਸੁਣਦੇ ਹਾਂ ਜੀ ਰਫੀ ਸਾਹਿਬ ਦੀ ਆਵਾਜ਼ ਦੇ ਵਿਚ। Thank you.
धूप में निकलान करो रूप की रानी, गोरा रंग काला न पड़ जाए। धूप में निकलान करो रूप की रानी, गोरा रंग काला न पड़ जाए। मस्त मस्त आंखों से छलकाओ न मदिरा, मधुशाला में काला न पड़ जाए। धूप में निकला न करो रूप की रानी, गोरा रंग काला न पड़ जाए। पंत है पथरीला पैदल न चलो तुम, पंत है पथरीला पैदल न चलो तुम, कहीं पाँव में छाला न पड़ जाए। धूप में निकला न करो रूप की रानी, गोरा रंग काला न पड़ जाए।
कल्प तन्हा तुम्हें छोड़ तो कैसे, एक कल्प तन्हा तुम्हें छोड़ तो कैसे, किसी साधन से पाला ना पड़ जाए।
धूप में निकला न करो रूप की रानी, गोरा रंग काला न पड़ जाए। मस्त मस्त आंखों से छलकाओ न मदिरा, मधुशाला में ताला न पड़ जाए।
सीडी बैटरीज नाउ ट्रेडिंग एज डीएमबी मोटर रिपेयर्स।
इत्थे हर तरह दियां गड्डियां दी मरम्मत कीती जांदी है, जिवें के ऑटो इलेक्ट्रिकल, मैकेनिकल, एयर कंडीशनिंग, एलपीजी रिपेयर ते इंस्टॉलेशन।
इस तो इलावा पिंक स्लिप, ब्लू स्लिप, व्हील बैलेंसिंग, व्हील अलाइनमेंट ते नवे टायर खरीदने लई दर्शन दियो।
सीडी बैटरीज फिलिप्स साउंड सिस्टम दे ऑथराइज्ड डीलर भी हन। इत्थे नवीआं गड्डियां दी अंडर वारंटी लॉग बुक सर्विस भी कीती जांदी है।
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नु, मोबाइल नंबर 0434641327,
0434641327।
पता भी नोट कर लो, 4/14 ते 5/14 स्टील स्ट्रीट, ब्लैक टाउन, सिडनी।
सिटी बैटरीज
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਤੁਹਾਡਾ ਸਵਾਗਤ ਕਰਦੇ ਆ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ, ਤੇ ਐਡਿਟ ਸਟੂਡੀਓ ਤੋਂ ਮਿੰਟੂ ਬਰਾੜ ਜੀ ਵੀ ਆ ਗਏ ਨੇ ਤੇ ਹੁਣੇ ਹੁਣੇ ਐਂਟਰੀ ਮਾਰੀ ਆ ਜਿੱਦਾਂ ਹੀ ਮੈਂ ਆਇਆ, ਤੇ ਕੋਸ਼ਿਸ਼ ਕਰਦੇ ਆ ਆਪਾਂ ਉਹਨੂੰ ਇਕ ਮਿੰਟ ਦੇ ਵਿਚ ਲੈ ਲਈਏ। ਪਰ ਉਸ ਤੋਂ ਪਹਿਲਾਂ ਇਕ ਦੋ ਸੁਨੇਹੇ ਕਰੈਕਸ਼ਨਜ਼ ਨੇ ਜੀ। ਹਾਂਜੀ, ਤੇ ਪਹਿਲਾਂ ਤਾਂ ਮਾਫੀ ਚਾਹਨਾ ਕਿ ਜਿਹੜਾ ਗੀਤ ਸੀਗਾ ਪਹਿਲਾਂ ਸੁਣਿਆ, ਧੂਪ ਮੇਂ ਨਿਕਲਾ ਨਾ ਕਰੋ ਰੂਪ ਕੀ ਰਾਨੀ, ਇਹ ਰਫੀ ਸਾਹਿਬ ਦਾ ਨਹੀਂ ਸੀਗਾ, ਇਹ ਕਿਸ਼ੋਰ ਕੁਮਾਰ ਜੀ ਦਾ ਸੀ। ਸਾਨੂੰ ਬੜਾ ਦਰੁਸਤ ਕਰਾਇਆ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ, ਤੇ ਗੁਰਜ ਬਹਾਦਰ ਹੁਣੀ ਤਸਮੇਨੀਆਂ ਤੋਂ ਵੀ ਸੁਣ ਰਹੇ ਆ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦੇ ਵੀ ਕਿਸ਼ੋਰ ਸਾਹਿਬ ਦਾ ਗੀਤ ਹੈ। ਔਰ ਸੱਜਣ ਹਾਂਜੀ ਅਮਰੀਕ ਸਿੰਘ ਫਲੋਰਾ ਹੁਣਾਂ ਨੇ ਵੀ ਕਿਹਾ ਸੀ, ਔਰ ਪ੍ਰਦੀਪ ਸਿੰਘ ਤੂਰ ਕਹਿੰਦੇ ਕਿ ਜਦੋਂ 20 ਸਾਲ ਦੀ ਉਮਰ ਸੀ ਤਾਂ ਉਸ ਸਮੇਂ ਰੰਗ ਦੀ ਫਿਕਰ ਸੀ, ਹੁਣ 40 ਨੂੰ ਟੱਪ ਗਏ ਆ ਜੀ। ਕੋਈ ਚੱਕਰ ਨਹੀਂ ਜੀ, ਰੰਗ ਦੀ ਗੱਲ ਨਹੀਂ ਹੁੰਦੀ, ਇਹ ਤਾਂ ਇਕ ਦ੍ਰਿਸ਼ਟਾਂਤ ਹੈ ਪਿਆਰ ਦੇ ਨਾਲ, ਗੱਲ ਤਾਂ ਇਹ ਆਪਣੀ ਪ੍ਰੋਟੈਕਸ਼ਨ ਕਰਨੀ ਆ। ਸੋ ਧੁੱਪ ਜਿਹੜੀ ਆ ਉਹ ਬਹੁਤੀ ਵੀ ਚੰਗੀ ਨਹੀਂ, ਧੁੱਪ ਠੀਕ ਹੈ, ਵਿਟਾਮਿਨ ਉਹਦੇ ਕਾਫੀ ਮਿਲਦੇ ਨੇ, ਪਰ ਗਰਮੀਆਂ ਵਾਲੀ ਧੁੱਪ ਜਿਹੜੀ ਆ ਉਹ ਜਾਲ ਦਿੰਦੀ ਆ। ਸੋ ਬਹੁਤ ਸਾਰੇ ਮੈਸੇਜ ਆਪਾਂ ਹੋਰ ਵੀ ਲਵਾਂਗੇ ਜਿਹੜੇ ਸੱਜਣ ਜੁੜੇ ਨੇ, ਅਮਰੀਕ ਫਲੋਰਾ, ਸੁਖਦੀਪ ਰਿਆੜ, ਕੋਬਰਮ ਤੋਂ, ਸਾਰਿਆਂ ਦੇ ਮੈਸੇਜ ਲਵਾਂਗੇ। ਇਟਲੀ ਵਾਲੇ ਵੀ ਆ ਗਏ ਨੇ, ਉਨ੍ਹਾਂ ਦਾ ਗੀਤ ਵੀ ਮੈਂ ਲੱਭ ਲਿਆ, ਉਹ ਵੀ ਸੁਣਾਂਗੇ। ਹਰਦੀਪ ਸੰਧੂ ਵੀ ਆ ਗਏ ਨੇ, ਸਾਰੇ ਆ ਰਹੇ ਨੇ, ਤੇ ਸਾਰਿਆਂ ਦੀਆਂ ਗੱਲਾਂ ਬਾਤਾਂ ਆਪਾਂ ਨਾਲ ਦੀ ਨਾਲ ਪ੍ਰੋਗਰਾਮ ਚ ਲੈਣੀਆਂ। ਪਰ ਪਹਿਲਾਂ ਜੀ ਬਰਾੜਾਂ ਵਾਲੇ ਬਰਾੜ ਮਿੰਟੂ ਬਰਾੜ ਸਾਡੇ ਨਾਲ ਜੁੜ ਗਏ ਨੇ ਐਡਲੇਡ ਤੋਂ, ਉਨ੍ਹਾਂ ਦਾ ਹਾਲ ਚਾਲ ਪੁੱਛੀਏ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ ਸਿੱਧੂ ਸਾਹਿਬ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਉਮੀਦ ਆ ਜੀ ਅੱਜ ਵੀਕਐਂਡ ਦੇ ਉੱਤੇ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਣੇ
ਜੀ। ਆਨੰਦ ਤਾਂ ਆਊਗਾ ਅੱਜ ਜਦ 31 ਡਿਗਰੀ ਤੋਂ ਉੱਤੇ ਟੱਪੂਗਾ, ਤੁਹਾਡੇ 35 ਆ, ਤੁਹਾਡਾ ਹਾਲ ਜਿਆਦਾ ਖਰਾਬ ਹੋਣਾ। ਕੀ ਸਿਚੁਏਸ਼ਨ ਹੈ ਤੁਹਾਡੇ ਫਿਲਹਾਲ, ਕੀ ਕਿਸ ਤਰ੍ਹਾਂ ਦਾ?
ਬਿਲਕੁਲ ਜੀ, ਸੁਬਾਹ ਬੜੀ ਵਧੀਆ, ਸੁਬਾਹ ਬੜੀ ਕਹਿ ਸਕਦੇ ਆ ਨਾਰਮਲ, ਜਿਵੇਂ ਸੁਬਾਹ ਨਿਕਲਦੀ ਆ ਸਾਫ਼ ਸੁਥਰਾ ਮੌਸਮ ਆ, ਉੱਥੋਂ ਹਲਕੀ ਹਲਕੀ ਜਿਹੜੀ ਹਵਾ ਵਗ ਰਹੀ ਆ, ਤੇ ਪਰ ਜਿਹੜਾ ਟੈਂਪਰੇਚਰ ਦੀ ਜਿਹੜੀ ਭਵਿੱਖਬਾਣੀ ਆ ਵਾਕਈ ਜੀ ਅੱਜ ਗਰਮ ਦੱਸਿਆ
ਜੀ, 35 ਡਿਗਰੀ ਆ ਜੀ ਤੁਹਾਡੇ। ਸੋ ਖਿਆਲ ਰੱਖਿਓ
ਜੀ ਜੀ।
ਤੇ ਸੱਜਣ ਮਿੱਤਰ ਜਿਹੜੇ ਪਹਿਲਾਂ ਜੁੜੇ ਸਨ ਪ੍ਰੋਗਰਾਮ ਦੇ ਵਿਚ, ਕੁਲਦੀਪ ਸਿੰਘ ਇਟਲੀ ਵਾਲੇ, ਉੱਥੇ ਜੀ ਕਾਫੀ ਠੰਡ ਹੈ ਇਟਲੀ ਦੇ ਵਿਚ, ਕੱਲ 8 ਡਿਗਰੀ ਸੀਗਾ, ਤੇ ਦੇਖੋ ਰੱਬ ਦੇ ਰੰਗ ਹਨਾ। ਤੇ ਕਹਿ ਰਹੇ ਨੇ ਇਕ ਗੀਤ ਸੁਣਨਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਗੀਤ ਤੁਹਾਡਾ ਮੈਂ ਪਲੇ ਕਰਾਂਗਾ ਜੀ ਸੱਜਣ ਅਦੀਬ ਦਾ। ਔਰ ਗੁਰਜ ਬਹਾਦਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਵੀ ਮੈਸੇਜ ਭੇਜਿਆ ਸੀ, ਹਰਦੀਪ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ, ਵੀ ਅੱਜ ਗਾਰਡਨ ਦੇ ਵਿਚ ਕੰਮ ਕਰ ਰਹੇ ਆ ਤੇ ਬਸ ਨਜ਼ਾਰੇ ਆਈ ਜਾ ਰਹੇ, ਅੱਜ ਤਾਂ ਅੱਤ ਕਰਾਤੀ ਜੀ ਗੀਤਾਂ ਵਾਲੀ। ਚਲੋ ਤੁਹਾਨੂੰ ਪਸੰਦ ਆ ਰਹੇ ਨੇ, ਜਰਾ ਖਿਆਲ ਰੱਖਿਓ, ਸਵੇਰੇ ਸਵੇਰੇ ਕੰਮ ਕਰ ਲਓ ਬਸ, ਉਦੋਂ ਬਾਅਦ ਤੁਸੀਂ ਆਨੰਦ ਮਾਣਿਓ। ਪ੍ਰਦੀਪ ਸਿੰਘ ਤੂਰ ਫਰੈਜ ਨੂੰ ਤੇ ਉਨ੍ਹਾਂ ਦਾ ਮੈਸੇਜ ਆਪਾਂ ਪੜ ਹੀ ਲਿਆ। ਅਮਰੀਕ ਸਿੰਘ ਫਲੋਰਾ ਹੁਣਾਂ ਨੇ ਵੀ ਇਕ ਮੈਸੇਜ ਭੇਜਿਆ ਵੀਡੀਓ, ਤੇ ਹਾਂਜੀ ਮੈਂ ਕੋਸ਼ਿਸ਼ ਕਰਾਂਗਾ ਜੀ ਵੀਡੀਓ ਦੇਖ ਕੇ ਸੁਣ ਕੇ, ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਸੁਖਦੀਪ ਰਿਆੜ ਕੋਬਰਮ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ। ਸੋ ਮਿੰਟੂ ਜੀ, ਕੁੱਲ ਮਿਲਾ ਕੇ ਹੁਣ ਆਪਾਂ ਪਹਿਲਾਂ ਪ੍ਰੋਗਰਾਮ ਦੇ ਵਿਚ ਵਿਚਾਰਾਂ ਵੀ ਕਰਨੀਆਂ, ਮਸਲੇ ਵੀ ਡਿਸਕਸ ਕਰਨੇ ਆ, ਤੇ ਪਹਿਲਾਂ ਇਕ ਪੰਛੀ ਝਾਤ ਖਬਰਾਂ ਤੇ ਮਾਰ ਲਈਏ ਵੀ ਕੀ ਹੋ ਰਿਹਾ ਸਾਡੇ ਆਸ ਪਾਸ ਦੁਨੀਆਂ ਦੇ ਵਿਚ।
ਬਿਲਕੁਲ, ਮੈਨੂੰ ਲੱਗਦਾ ਪਹਿਲਾਂ ਆਸਟ੍ਰੇਲੀਅਨ ਖਬਰਾਂ ਦੇ ਉੱਤੇ ਜੇ ਗੱਲਬਾਤ ਹੋਵੇ ਤਾਂ ਜ਼ਿਆਦਾ ਬਿਹਤਰ।
ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿਚ ਪਰਸੋਂ ਜਿਹੜਾ ਕਾਮਨਵੈਲਥ ਬੈਂਕ ਦੇ ਵਿਚ ਅੱਗ ਦਾ ਇੰਸੀਡੈਂਟ ਹੋਇਆ ਹੈ, ਘਟਨਾ ਵਾਪਰੀ ਹੈ, ਜਿਸ ਦੇ ਵਿਚ ਇਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਨਾਲ 25-26 ਹੋਰ ਵੀ ਜਿਹੜੇ ਉਥੇ ਕਸਟਮਰ ਗਏ ਸੀ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਦੇ ਵਿਚ 2 ਵਿਅਕਤੀ ਜਿਹੜੇ ਆ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਨੇ ਐਲਫਰਡ ਹਾਸਪਿਟਲ ਦੇ ਵਿਚ। ਤੇ ਜਿਹੜੇ ਉਸ ਮੌਕੇ ਦੇ ਉਤੇ ਲੋਕ ਉਥੇ ਹਾਜ਼ਰ ਸਨ, ਮੌਜੂਦ ਸਨ, ਉਨ੍ਹਾਂ ਦੇ ਕਹਿਣਾ ਹੈ ਕਿ ਉਥੇ ਜਿਹੜੇ ਹਾਲਾਤ ਸਨ ਬੈਂਕ ਦੇ ਵਿਚ ਇਉਂ ਲੱਗ ਰਿਹਾ ਸੀ ਜਿਵੇਂ ਲੜਾਈ ਲੱਗੀ ਹੁੰਦੀ ਹੈ, ਮਤਲਬ ਲੜਾਈ ਦਾ ਮਾਹੌਲ ਸੀਗਾ, ਵੀ ਮਤਲਬ ਅੱਗ ਹਰ ਪਾਸੇ ਅੱਗ ਬਰ ਰਹੀ ਹੈ। ਤੇ ਇਸ ਮਾਮਲੇ ਦੇ ਵਿਚ ਮੀਡੀਆ ਨੇ ਬੜੀ ਛੇਤੀ ਹੀ ਉਸ ਦੀ ਸਾਰੀ ਬੈਕਗਰਾਉਂਡ ਕੱਢ ਕੇ ਦਿੱਤੀ ਹੈ। ਤੇ ਇਸ ਦੇ ਵਿਚ ਥੋੜਾ ਜਿਹਾ ਮੈਂ ਚਿੰਤਨ ਕਰਨਾ ਚਾਹਾਂਗਾ ਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਮੀਡੀਆ ਨੂੰ ਥੋੜਾ ਜਿਹਾ ਲੈਸਨ ਨਹੀਂ ਮਿਲਿਆ ਕਿ ਉਸਦਾ ਅੱਗਾ ਪਿੱਛਾ ਜੀ ਉਹ ਅਸਾਈਲਮ ਹੈ, ਮਾਈਗ੍ਰੈਂਟ ਹੈ, ਉਹ ਆ ਹੈ, ਉਹ ਹੈ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਇੰਨੀ ਮੁਸਤੈਦੀ ਉਨ੍ਹਾਂ ਨੇ ਮਨਮੀਤ ਵਾਰ ਵੀ ਨਹੀਂ ਸੀ ਦਿਖਾਈ ਜਿੰਨੀ ਹੁਣ ਦਿਖਾ ਰਹੇ ਨੇ ਮੀਡੀਆ ਵਾਲੇ।
ਬਿਲਕੁਲ ਜੀ, ਇਹ ਸੋਚਣ ਵਾਲੀ ਗੱਲ ਆ। ਤੇ ਇਹਦੇ ਚ ਜੇ ਆਪਾਂ ਫਿਰ ਗੱਲ ਕਰਦੇ ਹਾਂ, ਕਈ ਵਾਰੀ ਗਲਤ ਪਾਸੇ ਚਲੀ ਜਾਂਦੀ ਹੈ, ਪਰ ਗਲਤ ਪਾਸੇ ਨਾ ਲਿਜਾਣ ਦੀ ਥਾਂ ਤੇ ਸਾਨੂੰ ਇਹ ਚੀਜ਼ ਦਾ ਸਹੀ ਢੰਗ ਨਾਲ ਪ੍ਰੈਸ਼ਰ ਬਣਾਉਣਾ ਪੈਣਾ, ਤੇ ਜੇ ਉਹ ਪ੍ਰੈਸ਼ਰ ਬਣ ਗਿਆ ਤਾਂ ਫੇਰ ਇਹ ਚੀਜ਼ਾਂ ਨੌਬਤ ਨਹੀਂ ਆਉਣੀ। ਪਰ ਚਲੋ ਕੋਈ ਗੱਲ ਨੀ ਜੀ, ਦੇਖੋ ਜਿੱਥੇ ਵੀ ਕਿਤੇ ਇਨਸਾਨੀਅਤ ਨਾ ਤੇ ਕਿਤੇ ਖੜੇ ਆ ਤਾਂ ਸਾਨੂੰ ਉਹਦਾ ਵੀ ਸਵਾਗਤ ਕਰਨਾ ਚਾਹੀਦਾ। ਪਰ ਸਿੱਧੂ ਸਾਹਿਬ, ਇੱਕ ਤੁਸੀਂ ਸਾਊਥ ਆਸਟ੍ਰੇਲੀਆ ਦੇ ਸਿਆਸਤ ਦੇ ਵਿਚ ਵੀ ਪਿਛਲੇ ਦਿਨੀ ਕਾਫੀ ਅਹਿਮ ਰਹੇ ਆ ਤੇ ਕਈ ਫੈਸਲੇ ਹੋਏ ਆ, ਫੈਸਲੇ ਹੋਏ ਨੀ, ਕਈ ਫੈਸਲਿਆਂ ਦੇ ਵਿਚ ਕਹਿ ਸਕਦੇ ਆ ਵੀ ਉਹਦੇ ਤੇ ਬਹਿਸਬਾਜੀ ਹੋਈ ਆ। ਤਾਂ ਉਨ੍ਹਾਂ ਨੂੰ ਇੱਕ ਜੀ 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 ਜਿਹੜਾ ਮੇਨ ਮਸਲਾ ਸਾਊਥ ਆਸਟ੍ਰੇਲੀਆ ਦੇ ਵਿਚ ਚੱਲ ਰਿਹਾ ਸੀ ਉਹ ਸੀ ਇੱਛਾ ਮ੍ਰਿਤੂ ਦਾ। ਇੱਛਾ ਮ੍ਰਿਤੂ ਦੇ ਮਾਮਲੇ ਦੇ ਵਿਚ ਬਹੁਤ ਵੱਡੇ ਵੱਧ ਚੜ ਕੇ ਜਿਹੜੀ ਇਹਦੇ ਤੇ ਬਹਿਸ ਹੋਈ ਆ, ਸੰਸਦ ਦੇ ਵਿਚ ਬਹਿਸ ਹੋਈ ਆ। ਤੇ ਤੁਸੀਂ ਹੈਰਾਨੀ ਇਸ ਗੱਲ ਦੀ ਆਉਂਦੀ ਆ ਜੀ ਵੀ ਜਿਹੜੀ ਪਾਰਟੀ ਲੇਬਰ ਪਾਰਟੀ ਬਹੁਮਤ ਦੇ ਵਿਚ ਆ ਤੇ ਉਹ ਲੈ ਕੇ ਆਈ ਆ ਉਸ ਮੁੱਦੇ ਨੂੰ, ਖਾਸ ਕਰਕੇ ਪ੍ਰੀਮੀਅਰ ਦਾ ਇੰਟਰਸਟ ਸੀ, ਤਾਂ ਹੈਰਾਨੀ ਇਸ ਗੱਲ ਦੀ ਹੋਈ ਜੀ ਵੀ ਐਂਡ ਆਫ ਦੀ ਡੇ ਜਿਹੜਾ ਵੋਟਿੰਗ ਤੇ ਜਦੋਂ ਗੱਲ ਆਈ, ਬਹੁਤ ਅੱਧੀ ਰਾਤ ਤੱਕ ਇਹ ਮਸਲਾ ਸੰਸਦ ਚ ਚੱਲਦਾ ਰਿਹਾ ਇਥੋਂ ਦੀ ਜਿਹੜੀ ਪਾਰਲੀਮੈਂਟ ਦੇ ਵਿਚ। ਤੇ ਉਹਦੇ ਚ ਜਦੋਂ ਵੋਟਿੰਗ ਦੀ ਗੱਲ ਆਈ ਤਾਂ ਵੋਟਿੰਗ ਦੇ ਵਿਚ ਇਹ ਆਇਆ ਵੀ ਇਹ ਬਰਾਬਰ ਬਰਾਬਰ ਵੋਟਾਂ ਆਈਆਂ ਦੋਨੇ ਪਾਸੇ ਬਰਾਬਰ, ਤਾਂ ਉਥੇ ਸਪੀਕਰ ਦੀ ਵੋਟ ਜਿਹੜੀ ਅਹਿਮੀਅਤ ਰੱਖਦੀ ਸੀਗੀ, ਤਾਂ ਸਪੀਕਰ ਦੀ ਵੋਟ ਸੀ ਜਿਹੜੀ ਉਹ ਨਾਂ ਵਾਲੇ ਪਾਸੇ ਚਲੀ ਗਈ। ਲੇਬਰ ਪਾਰਟੀ ਦਾ ਸਪੀਕਰ ਆ ਤੇ ਲੇਬਰ ਪਾਰਟੀ ਦੇ ਅਗੇਂਸਟ ਉਨ੍ਹਾਂ ਨੇ ਵੋਟ ਪਾਈ, ਕਾਫੀ ਚਰਚਾ ਦਾ।
ਹਾਲਾਂਕਿ ਮੈਜੋਰਟੀ ਜਿਹੜੀ ਆ ਉਹ ਲੇਬਰ ਦੀ ਆ ਪਹਿਲਾਂ ਹੀ, ਸੋ ਇਹਦਾ ਮਤਲਬ ਜਿਹੜੇ ਲੇਬਰ ਨੇ ਵੀ ਵੋਟ ਉਲਟ ਪਾਈ ਆ,
ਵੋਟ ਉਲਟ ਪਈ ਆ। ਸੋ ਕਾਫੀ ਜਿਹੜਾ ਅਹਿਮ ਮਸਲਾ ਸੀ ਇਹ, ਪਰ ਮੇਰੇ ਕਈ ਨੇਤਾਵਾਂ ਨਾਲ ਇਸ ਵਿਸ਼ੇ ਤੇ ਮੇਰੀ ਗੱਲ ਹੋਈ ਤਾਂ ਉਨ੍ਹਾਂ ਨੇ ਕਿਹਾ ਵੀ ਦੇਖੋ ਇਹ ਜਿਦਾਂ ਚਿਕ ਕੋਈ ਕਾਨੂੰਨ ਬਣਦਾ ਨੀ ਉਨ੍ਹਾਂ ਚਿਕ ਉਹਦੇ ਬਾਰੇ ਕੱਲੀਆਂ ਕਿਆ ਸਾਰੀਆਂ ਜ਼ਿਆਦਾ ਲੱਗਦੀਆਂ, ਤਾਂ ਇਸ ਕਰਕੇ ਜਿਹੜੀ ਉਨ੍ਹਾਂ ਦੀ ਮੇਨ ਪ੍ਰੋਬਲਮ ਇਹ ਆ ਰਹੀ ਆ ਵੀ ਇੱਛਾ ਸ਼ਕਤੀ ਜਿਹੜੀ ਇੱਛਾ ਮ੍ਰਿਤੂ ਦੀ ਜਿਹੜੀ ਗੱਲ ਆ ਉਹ ਕਾਨੂੰਨ ਤਾਂ ਲਿਆਂਦਾ ਜਾ ਰਿਹਾ ਚੰਗੇ ਲਈ ਜਿਹਦੇ ਨਾਲ ਕਿ ਮਰਨ ਵਾਲੇ ਦੀ ਤਕਲੀਫ਼ ਘਟਾਈ ਜਾ ਸਕੇ ਤੇ ਉਦੋਂ ਬਾਅਦ ਵਾਲਿਆਂ ਦੇ ਉੱਤੇ ਬੋਝ ਘਟਾਇਆ ਜਾ ਸਕੇ। ਸਹੀ ਗੱਲ ਤਾਂ ਇਹਦੇ ਚ ਦੋ ਫਾਇਦੇ ਆ, ਇੱਕ ਨੀ ਹੈ, ਇਹ ਚ ਦੋ ਫਾਇਦੇ ਇਹ ਕਿ ਮੰਨੇ ਜਾ ਰਹੇ ਆ ਵੀ ਜਿਹੜਾ ਤਾਂ ਮਰਨ ਵਾਲਾ ਉਹ ਬਹੁਤ ਜ਼ਿਆਦਾ ਕਈ ਵਾਰੀ ਤਕਲੀਫ਼ ਚ ਹੋ ਜਾਂਦਾ ਤੇ ਉਹਦੇ ਉਦੋਂ ਬਾਅਦ ਵਾਲੇ ਜਿਹੜੇ ਉਹਨੂੰ ਸਾਂਭਣ ਵਾਲੇ ਹੁਣ ਇੱਥੇ ਇੰਡੀਆ ਦੇ ਵਾਲਾ ਤਾਂ ਕੰਮ ਤਾਂ ਹੈ ਨੀ ਵੀ ਪਰਿਵਾਰ ਨੂੰ ਦਿੱਕਤ ਹੁੰਦੀ ਆ, ਸਾਂਭਣ ਦੀ ਇੱਥੇ ਗਵਰਨਮੈਂਟ ਨੂੰ ਬਹੁਤ ਵੱਡੀ ਦਿੱਕਤ ਹੁੰਦੀ ਆ, ਗਵਰਨਮੈਂਟ ਦੇ ਉੱਤੇ ਬਹੁਤ ਵੱਡਾ ਬਜਟ ਆ ਜਿਹੜਾ ਇਹਨਾਂ ਚੀਜ਼ਾਂ ਤੇ ਲਾਇਆ ਜਾਂਦਾ।
ਇਹੀ ਸਮੱਸਿਆ ਆ ਜੀ ਮਿੰਟੂ ਜੀ, ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਪਰਿਵਾਰ ਸਾਂਭ ਨਹੀਂ ਰਿਹਾ, ਇਹਨਾਂ ਨੂੰ ਜਿਹੜੀ ਪਹਿਲੀ ਗੱਲ ਤਾਂ ਇਹ ਕਾਨੂੰਨ ਕਿਉਂ ਲਿਆਂਦੇ ਜਾ ਰਹੇ ਆ ਇਹੋ ਜੇ, ਠੀਕ ਹੈ ਨਾ, ਕਿਉਂਕਿ ਇਹਨੂੰ ਯੂਥਨੇਸ਼ੀਆ ਕਹਿੰਦੇ ਆ, ਮਤਲਬ ਵੈਸਟਰਨ ਟਰਮ ਦੇ ਵਿਚ ਇੰਗਲਿਸ਼ ਦੇ ਵਿਚ ਯੂਥਨੇਸ਼ੀਆ ਕਹਿੰਦੇ ਆ। ਮਤਲਬ ਮੰਨ ਲਓ ਕੋਈ ਬੰਦਾ ਬਹੁਤ ਬਿਮਾਰ ਹੋ ਗਿਆ, ਮਤਲਬ ਉਹ ਕਰੋਨਿਕ ਹੈ, ਉਹਨੇ ਬਚਣਾ ਹੀ ਨਹੀਂ ਹੈਗਾ, ਡਾਕਟਰਾਂ ਨੇ ਡਿਕਲੇਅਰ ਕਰਤਾ ਵੀ ਹੁਣ ਮਰਨਾ ਹੀ ਮਰਨਾ ਆ, ਤੇ ਉਹ ਹੁਣ ਉਹਦੇ ਮੂਹਰੇ ਇੱਕ ਸਿਚੁਏਸ਼ਨ ਆ ਜਾਂਦੀ ਵੀ ਉਹਨੂੰ ਡਾਕਟਰਾਂ ਨੇ ਕਹਿੰਦਾ ਵੀ ਤੇਰੀ ਲਾਈਫ ਜਿਹੜੀ ਇੱਕ ਮਹੀਨਾ ਜਾਂ 15 ਦਿਨ ਹੈ, ਪਰ ਉਹ ਬਹੁਤ ਪੇਨਫੁਲ ਹੋਣੀ ਹੈ, ਇਨ ਦ ਐਂਡ ਕੈਂਸਰ ਹੋ ਗਿਆ ਜਾਂ ਕੁਛ ਵੀ ਹੋ ਗਿਆ ਹਨਾ। ਹੁਣ ਉਹਦੇ ਕੋਲ ਚੋਇਸ ਹੁੰਦੀ ਹੈ ਵੀ ਉਹਨੇ 15 ਦਿਨ ਜੀਣਾ ਹੈ ਜਾਂ ਨਹੀਂ ਜੀਣਾ, ਜੇ ਉਹ 15 ਦਿਨ ਜੀਣਾ ਹੈ ਤਾਂ ਉਹ ਇੰਨੀ ਪੇਨ ਦੇ ਵਿਚ ਕਿਉਂ ਜੀਵੇ, ਠੀਕ ਹੈ, ਉਹਦੇ ਕੋਲ ਚੋਇਸ ਹੋਣੀ ਚਾਹੀਦੀ ਆ। ਪਰ ਸਿਚੁਏਸ਼ਨ ਉਸ ਵੇਲੇ ਇਹ ਹੋਈ ਹੁੰਦੀ ਹੈ ਕਿ ਜਦੋਂ ਬੰਦਾ ਇਸ ਮੌਕੇ ਤੇ ਪਹੁੰਚਿਆ ਹੁੰਦਾ ਨਾ ਤਾਂ ਉਸ ਨੂੰ ਫੈਸਲਾ ਕਰਨਾ ਸਹੀ ਜਾਂ ਗਲਤ ਦਾ ਉਹਦੇ ਤੋਂ ਨਹੀਂ ਹੁੰਦਾ, ਕਿਉਂਕਿ ਉਹ ਬਹੁਤ ਜ਼ਿਆਦਾਤਰ ਕੇਸਾਂ ਦੇ ਵਿਚ ਉਹ ਡਰੱਗਸ ਦੇ, ਪੇਨ ਕਿਲਰਸ ਦੇ, ਐਨਸਥੈਟਿਕਸ ਦੇ ਪ੍ਰਭਾਵ ਦੇ ਹੇਠਾਂ ਹੁੰਦਾ, ਸੋ ਉਹ ਫੈਸਲਾ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ਤੇ ਮੌਤ ਦਾ। ਹੁਣ ਇੱਥੇ ਕੀ ਕਹਿ ਰਿਹਾ ਹੈ ਜਿਹੜਾ ਵੀ ਅਗਰ ਮਤਲਬ ਇੱਕ ਇੱਕ ਮਤਲਬ ਬਜ਼ੁਰਗ ਮਰ ਰਿਹਾ ਓਹਨੂੰ ਆਪ ਫੈਸਲਾ ਕਰਨਾ ਚਾਹੀਦਾ, ਓਹਦੇ ਬਿਹਾਫ ਤੇ ਡਾਕਟਰ ਨੂੰ ਨੀ ਕਰਨਾ ਚਾਹੀਦਾ, ਓਹਦੇ ਬਿਹਾਫ ਤੇ ਉੱਤੇ ਗਵਰਨਮੈਂਟ ਨੂੰ ਨੀ ਕਰਨਾ ਚਾਹੀਦਾ। ਈਵਨ ਕਿ ਓਹਦਾ ਮੁੰਡਾ ਵੀ ਫੈਸਲਾ ਨਹੀਂ ਕਰ ਸਕਦਾ, ਓਹਦੀ ਵਾਈਫ ਵੀ ਨੀ ਫੈਸਲਾ ਕਰ ਸਕਦੀ, ਕਿਉਂਕਿ ਮੁੰਡੇ ਤੇ ਵਾਈਫ ਦਾ ਜਦੋਂ ਸਵਾਲ ਆਉਂਦਾ ਹੈ ਨਾ, ਉੱਤੇ ਰੌਲਾ ਪੈਂਦਾ, ਫਿਰ ਪ੍ਰੋਪਰਟੀਜ਼ ਦਾ ਵੀ ਰੌਲਾ ਆ ਜਾਂਦਾ। ਸੋ ਇਸ ਕਰਕੇ
ਪਰ ਸਿੱਧੂ ਸਾਹਿਬ ਇਹਦੇ ਚ ਇੱਕ ਪੁਆਇੰਟ ਮਾਫੀ ਚਾਹੂੰਗਾ, ਇਹਦੇ ਚ ਇੱਕ ਪੁਆਇੰਟ ਇਹ ਆ ਗਿਆ ਵੀ ਕਈ ਵਾਰੀ ਮਰੀਜ਼ ਇਹੋ ਜਿਹੇ ਆ ਜਿਨ੍ਹਾਂ ਮਰੀਜ਼ਾਂ ਨੂੰ ਪਤਾ ਹੀ ਨਹੀਂ ਹੈਗਾ, ਉਹ ਮਰੀਜ਼ਾਂ ਨੂੰ ਇਹ ਨੀ ਪਤਾ ਵੀ ਉਹਦੇ ਵਿਚ ਉਹਨਾਂ ਦਾ ਕੀ ਉਹਨਾਂ ਦੀ ਸੁਰਤ ਸੰਭਾਲ ਜਾਂ ਚੀਜ਼ਾਂ ਹੈ ਨੀ ਉਹਨਾਂ ਕੋਲੇ, ਤੇ ਉਦੋਂ ਬਾਅਦ ਡਿਸੀਜਨ ਤਾਂ ਫਿਰ ਤੀਜਿਆਂ ਨੂੰ ਲੈਣਾ ਪੈਣਾ ਨਾ।
ਹਾਂਜੀ, ਤੀਜਿਆਂ ਲੈਣਾ ਪੈਣਾ, ਉਹਦੇ ਵਿਚ ਫਿਰ ਕੀ ਆ ਜਾਂਦਾ ਨਾ, ਜਿਹੜਾ ਤੀਜਾ ਬੰਦਾ ਆ, ਮਤਲਬ ਉਹਦੇ ਕਿਸੇ ਵੀ ਉਸ ਆਦਮੀ ਦਾ ਕੋਈ ਬਾਲੀ ਵਾਰਸ ਨੀ ਹੈਗਾ, ਉਹ ਗਵਰਨਮੈਂਟ ਦੇ ਉੱਤੇ ਮਤਲਬ ਡਿਪੈਂਡੈਂਟ ਹੈ, ਫਿਰ ਇੱਥੇ ਆ ਜਾਂਦਾ ਕਿ ਗਵਰਨਮੈਂਟ ਜਿਹੜੀ ਆ ਉਹਨੂੰ ਵੀ ਚੈੱਕ ਬੈਲੈਂਸ ਰੱਖਣਾ ਕਿ ਜੇ ਅਗਰ ਉਹਨੂੰ ਖੁੱਲ ਦੇ ਦਿੱਤੀ ਜਾਵੇ ਫਿਰ ਤਾਂ ਫਿਰ ਉਹ ਜਦੋਂ ਉਹ ਡਿਸੀਜਨ ਹੀ ਨਹੀਂ ਬਣਾ ਸਕਦਾ, ਫਿਰ ਡਾਕਟਰਾਂ ਨੇ ਡਿਸੀਜਨ ਬਣਾਉਣਾ ਆ, ਫਿਰ ਉਹ ਡਿਸੀਜਨ ਜਿਹੜੇ ਕਾਹਦੇ ਤੇ ਬੇਸਡ ਹੋਊਗੇ, ਫਿਰ ਉਹ ਡਿਸੀਜਨ ਕੋਸਟ ਤੇ ਬੇਸ ਹੋਊਗੇ, ਭੀ ਜੇ ਆਪਾਂ ਇਹਨੂੰ ਯਾਰ ਬਚਣਾ ਤਾਂ ਹੈ ਨੀ, ਜੇ ਆਪਾਂ ਇਹਨੂੰ ਹੁਣੇ ਇਹਦੇ ਟੀਕਾ ਲਾ ਦਈਏ ਤਾਂ ਘੱਟੋ ਘੱਟ 20 ਦਿਨ ਦੀ ਜਿਹੜੀ ਆ ਉਹ ਸਰਕਾਰ ਦਾ ਪੈਸਾ ਬਚੂਗਾ, ਠੀਕ ਹੈ ਨਾ। ਹਾਲਾਂਕਿ ਉਹ ਬੇਸ਼ੱਕ ਬੰਦਾ ਚਾਹੁੰਦਾ ਹੋਵੇ ਜਾਂ ਨਾ ਚਾਹੁੰਦਾ ਹੋਵੇ, ਜੇ ਨਾ ਚਾਹੁੰਦਾ ਹੋਵੇ ਪਰ ਡਾਕਟਰ ਚਾਹੁੰਦੇ ਹੋਣ, ਵਟ ਦੈਨ, ਹਨਾ। ਇਹ ਜਿਹੜੀਆਂ ਇਹ ਜਿਹੜੇ ਇੰਨੇ ਇਹ ਗੁੰਝਲਦਾਰ ਹੈ ਨਾ ਕਿ ਇਹ ਜਿਹੜਾ ਗਵਰਨਮੈਂਟ ਜਦੋਂ ਡਿਸੀਜਨ ਬਣਾਏਗੀ ਜਾਂ ਡਾਕਟਰ ਬਣਾਉਣਗੇ, ਉਹ ਬਣਾਉਣਗੇ ਪੈਸੇ ਦੇ ਆਧਾਰ ਤੇ, ਭੀ ਹਾਂ ਵੀ ਇੱਥੇ ਸਾਨੂੰ ਇੰਨਾ ਪੈਸਾ ਖਰਚ ਆ ਰਿਹਾ ਵੀ ਆਪਾਂ ਇਹਨੂੰ ਯਾਰ ਕਰੇ ਦਈਏ ਤਾਂ ਜ਼ਿਆਦਾ ਵਧੀਆ, ਫਿਰ ਉਧਰ ਜਿਹੜਾ ਪੇਸ਼ੈਂਟ ਹੈ ਉਹ ਫੈਸਲਾ ਕਰਨ ਦੇ ਲਾਇਕ ਨਹੀਂ ਰਹਿ ਗਿਆ, ਠੀਕ ਹੈ ਨਾ
ਜੀ ਜੀ।
ਫਿਰ ਮਤਲਬ ਇਹ ਜਿਹੜੀਆਂ ਨਾ ਬੜੀਆਂ ਡੂੰਘੀਆਂ ਗੱਲਾਂ ਡੂੰਘੀਆਂ ਰਮਜ ਆਇਆ ਕਿ ਜਿਹੜਾ ਸਿਸਟਮ ਹੈ ਉਹ ਅਲਾਓ ਨਹੀਂ ਕਰ ਰਿਹਾ। ਹਾਂ, ਭਾਰਤ ਦੇ ਵਿਚ ਅਗਰ ਮਤਲਬ ਉੱਥੇ ਕੋਈ ਇਹੋ ਜਿਹਾ ਸਿਸਟਮ ਹੈ ਨਹੀਂ, ਸਾਰਾ ਭਾਈਚਾਰਾ ਹੁੰਦਾ, ਰਿਸ਼ਤੇਦਾਰ ਹੁੰਦੇ ਆ, ਮਤਲਬ ਇੱਕ ਬਹੁਤ ਜ਼ਿਆਦਾ ਸਮਾਜਿਕ ਸਾਡਾ ਤਾਣਾ ਬਾਣਾ ਹੁੰਦਾ ਆ, ਉੱਥੇ ਬਜ਼ੁਰਗ ਦੀ ਖਬਰ ਲੈਣ ਵੀ ਆਉਂਦੇ ਨੇ, ਦੇਖਦੇ ਨੇ, ਪਤਾ ਹੁੰਦਾ ਵੀ ਬਜ਼ੁਰਗ ਹੈ। ਅਖੀਰ ਦੇ ਵੇਲੇ ਤੁਸੀਂ ਆਪ ਸਿਆਣੇ ਹੋ, ਤੁਸੀਂ ਦੇਖਿਆ ਹੋਣਾ ਕਿ ਬਜ਼ੁਰਗ ਦੀ ਸਾਂਭ ਸੰਭਾਲ ਦੇ ਵੇਲੇ ਉਸ ਪਰਿਵਾਰ ਦਾ ਕਰੈਕਟਰ ਪਤਾ ਲੱਗਦਾ ਵੀ ਇਹ ਪਰਿਵਾਰ ਹੈ ਕਿੱਦਾਂ ਦਾ, ਉਹਦੇ ਜਿਹੜੇ ਅਗਲੇ ਰਿਸ਼ਤੇ ਹੋਣੇ ਹੁੰਦੇ ਆ ਉਹ ਉਸ ਬੇਸ ਤੇ ਹੁੰਦੇ ਆ ਕਿ ਇਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਿੱਦਾਂ ਕੀਤੀ ਆ, ਉਹ ਆਪਣੇ ਲੋਕੀ
ਬਿਲਕੁਲ
ਹਾਂਜੀ ਲੋਕੀ ਆਪਣੇ ਕੰਮ ਵਿੱਚ
ਇੱਥੇ ਇਹੀ ਮਸਲਾ ਉਲਝਿਆ ਤਾਂ ਹੀ ਇੱਕ ਪਾਰਟੀ ਦੀਆਂ ਜਿਹੜੀਆਂ ਵੋਟਾਂ ਦੋ ਪਾਸੇ ਗਈ
ਜੀ ਜੀ। ਮਿੰਟੂ ਜੀ ਦੀ ਆਵਾਜ਼ ਇਕਦਮ ਕੱਟ ਹੋ ਗਈ ਹੈ, ਪਰ ਕੋਈ ਨੀ, ਆਪਾਂ ਇਹਨੂੰ ਕੰਟੀਨਿਊ ਰੱਖਦੇ ਹਾਂ ਤੇ
ਜੀ ਜੀ ਮਾਫੀ ਚਾਹੂੰਗਾ, ਮਾਫੀ ਚਾਹਾਂਗੇ ਸਿੱਧੂ ਸਾਹਿਬ, ਕੰਟੈਕਟ ਕੱਟਿਆ ਗਿਆ ਸੀ
ਜੀ।
ਪਰ ਮੈਂ ਇੱਥੇ ਕਹਿ ਰਿਹਾ ਸੀਗਾ ਵੀ ਜਿਹੜਾ ਇਹ ਮਸਲੇ ਦੇ ਵਿਚ ਜੇ ਇਕ ਲੇਬਰ ਪਾਰਟੀ ਬਹੁਮਤ ਦੇ ਵਿਚ ਹੁੰਦੇ ਹੋਏ ਵੀ ਇਸ ਇਕ ਮਸਲੇ ਨੂੰ ਪਾਸ ਨਹੀਂ ਕਰਵਾ ਸਕੀ ਤਾਂ ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਕੋਈ ਕਮੀ ਆ, ਕਿਤੇ ਨਾ ਕਿਤੇ ਕੋਈ ਗੱਲ ਆ, ਤਾਂ ਉਹ ਗੱਲ ਇੱਕ ਜਿੱਦਾਂ ਸਿਸਟਮ ਦੇ ਵਿਚ, ਜਿਵੇਂ ਤੁਸੀਂ ਇੱਕ ਕਿਹਾ ਵੀ ਸਰਕਾਰ ਦੇ ਉੱਤੇ ਬੋਝ ਬਣਦਾ ਜਦੋਂ ਕੋਈ ਮਰੀਜ਼ ਇਹੋ ਜਿਹੀ ਕੰਡੀਸ਼ਨ ਚ ਆ ਜਾਂਦਾ ਵੀ ਜਿਹਦਾ ਕਲੀਅਰ ਆ ਵੀ ਉਹਨੇ ਬਚਣਾ ਤਾਂ ਹੈ ਹੀ ਨੀ, ਤੇ ਜੇ ਬਚਣਾ ਨੀ ਤਾਂ ਉਹਨੇ ਉਹਦੇ ਲਈ ਫਿਰ ਖਰਚਾ ਇੰਨਾ ਕਿਉਂ ਕੀਤਾ ਜਾਵੇ। ਪਰ ਇਹਦੇ ਵਿਚ ਇੱਕ ਕਿਤੇ ਨਾ ਕਿਤੇ ਇਨਸਾਨੀਅਤ ਆ ਝਲਕਦੀ ਆ, ਕਿਤੇ ਨਾ ਕਿਤੇ ਕੁਝ ਨਾ ਕੁਝ ਉਹ ਗੱਲਾਂ ਆ ਝਲਕਦੀਆਂ ਵੀ ਅਸੀਂ ਕੌਣ ਹੁੰਦੇ ਆ ਕਿਸੇ ਦਾ ਡਿਸੀਜਨ ਬਣਾਉਣ ਵਾਲੇ, ਜੇ ਅਸੀਂ ਕਿਸੇ ਨੂੰ ਜਨਮ ਦੇ ਨਹੀਂ ਸਕਦੇ, ਸਾਹ ਦੇ ਨਹੀਂ ਸਕਦੇ, ਇੱਕ ਸਾਹ ਵੀ ਨਹੀਂ ਦੇ ਸਕਦੇ ਤਾਂ ਕਿਸੇ ਦਾ ਸਾਹ ਲੈ ਵੀ ਨਹੀਂ ਸਕਦੇ। ਸੋ ਇਨ੍ਹਾਂ ਗੱਲਾਂ ਕਰਕੇ ਜਿਹੜੀ ਇਹ ਬਹਿਸਬਾਜ਼ੀ ਬਹੁਤ ਉੱਚ ਪੱਧਰ ਤੇ ਚੱਲੀ, ਪਰ ਅਖੀਰ ਉਹ ਬਹਿਸ ਇੱਕ ਵਾਰੀ ਜਿਹੜੀ ਉਹ ਅੰਦਰੂਨੀ ਸਰਕਾਰ ਦੇ ਉੱਤੇ ਵੀ ਇੱਕ ਪ੍ਰੈਸ਼ਰ ਬਣਾ ਗਈ ਹੈ, ਸਰਕਾਰ ਦਾ ਵੀ ਖਦਸ਼ਾ ਹੋ ਗਿਆ ਵੀ ਉਹਨੇ ਵੀ ਡਿੱਗਣ ਦੇ ਖਦਸ਼ੇ ਤੱਕ ਹੋ ਗਏ ਸੀਗੇ ਵੋਟਿੰਗ ਤੋਂ ਬਾਅਦ। ਪਰ ਇਹ ਵੱਖਰੀ ਗੱਲ ਆ ਜੀ ਵੀ ਇਹਨੂੰ ਥੋੜੇ ਦਿਨਾਂ ਦੇ ਵਿਚ ਇਹਨੂੰ ਸੰਭਾਲ ਲਿਆ ਜਾਊਗਾ। ਤੇ ਪਰ ਮੈਂ ਜਿਹੜੀ ਖਾਸ ਤੌਰ ਤੇ ਜਿਹੜੀ ਦੇਖੀ ਹੈ ਇਸ ਸਾਰੇ ਘਟਨਾਕ੍ਰਮ ਦੌਰਾਨ ਜਿਹੜੀ ਗੱਲ ਦੇਖੀ, ਆਮ ਲੋਕਾਂ ਦੇ ਜਿਹੜੇ ਵਿਊ ਜਾਣੇ ਆ, ਆਮ ਲੋਕ ਜਿਨ੍ਹਾਂ ਦੇ ਨਾਲ ਤਾਂ ਬੀਤੀ ਆ, ਉਹ ਮੈਂ ਕੱਲ ਹੀ ਮਲਟੀਕਲਚਰ ਗਵਰਨਰ ਕੋਲੇ ਬੈਠੇ ਸੀ ਅਸੀਂ, ਤੇ ਸਾਡੇ ਮਾਨਯੋਗ ਗ੍ਰੇਸ ਪੋਰਟਲੀ ਸੀ ਅਟਾਲੀਅਨ ਆ, ਤੇ ਅਟਾਲੀਅਨ ਦਾ ਕਲਚਰ ਕਾਫੀ ਭਾਰਤੀਆਂ ਨਾਲ ਮਿਲਦਾ, ਤਾਂ ਉਹਨਾਂ ਨੇ ਇਹ ਗੱਲ ਦੱਸੀ ਵੀ ਮੇਰੀ ਭੈਣ ਦੀ ਜਿਹੜੀ ਮੌਤ ਸੀ, ਸਾਨੂੰ ਪਤਾ ਵੀ ਉਹ ਕਿੰਨੀ ਦੁਖਦਾਈ ਮੌਤ ਸੀ, ਸੋ ਅਸੀਂ ਉਸ ਮੌਤ ਨੂੰ ਕਹਿੰਦੇ ਦੇਖਣਾ ਨੀ ਚਾਹੁੰਦੇ ਸੀ, ਤੇ ਪਰ ਇੱਕ ਲਾਅ ਸੀ ਵੀ ਉਹ ਲਾਅ ਦੇ ਵਿਚ ਅਸੀਂ ਕੁਛ ਕਰ ਵੀ ਨੀ ਸਕਦੇ ਸੀ, ਕਹਿੰਦੇ ਸਾਡੀ ਫੈਮਿਲੀ ਦਾ ਇੱਕ ਆਵਾਜ਼ ਨਾਲ ਡਿਸੀਜਨ ਹੋਣਾ ਸੀ ਵੀ ਨਹੀਂ ਇਹਨੂੰ ਜਾਣ ਦਿਓ, ਇਹੀ ਡਿਸੀਜਨ ਬਣਾਉਣਾ ਸੀ। ਪਰ ਹੁਣ ਉਹੀ ਗੱਲ ਆ ਜੀ ਪਾਤਰ ਸਾਹਿਬ ਦੀਆਂ ਲਾਈਨਾਂ ਵੀ, ਜੇ ਤੁਹਾਡੇ ਬੱਜਿਆ ਨੀ ਕੁਛ ਤੁਹਾਡੇ ਨਾਲ ਨਹੀਂ, ਜੇ ਕੋਈ ਜ਼ਖਮ ਹੋਇਆ ਤਾਂ ਇਹਦਾ ਮਤਲਬ ਸ਼ਹਿਰ ਚ ਸ਼ਾਂਤੀ ਨਹੀਂ ਹੈ, ਸੋ ਇਹ ਇੱਥੇ ਕਿਤੇ ਨਾ ਕਿਤੇ ਆੜੇ ਆ ਜਾਂਦੇ
ਜੀ। ਔਰ ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਯੂਥਨੇਸ਼ੀਆ ਜਿਹੜਾ ਬਿਲਕੁਲ ਬੰਦ ਹੈ ਆਸਟ੍ਰੇਲੀਆ ਦੇ ਵਿਚ, ਪਰ ਦੁਨੀਆਂ ਦੇ ਵਿਚ ਕੁਛ ਦੇਸ਼ ਇਹੋ ਜਿਹੇ ਨੇ ਜਿੱਥੇ ਇਹ ਮਨਜੂਰ ਕੀਤਾ ਗਿਆ, ਤੇ ਕਈ ਲੋਕ ਜਿਹੜੇ ਨੇ ਉਹ ਟਰੈਵਲ ਕਰਦੇ ਨੇ ਓਵਰਸੀਜ਼ ਇਹ ਕਰਵਾਉਣ ਨੂੰ। ਤੇ ਚਲੋ ਆਪਣੀ ਆਪਣੀ ਮਤਲਬ ਜਿਹੜਾ ਇੱਥੇ ਡਿਬੇਟ ਚੱਲ ਰਿਹਾ ਔਰ ਇਸ ਦੇ ਵਿੱਚ ਜ਼ਿਆਦਾਤਰ ਤਾਂ ਮੈਂ ਇਹੀ ਕਹਾਂਗਾ ਕਿ ਜ਼ਿਆਦਾ ਪ੍ਰੋਬਲਮ ਜਿਹੜੀ ਆ ਰਹੀ ਉਹ ਸਿਸਟਮ ਦੀ ਆ ਰਹੀ ਹੈ ਕਿ ਜਿਹੜਾ ਸਮਾਜਿਕ ਤਾਣਾ ਬਾਣਾ ਆ ਬੰਦੇ ਦੇ ਅਖੀਰ ਦੇ ਵਿੱਚ ਉਹਦੇ ਆਲੇ ਦੁਆਲੇ ਉਹਦੇ ਸਾਰੇ ਹੋਣੇ ਚਾਹੀਦੇ ਨੇ ਸੰਭਾਲਣ ਵਾਸਤੇ ਉਹ ਦੁੱਖ ਬਹੁਤ ਘੱਟ ਜਾਂਦਾ ਹੈ। ਸੋ ਜਿੱਦਾਂ ਰੱਬੀ ਕਾਨੂੰਨ ਬਣੇ ਨੇ ਉਹਨਾਂ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਇਧਰ ਇਕ ਹੋਰ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਆਸਟ੍ਰੇਲੀਆ ਦੀ ਸ਼ਪੈਲ ਕੌਰਬੀ ਜਿਸ ਨੂੰ 10-15 ਸਾਲ ਪਹਿਲਾਂ 10 ਸਾਲ ਪਹਿਲਾਂ ਇੰਡੋਨੇਸ਼ੀਆ ਦੇ ਵਿਚ ਭੰਗ ਲੈ ਕੇ ਜਾਣ ਦੇ ਜੁਰਮ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਜੇਲ੍ਹ ਵੀ ਹੋਈ ਤੇ ਉਸਦੀ ਫਿਰ ਨੈਗੋਸ਼ੀਏਸ਼ਨ ਵੀ ਚੱਲ ਰਹੀ ਹੈ ਉਹਨੂੰ ਛੁਡਵਾਉਣ ਦੇ ਲਈ ਤੇ ਖ਼ਬਰਾਂ ਆ ਰਹੀਆਂ ਨੇ ਕਿ ਸ਼ਾਇਦ ਉਹ ਅਗਲੇ ਸਾਲ ਆਸਟ੍ਰੇਲੀਆ ਵਾਪਸ ਆ ਜਾਵੇ ਇੰਡੋਨੇਸ਼ੀਆ ਤੋਂ ਤੇ ਕਿਉਂਕਿ ਇੰਡੋਨੇਸ਼ੀਆ ਨੇ ਜ਼ਮਾਨਤ ਜਿਹੜੀ ਆ ਉਹ ਦਿੱਤੀ ਹੋਈ ਆ ਪਰ ਉਹ ਕੰਟਰੀ ਨਹੀਂ ਹਜੇ ਛੱਡ ਸਕਦੀ। ਔਰ ਹੁਣ ਚਲਦੇ ਆ ਜੀ ਅੰਤਰਰਾਸ਼ਟਰੀ ਖ਼ਬਰਾਂ ਵੱਲ। ਸੀਰੀਆ ਦੇ ਵਿਚ ਲੜਾਈ ਜਿਹੜੀ ਆ ਜ਼ੋਰਾਂ ਨਾਲ ਚੱਲ ਰਹੀ ਆ ਤੇ ਆਖਰੀ ਖ਼ਬਰਾਂ ਮਿਲਣ ਤੱਕ ਉਥੇ ਦਾ ਜਿਹੜਾ ਅਲੈਪੋ ਸ਼ਹਿਰ ਹੈ ਉਹਦਾ ਆਖਰੀ ਹਸਪਤਾਲ ਵੀ ਬੰਬਾਰੀ ਦੇ ਵਿਚ ਢਹਿ ਗਿਆ ਤੇ 27 ਵਿਅਕਤੀਆਂ ਦੀ ਮੌਤ ਹੋ ਗਈ ਹੈ। ਤੇ ਇਕ ਹੋਰ ਖ਼ਬਰ ਮਿੰਟੋ ਜੀ ਇਸ ਨੂੰ ਪੰਜਾਬ ਦੇ ਨਾਲ ਜੋੜ ਕੇ ਦੇਖਣਾ ਪਊਗਾ ਇਸ ਖ਼ਬਰ ਨੂੰ ਤੇ ਡੋਨਲਡ ਟਰੰਪ ਜਿੱਤੇ ਨੇ ਜੀ ਤੇ ਉਨ੍ਹਾਂ ਨੇ ਮਤਲਬ ਬਿਆਨ ਦਿੱਤਾ ਆ ਕਿ ਡੋਨਲਡ ਟਰੰਪ ਦੇ ਨਾ ਇਕ ਸਟ੍ਰੈਟਜਿਸਟ ਹੈ ਜਾਂ ਐਡਵਾਈਜ਼ਰ ਹੈ ਸਟੀਵ ਬੈਨਨ ਤੇ ਉਨ੍ਹਾਂ ਨੇ ਮਤਲਬ ਕਿਤੇ ਨਾ ਬਿਆਨ ਦੇ ਦਿੱਤਾ ਸੀ ਤੇ ਕਹਿੰਦੇ ਵੀ ਅਸੀਂ ਨਾ ਆਉਣ ਵਾਲੇ 50 ਸਾਲ ਰਾਜ ਕਰਾਂਗੇ। ਮੈਨੂੰ ਲੱਗਦਾ ਉਨ੍ਹਾਂ ਨੇ ਸੁਖਬੀਰ ਬਾਦਲ ਦਾ ਤਰਜਮਾ ਪੜ੍ਹ ਲਿਆ
ਬਾਦਲ ਸੁਣ ਲਿਆ ਉਹਦਾ ਮੈਨੂੰ ਲੱਗਦਾ ਗੱਲ ਵੀ ਉਹ 25 ਸੀ ਤੇ ਇਹਨਾਂ ਨੇ ਫਿਰ ਗਵਾਂਢੀਆਂ ਨਾਲ ਛੋਟਾ ਕਿਉਂ ਰੱਖਣਾ ਆਪਣਾ ਬੰਦ ਬਾਂਦਰ ਲੰਡਾ ਕਿਉਂ ਕਰਨਾ।
ਉਹ ਕਹਿੰਦੇ ਵੀ ਜਦੋਂ ਬਾਦਲ ਸੁਖਬੀਰ ਬਾਦਲ ਪੰਜਾਬ ਨੂੰ ਕੈਲੀਫੋਰਨੀਆ ਬਣਾ ਸਕਦਾ ਅਮਰੀਕਾ ਦੀ ਤਰਜ ਤੇ ਅਸੀਂ ਫਿਰ ਜਿਹੜਾ ਉੱਥੇ ਦੇ ਜੁਮਲੇ ਆ ਉਹਨਾਂ ਨੂੰ ਡਬਲ ਨਹੀਂ ਕਰ ਸਕਦੇ।
ਉਹ ਵੀ ਫਿਰ ਮੇਰੇ ਸਲਾਹ ਹਿਸਾਬ ਨਾਲ ਨਾ ਉਹ ਪਿੱਛੋਂ ਮੰਡੀ ਵਸਾਉਣ ਨੂੰ ਫਿਰਦਾ ਉੱਥੇ ਕੈਲੀਫੋਰਨੀਆ ਚ ਇਹੀ ਲੱਗਦਾ ਨੀਤ ਚ ਫਰਕ
ਪੁੱਛੋ ਮੰਡੇ ਵਾਲੀ ਤਾਂ ਇੰਗਲੈਂਡ ਦੇ ਵਿਚ ਰਹਿਣੀ ਤੁਸੀਂ ਹੋਰ ਕੋਈ ਗੱਲ ਕਰੋ ਸਰੋਤੇ ਹੋ ਕੋਈ ਹੋਰ ਦੱਸੋ ਤੁਸੀਂ ਪੁੱਛੋ ਮੰਡੀ ਹੁਣ ਸਾਰੇ ਇੰਗਲੈਂਡ ਤੇ ਰਾਜ ਕਰਕੇ ਹੁਣ ਅਮਰੀਕਾ ਚ ਵੀ ਤੁਸੀਂ ਪੁੱਛੋ ਮੰਡੀ ਲੈ ਕੇ ਜਾਣਾ ਚਾਹੁੰਦੇ ਹੋ
ਦੇਖ ਲੋ
ਕਿਆ ਬਾਤ ਹੋਈ ਜੀ। ਸੋ ਇਹ ਖ਼ਬਰਾਂ ਆ ਰਹੀਆਂ ਨੇ ਪਰ ਉਧਰ ਕਹਿੰਦੇ ਬਈ ਅਮਰੀਕਾ ਦੀ ਜਿਹੜੀ ਸਿਕਿਉਰਿਟੀ ਹੈ ਨਾ ਉਹਨੇ ਡੋਨਲਡ ਟਰੰਪ ਨੂੰ ਕਿਹਾ ਯਾਰ ਤੂੰ ਆਪਣਾ ਘਰ ਬਦਲ ਲਾ ਹਨਾ ਕਹਿੰਦੇ ਕੀ ਗੱਲ ਕਹਿੰਦਾ ਸਾਰਾ ਘਰ ਤਾਂ ਤੇਰਾ ਸ਼ੀਸ਼ੇ ਦੇ ਵਿਚ ਸਾਹਮਣੇ ਕਿਸੇ ਬਿਲਡਿੰਗ ਤੇ ਖੜ ਕੇ ਬਿਲਕੁਲ ਸਾਫ਼ ਦਿਸਦਾ ਅਗਲੇ ਨੇ ਸਿੱਧੀ ਗੋਲੀ ਦਾਗਣੀ ਆ। ਸੋ ਇਸ ਕਰਕੇ ਜਿਆਦਾ ਪੜ ਦੇ ਲੋ ਵਾਲਾ ਠੀਕ ਜਾ ਤੂੰ ਘਰ ਬਦਲ ਲਾ ਭਰਾਵਾ ਇਧਰ ਆ ਕੇ ਤੂੰ ਉੱਤੇ ਜਾ ਨਾ ਕਿਉਂਕਿ ਉਹਦੀ ਜਿਹੜੀ ਬਿਲਡਿੰਗ ਆ ਗਲਾਸ ਬਿਲਡਿੰਗ ਆ ਜਿਹੜੀ ਉਹ ਮਤਲਬ ਸੀ ਥਰੂ ਬਿਲਡਿੰਗ ਆ। ਸੋ ਇਸ ਕਰਕੇ ਉਹਨੂੰ ਸਲਾਹਾਂ ਦੇ ਰਹੇ ਨੇ ਵੀ ਇੱਕ ਬਹੁਤ ਵੱਡਾ ਸਿਕਿਉਰਿਟੀ ਰਿਸਕ ਹੈ ਡੋਨਲਡ ਟਰੰਪ ਤੇ ਉਹਦੇ ਪਰਿਵਾਰ ਦੇ ਲਈ ਇਸ ਕਰਕੇ ਉਹਦਾ ਕੁਝ ਕਰਨਾ।
ਬਿਲਕੁਲ ਮੈਂ ਇੱਥੇ ਸਰੋਤਿਆਂ ਨੂੰ ਜ਼ਰੂਰ ਦੱਸ ਦਈਏ ਵੀ ਪਿਛਲੇ ਜਦੋਂ ਦਾ ਟਰੰਪ ਜਿੱਤਿਆ ਹਰ ਰੋਜ਼ ਨਵੀਆਂ ਨਵੀਆਂ ਚੀਜ਼ਾਂ ਟਰੰਪ ਦੀ ਬੈਕਗਰਾਉਂਡ ਦੀਆਂ ਟਰੰਪ ਦੇ ਆਉਣ ਵਾਲੇ ਜੀਵਨ ਦੀਆਂ ਟਰੰਪ ਦੀਆਂ ਪਾਲਿਸੀਜ਼ ਦੀਆਂ ਰੋਜ਼ ਅਸੀਂ ਦੇਖਦੇ ਹਾਂ ਤੇ ਉਹਦੇ ਵਿਚ ਜਿਹੜੀ ਇਕ ਖਾਸ ਗੱਲ ਦਿਖਾਈ ਜਾਂਦੀ ਆ ਉਹਦੀ ਰਹਿਣ ਸਹਿਣ ਦੀ ਆ ਜੀ। ਤੇ ਰਹਿਣ ਸਹਿਣ ਦੇ ਵਿਚ ਕੱਲ ਮੈਂ ਤਾਂ ਹੈਰਾਨ ਹੋ ਗਿਆ ਜਦੋਂ ਮੈਂ ਉਹਨਾਂ ਦਾ ਇਕ ਜਹਾਜ਼ ਦੇਖਿਆ ਜਿਹੜਾ ਉਹਨਾਂ ਦਾ ਪਰਸਨਲ ਜਹਾਜ਼ ਆ ਤੇ ਉਸ ਪਰਸਨਲ ਜਹਾਜ਼ ਵਿਚ ਜਿਹੜੀ ਉਹਨਾਂ ਦੀ ਟੋਇਲਟ ਆ ਤੇ ਉਹ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਵੀ ਪਤਾ ਨੀ ਬਾਈ ਇਹਦਾ ਹੁਣ ਕੀ ਆਖੀਏ ਸਿਆਉਣੇ ਦੀ ਟੋਇਲਟ ਸੀਗੀ ਤੇ ਹੁਣ ਬਾਲੀਆਂ ਗੱਲਾਂ ਰੇਡੀਓ ਤੇ ਕਰ ਨੀ ਸਕਦੇ ਤੇ ਪਰ ਕਮਾਲ ਦੀ ਚੀਜ਼ ਆ ਜੀ ਇਵੇਂ ਇਹਦੇ ਘਰ ਦੇ ਵਿਚ ਵੀ ਤਕਰੀਬਨ ਸਾਰੇ ਕਿਤੇ 24 ਕੈਰੇਟ ਗੋਲਡ ਦੀ ਜਿਹੜੀ ਮੀਨਾਕਾਰੀ ਘਰ ਦੇ ਵਿਚ ਹੋਈ ਹੋਈ ਆ ਤੇ ਤਕਰੀਬਨ ਜਿੱਥੇ ਵੀ ਕੋਈ ਚੀਜ਼ ਨੂੰ ਮੈਟਲ ਚਾਹੀਦਾ ਸੀਗਾ ਉਹ ਮੈਟਲ ਦੇ ਉੱਤੇ ਸਿਆਉਣਾ ਹੀ ਲਾਇਆ ਗਿਆ ਕੋਸ਼ਿਸ਼ ਇਹੀ ਆ ਉਹਨਾਂ ਦੀ ਤੇ ਇਹੋ ਜੇ ਘਰ ਦੇ ਵਿਚ ਰਹਿਣ ਵਾਲਾ ਬੰਦਾ ਵਾਈਟ ਹਾਊਸ ਦੇ ਵਿਚ ਜਾਣਾ ਚਾਹੁੰਦਾ ਨੀ ਕਹਿੰਦਾ ਨੀ ਮੈਂ ਵਾਈਟ ਹਾਊਸ ਚ ਨਹੀਂ ਜਾਣਾ ਤੇ ਪਰ ਸਿਕਿਉਰਿਟੀ ਰੀਜ਼ਨ ਇਹੋ ਜੇ ਆ ਵੀ ਅਮਰੀਕਾ ਦੇ ਵਿਚ ਤਾਂ ਜਿਹੜਾ ਉਹਦਾ ਜਹਾਜ਼ ਆ ਉਹ ਜਹਾਜ਼ ਵੀ ਸ਼ਾਇਦ ਐਜ ਏ ਰਾਸ਼ਟਰਪਤੀ ਹੁੰਦੇ ਆ ਉਹਦੇ ਲਈ ਉਹ ਵਿਅਰਥ ਦੀ ਚੀਜ਼ ਆ ਉਹ ਨਹੀਂ ਵਰਤ ਸਕਦਾ ਕਿਉਂਕਿ ਅਮਰੀਕਨ ਰਾਸ਼ਟਰਪਤੀ ਲਈ ਇਕ ਸਪੈਸ਼ਲ ਜਹਾਜ਼ ਬਣਿਆ ਹੋਇਆ ਜਿਹੜਾ ਕਿ ਪਤਾ ਨੀ ਕਿੰਨੇ ਦਿਨ ਹਵਾ ਚ ਰਹਿ ਸਕਦਾ ਐਮਰਜੈਂਸੀ ਦੇ ਹਾਲਾਤਾਂ ਦੇ ਵਿਚ ਤੇ ਉਥੋਂ ਦੁਨੀਆਂ ਨੂੰ ਕੰਟਰੋਲ ਕਰ ਸਕਦਾ ਇਹੋ ਜਿਹੀਆਂ ਸਹੂਲਤਾਂ ਨਾਲ ਲੈਸ। ਅਸੀਂ ਪਹਿਲਾਂ ਵੀ ਬਹੁਤ ਵਾਰੀ ਇਸ ਬਾਰੇ ਪੜ੍ਹ ਲਿਖ ਸੁਣ ਚੁੱਕੇ ਹਾਂ ਤੇ ਅੱਜ ਕੱਲ ਮੋਦੀ ਸਾਹਿਬ ਨੇ ਵੀ ਜਮਾਂ ਉਹਦੇ ਨਾਲ ਦੇ ਜਹਾਜ਼ ਦਾ ਆਰਡਰ ਦਿੱਤਾ ਹੋਇਆ।
ਅੱਛਾ ਕਿਆ ਬਾਤ ਹੈ। ਸੋ ਖਬਰਾਂ ਦਾ ਸਿਲਸਿਲਾ ਜਾਰੀ ਹੈ ਜੀ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ ਸਾਡੇ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਸਤਿਕਾਰਯੋਗ ਪਰਮਿੰਦਰ ਕੌਰ ਓਸਲੋ ਤੋਂ ਜੁੜੇ ਨੇ ਜੀ, ਨਾਰਵੇ ਤੋਂ। ਕਿਆ ਬਾਤ ਹੈ, ਤੇ ਮੈਨੂੰ ਤਾਂ ਲੱਗਦਾ ਬਰਫ਼ ਜੰਮੀ ਹੋਏਗੀ, ਨਾਰਵੇ ਦਾ ਨਾਮ ਸੁਣਦੇ ਹੀ ਬਰਫ਼ ਦਾ ਚੇਤੇ ਆ ਜਾਂਦਾ, ਯੂਰਪ, ਨਾਰਦਰਨ ਯੂਰਪ ਹੈ। ਤੇ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ, ਨਾਈਟ ਜੋਬ ਤੇ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੀ ਹਾਂ ਜੀ। ਤੇ ਮੈਂ ਇਸ ਤੋਂ ਪਹਿਲਾਂ ਤੁਹਾਡੇ ਥੋੜੀ ਦੇਰ ਗੁਰਬਾਣੀ ਪ੍ਰੋਗਰਾਮ ਸੁਣਿਆ ਸੀ, ਜਿਹੜੇ ਭਾਈ ਸਾਹਿਬ ਪ੍ਰੋਗਰਾਮ ਕਰ ਰਹੇ ਸੀ ਉਨ੍ਹਾਂ ਨੇ ਐਂਡ ਦੇ ਵਿਚ ਇਕ ਵੈਬਸਾਈਟ ਦਸਿਆ ਸੀ, ਪਲੀਜ਼ ਮੈਨੂੰ ਉਨ੍ਹਾਂ ਦੀ ਆਰਗੇਨਾਈਜੇਸ਼ਨ ਦਾ ਨਾਮ ਭੇਜੋ। ਥੈਂਕਸ, ਪਰਮਿੰਦਰ ਕੌਰ ਔਜਲੋ। ਹਾਂਜੀ, ਮੈਂ ਤੁਹਾਨੂੰ ਨਾ ਵੈਬਸਾਈਟ ਦਾ ਭੇਜਦਾ ਭੈਣ ਜੀ। ਤੇ ਇਹ ਸੀ ਜੀ ਪ੍ਰਭ ਆਸਰਾ, ਇਹ ਸੰਸਥਾ ਚਲਾ ਰਹੇ ਨੇ ਇੰਡੀਆ ਦੇ ਵਿਚ। ਤੁਸੀਂ ਸਾਰਾ ਸੁਣਿਆ ਹੀ ਹੋਣਾ ਕਿ ਜਿਹੜੀਆਂ ਵੀ ਮਤਲਬ ਬੱਚੇ ਨੇ, ਬੇਟੀਆਂ ਨੇ ਜਿਨ੍ਹਾਂ ਨਾਲ ਧੱਕਾ ਹੋਇਆ ਜਾਂ ਉਹ ਇਕੱਲੇ ਨੇ, ਉਨ੍ਹਾਂ ਨੂੰ ਕੋਈ ਆਸਰਾ ਨਹੀਂ ਹੈਗਾ, ਉਨ੍ਹਾਂ ਨੂੰ ਸਾਂਭ ਸੰਭਾਲ ਕਰਦੇ ਨੇ। ਕਈ ਵਾਰੀ ਪੁਲਿਸ ਇਹੋ ਜਿਹੇ ਕੇਸ ਹੁੰਦੇ ਨੇ ਕਿ ਉਹ ਬੱਚਿਆਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਉਨ੍ਹਾਂ ਨਾਲ ਧੱਕਾ ਹੋਇਆ ਹੁੰਦਾ, ਤੇ ਉਨ੍ਹਾਂ ਨੂੰ ਫਿਰ ਰਹਿਣ ਦਾ ਰੱਖਣ ਦਾ ਕੋਈ ਥਾਂ ਹੈ ਨਹੀਂ ਗੌਰਮੈਂਟ ਵੱਲੋਂ ਵੀ ਬਣਾਇਆ ਹੋਇਆ। ਸੋ ਇਹ ਆਰਗੇਨਾਈਜੇਸ਼ਨ ਚੱਲ ਰਹੀ ਹੈ, ਸੋ ਇਹ ਉਨ੍ਹਾਂ ਦੀ ਸਾਂਭ ਸੰਭਾਲ ਕਰਦੇ। ਮੈਂ ਤੁਹਾਨੂੰ ਥੋੜੀ ਦੇਰ ਬਾਅਦ ਮੈਸੇਜ ਭੇਜਦਾ ਜੀ। ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿਚ ਜੁੜੇ। ਸੁਖਦੀਪ ਰਿਆੜ ਕੋਬਰਮ ਵਾਲੇ ਕਹਿ ਰਹੇ ਜੀ 39.5 ਡਿਗਰੀ ਅੱਜ। ਕਿਆ ਬਾਤ ਹੈ, ਕੋਬਰਮ ਚ 39 ਡਿਗਰੀ। ਖਿਆਲ ਰੱਖਿਓ ਜੀ ਆਪਣਾ। ਤੇ ਸਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਕਹਿੰਦੇ ਨੇ ਕਿ ਅੰਸ਼ਦੀਪ ਵੱਲੋਂ ਵੀ ਸਤਿ ਸ੍ਰੀ ਅਕਾਲ ਹੈ। ਹਾਂਜੀ ਰਵਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਤੇ ਜੀ ਆਇਆਂ ਨੂੰ ਅੰਸ਼ਦੀਪ ਦਾ ਵੀ ਪ੍ਰੋਗਰਾਮ ਚ ਸਵਾਗਤ ਹੈ। ਸਤਨਾਮ ਗਿੱਲ ਵੀ ਸਾਡੇ ਨਾਲ ਆ ਗਏ ਨੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਜੀ। ਤੇ ਪ੍ਰਦੀਪ ਸਿੰਘ ਕਹਿ ਰਹੇ ਨੇ ਕਿ 50 ਸਾਲ, ਇਹ ਤਾਂ ਕਮਾਲ ਕਰਤੀ ਜੀ ਅਮਰੀਕਾ ਦੇ। ਉਹ ਇਹ ਅਮਰੀਕਾ ਤੋਂ ਮੈਸੇਜ ਭੇਜ ਰਹੇ ਨੇ, ਤੇ ਕਹਿੰਦੇ ਨੇ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੀ ਸੋਨੇ ਦੀ ਸੀਟ ਲਾਈ ਹੈ ਉੱਥੇ ਸੋਨਾ ਹੀ ਨਿਕਲੂ ਫਿਰ।
ਦੇਖੋ ਤਾਂ ਡਿਪੈਂਡ ਕਰਦਾ
ਕੀ ਖਾਧਾ।
ਜੀ 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 ਬਿਲਕੁਲ।
ਦੇਖੋ ਮਾਫ਼ੀ ਚਾਹੁੰਦੇ ਹਾਂ ਜੀ, ਅਸੀਂ ਵੀ ਤੁਹਾਡੇ ਵਰਗੇ ਹੀ ਹੱਸਦੇ ਹਾਂ, ਮਤਲਬ ਮਜ਼ਾਕ ਕਰਦੇ ਹਾਂ। ਤੇ ਸੁਖਰਾਜ ਰਮਾਣਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਅਸੀਂ ਰੋਟੀਆਂ ਇਸ ਲਈ ਖਾਂਦੇ ਹਾਂ, ਇਸ ਲਈ ਹੀ ਖਾਂਦੇ ਆ ਕਿ ਅਸੀਂ ਜਿਉਂਦੇ ਰਹਿ ਸਕੀਏ, ਜਿਉਂਦੇ ਇਸ ਲਈ ਨਹੀਂ ਕਿ ਰੋਟੀਆਂ ਹੀ ਖਾਈ ਜਾਈਏ। ਇਹ ਵੀ ਵਿਚਾਰ ਹੈ ਜੀ।
ਜੀ 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 ਬਿਲਕੁਲ ਜੀ ਬਿਲਕੁਲ।
ਕਿਆ ਬਾਤ ਹੈ ਜੀ, ਇੱਕ ਵਾਰੀ ਫੇਰ, ਅਸੀਂ ਰੋਟੀਆਂ ਇਸ ਲਈ ਹੀ ਖਾਂਦੇ ਆ ਕਿ ਜਿਉਂਦੇ ਰਹਿ ਸਕੀਏ, ਜਿਉਂਦੇ ਇਸ ਲਈ ਨਹੀਂ ਕਿ ਰੋਟੀਆਂ ਹੀ ਖਾਈ ਜਾਈਏ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਬੰਦਾ ਮਤਲਬ ਕਈ ਵਾਰੀ ਮਿੰਟੋ ਜੀ ਅਸੀਂ ਇਕੱਲੇ ਹੋਈਏ ਹਨਾ, ਸਾਰੇ ਮਤਲਬ ਸ਼ਟ ਡਾਊਨ ਕਰ ਦਈਏ ਫਿਕਰ ਜਿੰਨੇ ਵੀ ਆਪਾਂ ਕਰ ਰਹੇ ਹਾਂ, ਤੇ ਕਈ ਵਾਰੀ ਮੈਂ ਸੋਚਦਾ ਹੁੰਦਾ ਭਈ ਕੀ ਬੰਦਾ ਦੁਨੀਆਂ ਦੇ ਉੱਤੇ ਸਿਰਫ ਬਿੱਲ ਦੇਣੇ ਆਇਆ ਹਨਾ, ਜਾਂ ਮਤਲਬ ਇਹ ਕੰਮ ਕਰਨੇ ਆਇਆ, ਹੋਰ ਕੋਈ ਕੰਮ ਹੈ ਨੀ ਮਤਲਬ। ਪਰ ਜਦੋਂ ਫਿਰ ਗੁਰਬਾਣੀ ਦਾ ਓਟ ਆਸਰਾ ਲਈਏ, ਉਹਦੇ ਵਿਚ ਫਿਰ ਇਹ ਗੱਲਾਂ ਆਉਣੀਆਂ ਆ ਹਨਾ, ਭੀ ਇਹ ਜਿਹੜਾ ਜਨਮ ਹੈ ਨਾ ਮਿਲਿਆ ਹੋਇਆ ਆਪਾਂ ਨੂੰ, ਇਹ ਜਿਹੜੇ ਆ ਕੰਮ ਹੈ ਇਕੱਲੇ ਇਹ ਕਰਨੇ ਆ ਆਪਣੀ ਜ਼ਿੰਦਗੀ ਦੇ ਰਹਿਣ ਵਾਸਤੇ ਆਪਾਂ ਕਰਨੇ ਆ, ਪਰ ਇਹ ਸਾਡਾ ਪ੍ਰਾਇਮਰੀ ਕੰਮ ਨਹੀਂ ਹੈਗਾ, ਇਹ ਸਾਡਾ ਮੇਨ ਕੰਮ ਨਹੀਂ ਜਿਹਦੇ ਲਈ ਅਸੀਂ ਆਏ ਹੋਏ ਹਾਂ ਦੁਨੀਆਂ ਦੇ ਉੱਤੇ। ਸੋ ਅਸੀਂ ਜੇ ਆਪਣਾ ਪ੍ਰਾਇਮਰੀ ਕੰਮ ਨਹੀਂ ਪਛਾਣਿਆ ਵੀ ਅਸੀਂ ਕਿਸ ਲਈ ਦੁਨੀਆਂ ਦੇ ਆਏ, ਤਾਂ ਅਸੀਂ ਜਿਹੜੇ ਗੁਲਾਮ ਹੈ, ਸਲੇਵ ਹੈ ਅਸੀਂ। ਅਸੀਂ ਕਿਸੇ ਦੇ ਲਈ ਰੈਂਟ ਦੇਣੇ ਹੀ ਆਏ ਹਾਂ ਦੁਨੀਆਂ ਦੇ ਉੱਤੇ, ਮਤਲਬ ਜਿਹੜੇ ਘਰ ਚ ਰਹਿ ਰਹੇ ਹਾਂ, ਮਤਲਬ ਅਸੀਂ ਕਿਰਾਇਆ ਹੀ ਦੇ ਰਹੇ ਹਾਂ, ਮਤਲਬ ਹੋਰ ਕੁਛ ਨਹੀਂ ਕਰ ਰਹੇ। ਖੈਰ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ ਜੀ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿਚ ਸਾਂਝ ਪਾ ਸਕਦੇ ਨੇ ਵਿਚਾਰਾਂ ਦੀ, ਈਮੇਲ ਦੇ ਜ਼ਰੀਏ ਤੇ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਔਰ ਸਤਨਾਮ ਹੁਣਾਂ ਨੇ ਫੋਟੋ ਭੇਜੀ ਹੈ, ਥੋੜੀ ਦੇਰ ਬਾਅਦ ਡਿਸਕਸ ਕਰਾਂਗੇ। ਤੇ ਹੁਣ ਚੱਲਦੇ ਹਾਂ ਜੀ ਭਾਰਤ ਦੀਆਂ ਖ਼ਬਰਾਂ ਅਖਬਾਰਾਂ ਵੱਲ। ਤੇ ਮਿੰਟੂ ਜੀ, ਨੋਟਾਂ ਦਾ ਮਾਮਲਾ ਛਾਇਆ ਪਿਆ, ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸਾਹਮਣੇ। ਕੁਛ ਗਰਾਊਂਡ ਰਿਐਲਿਟੀ ਇਹ ਆ ਰਹੀ ਹੈ ਵੀ ਲੋਕ ਔਖੇ ਨੇ, ਤੇ ਕੁਛ ਲੋਕ ਜਿਹੜੇ ਬਹੁਤਾਤ ਲੋਕ, ਵੈਸੇ ਮੈਂ ਇਸ ਨਾਲ ਸਹਿਮਤ ਹਾਂ ਕਿ ਉਹ ਕਹਿੰਦੇ ਨੇ ਕਿ ਕੋਈ ਐਡੀ ਗੱਲ ਨਹੀਂ ਹੈਗੀ ਜਿੱਡੀ ਲੋਕਾਂ ਨੇ ਬਣਾਈ ਹੋਈ ਆ, ਵੀ ਇਹ ਕੋਈ ਐਡਾ ਇਸ਼ੂ ਨਹੀਂ ਹੈਗਾ, ਲੋਕਾਂ ਕੋਲ ਪੈਸੇ ਹੈਗੇ ਨੇ ਵੈਸੇ ਹੀ, ਜਾਣੀ ਕਿ ਲਾਈਨ ਚ ਲੱਗੇ ਹੋਏ ਨੇ। ਹੁਣ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਉਹ ਹੁਣ ਜਿਨ੍ਹਾਂ ਨੇ ਕਰਾਉਣੇ ਸੀ ਉਹ ਕਰਾ ਕੇ ਚਲੇ ਗਏ। ਹੁਣ ਇਹ ਮਾਰਕੀਟ ਦੇ ਵਿਚ ਗੱਲ ਆ ਰਹੀ ਆ ਕਿ ਜਿਹੜੇ ਕਾਲੇ ਧਨ ਵਾਲੇ ਜਿਨ੍ਹਾਂ ਕੋਲ ਪੈਸੇ ਸੀ ਤੇ ਉਹ ਲੋਕਾਂ ਨੂੰ ਦੇ ਕੇ ਭੇਜ ਰਹੇ ਨੇ ਪੈਸੇ ਕਨਵਰਟ ਕਰਾਉਣ ਦੇ ਲਈ, ਇਕ ਇਹ ਵੀ ਗੱਲ ਮੂਹਰੇ ਆ ਰਹੀ ਆ। ਹੁਣ ਅੱਜ ਦੀ ਜਿਹੜੀ ਸੁਰਖੀ ਬਣੀ ਹੋਈ ਆ ਅਖਬਾਰ ਦੀ, ਉਨ੍ਹਾਂ ਨੇ ਜਾਗਰਣ ਵਾਲਿਆਂ ਨੇ ਕਰਾਇਆ ਇਕ ਸਰਵੇ, ਵੈਸੇ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਪੇਪਰ ਹੈ ਇਹ ਸਰਕਾਰ ਦੇ ਹੱਕ ਦੇ ਵਿਚ ਹੈਗਾ ਥੋੜਾ ਥੋੜਾ, ਪਰ ਮੈਂ ਤੁਹਾਨੂੰ ਫੇਰ ਵੀ ਚਲੋ ਇਨ੍ਹਾਂ ਦਾ ਦੱਸ ਦਿੰਦਾ ਕਿ 85% ਜਨਤਾ ਨਰਿੰਦਰ ਮੋਦੀ ਦੇ ਨਾਲ ਤੇ ਨੋਟਬੰਦੀ ਦੇ ਫੈਸਲੇ ਦੇ ਲੋਕਾਂ ਨੇ ਸਰਾਹਿਆ ਹੈ। ਸੋ ਇਹ ਖਬਰਾਂ ਆ ਰਹੀਆਂ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ?
ਦੇਖੋ ਸਿੱਧੂ ਸਾਹਿਬ, ਜਿਹੜਾ ਨੋਟਬੰਦੀ ਦੇ ਮਾਮਲੇ ਦੇ ਉੱਤੇ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹਰੇਕ ਬੰਦੇ ਦੇ ਮਨ ਦੇ ਵਿਚ ਇਕ ਸਵਾਲ ਆਉਂਦਾ ਵੀ ਚਲੋ ਛੱਡੋ ਆ ਤਾਂ ਜਿਹੜੀਆਂ ਤਕਲੀਫਾਂ ਹੋ ਰਹੀਆਂ ਹੋਣਗੀਆਂ ਜਾਂ ਕੀ ਬੀਤਿਆ ਜਾਂ ਬਣ ਰਿਹਾ, ਪਰ ਇਹਦਾ ਫਾਇਦਾ ਹੋਊ ਕਿ ਨੁਕਸਾਨ ਹੋਊ? ਜਿਹੜੇ ਕੰਕਲੂਜਨ ਆ ਉਹ ਹਰੇਕ ਬੰਦੇ ਦੇ ਦਿਮਾਗ ਦੇ ਵਿਚ ਪਹਿਲਾਂ ਤਾਂ ਸਵਾਲ ਆ ਵੀ ਯਾਰ ਇਹਦਾ ਕੋਈ ਹੋਊਗਾ ਫਾਇਦਾ ਕਿ ਬਸ ਕੱਲੀ ਤਕਲੀਫ ਹੀ ਰਹੂਗੀ? ਨੰਬਰ ਇਕ। ਨੰਬਰ ਦੋ, ਇਹਦੀ ਮਨਸ਼ਾ ਦੇ ਪਿੱਛੇ, ਜਿਹੜੀ ਦੀ ਮਨਸ਼ਾ ਕੀ ਸੀਗੀ, ਉਹਦੇ ਪਿੱਛੇ ਵੀ ਹਰੇਕ ਬੰਦੇ ਦਾ ਸਵਾਲੀਆ ਨਿਸ਼ਾਨ ਆ ਵੀ ਕੀ ਇਹਦੇ ਪਿੱਛੇ ਮਨਸ਼ਾ ਕੀ ਸੀਗੀ ਮੋਦੀ ਦਾ ਇਹ ਫੈਸਲਾ ਲੈ ਕੇ ਆਉਣ ਦੀ, ਤੇ ਇਹਦੇ ਪਿੱਛੇ ਕਿਹੜੇ ਢੰਗ ਨਾਲ ਕੀ ਕਿਹੜਾ ਤੰਤਰ ਕੰਮ ਕੀਤਾ? ਦੇਖੋ ਹਰ ਬੰਦੇ ਦੀ ਆਪੋ ਆਪਣੀ ਸੋਝੀ ਆ, ਆਪਣੀ ਆਪਣੀ ਬੁੱਧੀ ਆ, ਤੇ ਉਸ ਢੰਗ ਨਾਲ ਅਸੀਂ ਗੱਲਾਂ ਕਰੀ ਜਾਂਦੇ ਆ ਤੇ ਆਪਦੀਆਂ ਅੰਦਾਜ਼ੇ ਲਾਈ ਜਾਂਦੇ ਆ, ਪਰ ਗੱਲ ਇਹ ਆ ਜੀ ਵੀ ਜਿਹੜਾ ਤਾਂ ਹੈਗਾ ਸੀਗਾ ਤਰੀਕਾ ਜਿਹਨੂੰ ਅਸੀਂ ਕਹਿ ਰਹੇ ਹਾਂ ਵੀ ਜਦੋਂ ਬਲੈਕ ਮਨੀ ਵੱਜੇ ਜਾਂ ਜਦੋਂ ਕਿਸੇ ਮੁਲਕ ਦੀ ਕਰੰਸੀ ਡਾਮਾਡੋਲ ਹੋ ਜੇ, ਕਈ ਕਾਰਨ ਹੋ ਜਾਣ ਜਿਸ ਚ ਜਿਵੇਂ ਹੁਣ ਅੱਤਵਾਦ ਵਾਲਾ ਕਾਰਨ ਹੋ ਗਿਆ ਜਾਂ ਬਲੈਕ ਮਨੀ ਹੋ ਗਈ, ਤਾਂ ਉਸ ਟਾਈਮ ਦੇ ਵਿਚ ਇਹ ਇਕ ਯੂਜ ਕਰਨ ਵਾਲਾ ਇਕ ਹਥਿਆਰ ਹੈ, ਇਹ ਨਰਿੰਦਰ ਮੋਦੀ ਨੇ ਤਿਆਰ ਨਹੀਂ ਕੀਤਾ, ਇਹ ਇਕਨੋਮਿਕਸ ਦੇ ਇਤਿਹਾਸ ਦੇ ਵਿਚ ਪਹਿਲਾਂ ਤੋਂ ਹੀ ਇਕ ਦਰਜ ਆ ਇਹ ਚੀਜ਼ ਵੀ ਜਦੋਂ ਡੀਮੋਨੀਟਾਈਜ਼ ਕੀਤਾ ਜਾਂਦਾ ਇਹ ਚੀਜ਼ਾਂ, ਤਾਂ ਇਹਦੇ ਵਿਚ ਜਿਹੜੀ ਇਹਦੇ ਚ ਤਾਂ ਕੋਈ ਅਤਕਥਨੀ ਨੀ ਜਾਂ ਇਹਦਾ ਤਾਂ ਕ੍ਰੈਡਿਟ ਜੇ ਲਈ ਜਾਂਦੀ ਹੈ ਕੋਈ ਸਰਕਾਰ ਜਾਂ ਕੋਈ ਬੰਦਾ, ਤਾਂ ਉਹ ਤਾਂ ਉਹ ਅਣਜਾਣ ਬੰਦਿਆਂ ਚ ਲੈ ਰਿਹਾ ਵੀ ਖਣਿਓ ਹੀ ਨਹੀਂ ਚਮਤਕਾਰ ਕਰਤਾ, ਹੋਰ ਨੀ ਇਹ ਕਰ ਸਕਦਾ ਸੀਗਾ। ਤੇ ਪਰ ਦੂਜੇ ਪਾਸੇ ਗੱਲ ਆ ਜਾਂਦੀ ਆ ਵੀ ਇਹਦਾ ਡਿਸੀਜਨ ਇਕ ਬਹੁਤ ਵੱਡਾ ਅਰਥ ਸ਼ਾਸਤਰੀ ਜਿਹੜਾ ਕਿ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ, ਜਿਹੜੇ ਨੂੰ ਸਾਰਾ ਸਿਸਟਮ ਦਾ ਪਤਾ, ਸਟਰਕਚਰ ਦਾ ਪਤਾ ਵੀ ਉਹ ਸਟਰਕਚਰ ਕਿਵੇਂ ਚੱਲਦਾ ਗਾ, ਆਰਥਿਕ ਤਰੀਕੇ ਕੀ ਆ, ਇਕਨੋਮਿਕਸ ਕੀ ਕਹਿੰਦੀ ਹੈ, ਕੀ ਕਿੱਥੇ ਕਿੱਥੇ ਪ੍ਰਭਾਵ ਪੈਣਗੇ ਜਦੋਂ ਇੰਨੇ ਵੱਡੇ ਪੱਧਰ ਦੇ ਉੱਤੇ ਨੋਟਾਂ ਨੂੰ ਤੁਸੀਂ ਖਤਮ ਕਰੋਗੇ, ਤਾਂ ਉਹ ਬੰਦਾ ਇਹ ਡਿਸੀਜਨ ਨਹੀਂ ਲੈ ਪਾਇਆ। ਤਾਂ ਇਹਦੇ ਇਹਦੀਆਂ ਜਿਹੜੀਆਂ ਸਾਰੀ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਹਦੇ ਕਈ ਕਾਰਨ ਬਣਦੇ ਆ ਸਿੱਧੂ ਸਾਹਿਬ। ਇੱਕ ਤਾਂ ਕਾਰਨ ਇਹ ਬਣਦਾ ਵੀ ਅਕਸਰ ਹੀ, ਇੱਕ ਮੈਂ ਕਹਾਣੀ ਸੁਣਾਉਣਾ ਉਹਨਾਂ ਵੀ, ਜਿਹੜੀ ਦਲੇਰੀ ਹੁੰਦੀ ਹੈ ਨਾ ਉਹ ਅਨਪੜ ਬੰਦੇ ਚ ਜ਼ਿਆਦਾ ਹੁੰਦੀ ਆ, ਪੜ੍ਹੇ ਲਿਖਾ ਬੰਦਾ ਥੋੜਾ ਜਿਹਾ ਜਾ ਕੇ ਕਮਜ਼ੋਰ ਹੋ ਜਾਂਦਾ, ਜਿਵੇਂ ਜਿਵੇਂ ਪੜ੍ਹਾਈ ਆਈ ਜਾਂਦੀ ਉਹਦੇ ਕੋਲੇ, ਉਵੇਂ ਉਹਨਾਂ ਨੂੰ ਕਾਨੂੰਨ ਦਾ ਪੇਚਾਂ ਦਾ ਪਤਾ ਲੱਗ ਜਾਂਦਾ ਤੇ ਵੀ ਮੇਰੇ ਨਾਲ ਕੀ ਹੋ ਸਕਦਾ, ਕਿਵੇਂ ਹੋ ਸਕਦਾ, ਤੇ ਉਹ ਫਿਰ ਨਾ ਕਿਤੇ ਨਾ ਕਿਤੇ ਫੈਸਲਾ ਲੈਣ ਤੋਂ ਹਿਚਕਚਾਉਣ ਲੱਗ ਜਾਂਦਾ, ਤੇ ਜਿਹਨੂੰ ਆਮ ਲੋਕਾਂ ਦੀ ਭਾਸ਼ਾ ਚ ਕਮਜ਼ੋਰ ਬੰਦਾ ਕਿਹਾ ਜਾਂਦਾ, ਜਿਵੇਂ ਮਨਮੋਹਨ ਸਿੰਘ ਨੂੰ ਕਿਹਾ ਜਾਂਦਾ ਸੀਗਾ, ਕਿਉਂਕਿ ਉਹਦਾ ਜਿਹੜਾ ਤੀਜਾ ਨੇਤਰ ਆ ਪੜ੍ਹਾਈ ਨਾਲ ਖੁੱਲਿਆ ਹੋਇਆ ਸੀ, ਉਹਦੀ ਨਿੱਕੀ ਨਿੱਕੀ ਗੱਲ ਦਾ ਉਹਨਾਂ ਨੂੰ ਪਤਾ ਸੀ ਵੀ ਭਾਈ ਕਿਹੜੀਆਂ ਗੱਲਾਂ ਤੇ ਕੀ ਕੀ ਉਹਦੇ ਬਾਅਦ ਦੇ ਵਤੀਰੇ ਕੀ ਹੁੰਦੇ ਆ। ਤਾਂ ਉਹ ਮੈਨੂੰ ਲੱਗਦਾ ਹੁਣ 1-2 ਸਾਲ ਪਹਿਲਾਂ ਦੀ ਸੁਣਾਈ ਆ, ਪਰ ਮੈਂ ਥੋੜੀ ਜਿਹੀ ਫੇਰ ਦੱਸਣੀ ਚਾਹੂੰਗਾ ਇਹਦੀ ਗੱਲ ਵੀ ਸਾਡੇ ਨਾ ਪਿੰਡਾਂ ਚ ਕਹਾਵਤ ਆ ਜੀ ਵੀ ਇੱਕ ਦੋ ਭਰਾ ਸੀਗੇ ਤੇ ਦੋਨੇ ਭਰਾਵਾਂ ਦੀ ਆਪਸ ਵਿਚ ਬੜਾ ਪਿਆਰ ਸੀ, ਪਰ ਜਦੋਂ ਤੀਜੀਆਂ ਘਰੇ ਵਿਆਹੇ ਗਏ ਤੇ ਜਵਾਕ ਹੋ ਗਏ ਤਾਂ ਪਰਿਵਾਰਾਂ ਚ ਇਤਫਾਕ ਟੁੱਟੀ ਜਾਂਦਾ, ਤਾਂ ਇੱਕ ਪਰਿਵਾਰ ਦੇ ਇੱਕ ਭਰਾ ਦੇ ਤਾਂ ਦੋਨੇ ਬੱਚੇ ਪੜ੍ਹ ਕੇ ਵਕੀਲ ਬਣ ਗਏ ਤੇ ਦੂਜੇ ਦਾ ਲੱਗ ਗਿਆ ਖੇਤੀ ਕਰਨ, ਤੇ ਅੱਡੋ ਅੱਡ ਹੋ ਗਏ ਜੀ। ਜੋ ਅੱਡੋ ਅੱਡ ਹੋ ਗਏ ਤੇ ਜਿਹੜਾ ਖੇਤੀ ਕਰਦਾ ਸੀ ਨਾ ਦੋਨੇ ਪਿਓ ਪੁੱਤ, ਉਹ ਦੂਜੇ ਆਪਦੇ ਭਰਾ ਦੇ ਬਾਹਰ ਗਿਆ ਕਿ ਰੋਜ਼ ਗਾਲਾਂ ਦੇਣ ਲੱਗ ਗਏ, ਕਿਤੇ ਲੱਤਾਂ ਮੁੱਕੀ, ਕਿਤੇ ਜ਼ਮੀਨ ਤੇ ਵੱਟ ਢਾ ਲਈ, ਕਿਤੇ ਕੁਛ ਕਰ ਲਿਆ, ਰੋਜ਼ ਕਲੇਸ਼ ਚੱਲਣ ਲੱਗ ਗਿਆ ਜੀ। ਤੇ ਜਿਹੜੇ ਇਹਦੇ ਵਕੀਲ ਸੀ ਦੋਨੇ, ਉਹ ਵੱਡੇ ਸ਼ਹਿਰ ਚ ਕਿਤੇ ਚੰਡੀਗੜ੍ਹ ਰਹਿਣ ਲੱਗ ਪਏ, ਤਾਂ ਉਹ ਚੰਡੀਗੜ੍ਹ ਤੋਂ ਜਦੋਂ ਉਹਦਾ ਪਿਓ ਉਹਨਾਂ ਨੂੰ ਸੁਨੇਹਾ ਦਿੰਦਾ ਵੀ ਐਂ ਕਰਕੇ ਤੇਰਾ ਚਾਚਾ ਤੇ ਉਹਦਾ ਮੁੰਡਾ ਬਹੁਤ ਖੁੜਦੂ ਪਾਈ ਜਾਂਦੇ ਆ ਤੇ ਤੁਸੀਂ ਆ ਜਾਓ ਤੇ ਆਪਾਂ ਇਹਨਾਂ ਨਾਲ ਕਰੀਏ, ਦੋ ਹੱਥ ਐ ਨੀ ਸੂਤ ਆਉਂਦਾ, ਤਾਂ ਉਹ ਮੁੰਡੇ ਮੂਹਰੋਂ ਦੱਸ ਦਿਆ ਕਰਨ ਵੀ ਅਸੀਂ ਨਾ ਕਰ ਰਹੇ ਆ, ਬਸ ਅਸੀਂ ਇਹਨਾਂ ਤੇ 398 ਲਾ ਦਾਂਗੇ, ਇੱਕ 442 ਲਾ ਦਾਂਗੇ, ਇੱਕ 32 ਲਾ ਦਾਂਗੇ। ਉਹ ਪਿਓ ਇਹੀ ਢੰਗ ਸੁਣੀ ਗਿਆ, ਰੋਜ਼ ਸੁਣੀ ਗਿਆ ਤੇ ਉਹ ਖੁੜਦੂ ਪਾਈ ਗਏ ਤੇ ਆਪਦੀ ਹਿੱਕ ਠੋਕ ਕੇ ਜਿਉਂਦੇ ਰਹੇ ਪਿੰਡ ਚ। ਅਖੀਰ ਚ ਕਹਿੰਦੇ ਉਸ ਪਿਓ ਨੇ ਪੰਚਾਇਤ ਕਰ ਲਈ ਪਿੰਡ ਚ, ਤੇ ਉਹ ਚ ਪੰਚਾਇਤ ਚ ਉਹਨੇ ਪਹਿਲਾਂ ਏਜੰਡਾ ਦੱਸਤਾ ਵੀ ਮੇਰਾ ਏਜੰਡਾ ਪੰਚਾਇਤ ਚ ਕਿਸੇ ਖਿਲਾਫ਼ ਨੀ ਹੈ, ਮੇਰੇ ਭਰਾ ਖਿਲਾਫ਼ ਨੀ, ਮੈਂ ਆਪਦੇ ਜਵਾਕਾਂ ਦੇ ਮਾਮਲੇ ਚ ਇੱਕ ਡਿਸੀਜਨ ਲੈਣਾ ਤੇ ਮੈਂ ਉਸ ਕਰਕੇ ਪੰਚਾਇਤ ਸੱਦੀ ਆ। ਤਾਂ ਉਹ ਕਹਿੰਦੇ ਪੰਚਾਇਤ ਚ ਬੱਚੇ ਵੀ ਆ ਗਏ ਦੋਨੇ, ਤੇ ਉਹਨੇ ਬਜੁਰਗ ਨੇ ਖੜਾ ਹੋ ਕੇ ਕਹਿੰਦਾ ਵੀ ਐਂ ਕਰੋ ਵੀ ਦੋਨੇ ਪੜ੍ਹੇ ਲਿਖੇ ਮੁੰਡੇ ਲੈ ਲਓ ਤੇ ਮੈਨੂੰ ਅਨਪੜ੍ਹ ਮੁੰਡਾ ਦੇ ਦਿਓ, ਬਸ ਮੇਰੀ ਇਹ ਇੱਛਾ। ਸੋ ਇਹ ਇੱਥੇ ਫੈਕਟ ਕੰਮ ਕੀਤਾ ਨੰਬਰ ਇੱਕ, ਤਾਂ ਜਿਹੜਾ ਨਰਿੰਦਰ ਮੋਦੀ ਨੇ ਫੈਸਲਾ ਲਿਆ ਨਾ, ਜੇ ਤਾਂ ਹੁਣ ਬੁੱਧੀਜੀਵੀ ਵਰਗ ਦੇ ਪੱਧਰ ਤੇ ਦੇਖਿਆ ਜਾਵੇ ਤਾਂ ਉਹ ਇਹੀ ਆ ਵੀ ਇੱਕ ਬੰਦੇ ਨੇ ਬਿਨਾਂ ਗਿਆਨ ਤੋਂ ਬਿਨਾਂ ਅੱਗਾ ਪਿੱਛਾ ਸੋਚੇ ਤੇ ਉਹ ਫੈਸਲਾ ਲੈ ਲਿਆ ਇਕੱਲੇ ਜਾਣੇ ਨੇ। ਤੇ ਓਹਦੇ ਹੁਣ ਜਿਹੜੇ ਨਤੀਜੇ ਆ ਉਹ ਹੁਣ ਵੀ ਭੁਗਤ ਰਿਹਾ ਰੋਗ ਤੇ ਆਉਣ ਵਾਲੇ ਦਿਨ ਵੀ ਭੁਗਤਣਗੇ। ਦੂਜੇ ਪਾਸੇ ਇਹ ਆ ਜਾਂਦਾ ਜੀ ਵੀ ਜਦੋਂ ਇਹ ਜੇ ਵਰਤਾਰੇ ਜਦੋਂ ਪਾਣੀ ਪੁਲ ਦੇ ਉੱਤੋਂ ਦੀ ਲੰਘਣ ਲੱਗ ਜੇ ਤਾਂ ਉਦੋਂ ਫਿਰ ਕੋਈ ਨਾ ਕੋਈ ਤਾਂ ਰਾਹ ਬਣਾਉਣਾ ਹੀ ਪੈਂਦਾ ਨਾ, ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਸੀ। ਤਾਂ ਇੱਥੇ ਆ ਕੇ ਜਿਹੜਾ ਵੀ ਬਿੱਲੀ ਦੇ ਗਲ ਚ ਟੱਲੀ ਬੰਨਦਾ ਉਹ ਬਦਨਾਮ ਹੋਣਾ ਸੀ। ਸੋ ਬਿੱਲੀ ਦੇ ਗਲ ਚ ਟੱਲੀ ਨਰਿੰਦਰ ਮੋਦੀ ਦੇ ਸਿਆ ਗਈ ਤੇ ਉਹਨਾਂ ਨੇ ਬੰਨਤੀ ਆ।
ਮਿੰਟੂ ਜੀ ਇਹੀ ਸਮੱਸਿਆ ਵਿਦੇਸ਼ਾਂ ਦੇ ਵਿਚ ਆਸਟ੍ਰੇਲੀਆ ਦੇ ਵਿਚ ਵੀ ਹੈ ਕਿ ਇੱਥੇ ਵੀ ਕੋਈ ਵੀ ਰਿਸਕ ਲੈਣ ਨੂੰ ਤਿਆਰ ਨਹੀਂ ਹੈਗਾ ਟੱਲੀ, ਜਾਂ ਇੱਥੇ ਵੀ ਇੰਨੀਆਂ ਸਮੱਸਿਆਵਾਂ ਨੇ ਆਸਟ੍ਰੇਲੀਆ ਦੇ ਵਿਚ। ਤੁਸੀਂ ਦੇਖੋ ਕੰਟਰੀ ਏਰੀਏ ਚ ਜਾ ਕੇ ਦੇਖੋ, ਬਿਊਰੋਕਰੇਸੀ ਚ ਦੇਖੋ, ਕਿਤੇ ਦੇਖੋ ਕੰਟਰੀ ਤਰਾਂ ਤਰਾਂ ਕਰ ਉਠਿਆ ਆ। ਇੰਨੀ ਰਿਫੋਰਮਸ ਦੀ ਲੋੜ ਹੈ, ਇੰਨੀ ਚੇਂਜਿਸ ਦੀ ਲੋੜ ਹੈ, ਪਰ ਗੱਲ ਕੀ ਹੈ ਕਿ ਜਦੋਂ ਇੱਕ ਬੰਦਾ ਇੱਕ ਕੋਈ ਕਰਨ ਲੱਗਦਾ ਦੂਜੇ ਉਹਨੂੰ ਉਲੀ ਉਲੀ ਕਰਕੇ ਪੈ ਜਾਂਦੇ ਨੇ ਤੇ ਉਹ ਡਰ ਕੇ ਬਹਿ ਜਾਂਦਾ ਵੀ ਮੈਂ ਯਾਰ ਛੱਡੋ ਪਰੇ ਆਪਣਾ ਰਾਜ ਕਰੋ ਤੇ ਆਰਾਮ ਨਾਲ ਜਾਓ, ਅਗਲੀ ਸਰਕਾਰ ਦੇਖੀ ਜਾਊਗੀ ਕੀ ਕਰਦੇ ਆ। ਠੀਕ ਹੈ, ਮੋਸਟਲੀ ਟੋਨੀ ਐਬਟ ਦੇ ਨਾਲ ਇਹੀ ਕੁਛ ਹੋਇਆ। ਠੀਕ ਹੈ, ਉਹ ਕਰਨਾ ਚਾਹੁੰਦਾ ਸੀ, ਅਖੀਰ ਨੂੰ ਕੀ ਹੋਇਆ ਉਹਨੂੰ ਆਪਣੇ ਫਿਰ ਢਾਹ ਲੱਗੀ ਆ। ਸੋ ਜਿਹੜੀ ਬਿੱਲੀ ਦੇ ਗੱਲ ਟੱਲੀ ਹੈ, ਸਮਬਡੀ ਹੈਜ਼ ਟੂ ਡੂ ਇਟ, ਹਨਾ। ਹੁਣ ਉਹ ਟੱਲੀ ਤਾਂ ਬਣਤੀ ਹੈ, ਪਰ ਉਹਦੇ ਪਿੱਛੇ ਜਿਹੜੀ ਜ਼ਿਆਦਾ ਸਮੱਸਿਆ ਆ, ਜ਼ਿਆਦਾ ਸਮੱਸਿਆ ਆਪਣੇ ਲੋਕਾਂ ਦੀ ਵੀ ਆ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਇੰਡੀਆ ਦੇ ਵਿਚ ਸਿਰਫ 1-2% ਲੋਕ ਹੀ ਟੈਕਸ ਮੇਜਰ ਦਿੰਦੇ ਨੇ। ਠੀਕ ਹੈ, ਬਾਕੀ ਸਾਰੀ ਜਿਹੜੀ ਕੈਸ਼ ਇਕਾਨਮੀ ਚੱਲ ਰਹੀ। ਅੱਜ ਸਵੇਰੇ ਵੀ ਮੇਰੀ ਦਲਜੀਤ ਸਿੰਘ ਉਹਨਾਂ ਨਾਲ ਗੱਲ ਚੱਲ ਰਹੀ ਸੀ। ਹੁਣ ਇੱਕ ਰੇਤਾ ਆ, ਮਤਲਬ ਮੇਰੇ ਕੋਲ ਰੇਤਾ ਜਾਂ ਕਿਸੇ ਨੇ ਕਬਜ਼ਾ ਕਰ ਲਿਆ ਰੇਤੇ ਦੇ ਮਤਲਬ ਏਰੀਏ ਦੇ ਉੱਤੇ, ਉਥੋਂ ਰੇਤਾ ਪੱਟ ਕੇ ਟਰਾਲੀਆਂ ਭਰ ਕੇ ਵੇਚੀ ਜਾ ਰਹੇ ਨੇ, ਕੈਸ਼ ਚੱਲ ਰਿਹਾ ਸਾਰਾ ਕੁਛ। ਠੀਕ ਹੈ, ਤੇਲ ਵੀ ਕੈਸ਼ ਖਰੀਦ ਹੋ ਰਿਹਾ, ਸਾਰਾ ਕੁਛ ਕੈਸ਼ ਚੱਲ ਰਿਹਾ ਕੰਮ। ਠੀਕ ਹੈ, ਹੁਣ ਉਹ ਜਿਹੜੀ ਸੜਕ ਬਣਾਉਣੀ ਆ, ਜੇ ਤਾਂ ਟਰਾਲੀ ਚੱਲਣੀ ਆ, ਉਹ ਤਾਂ ਸਰਕਾਰ ਨੇ ਬਣਾਉਣੀ ਹੈ ਨਾ। ਠੀਕ ਹੈ, ਸਰਕਾਰ ਕੋਲ ਪੈਸਾ ਕਿੱਥੋਂ ਆਉਣਾ? ਜਿਹੜਾ ਕਲੈਕਟ ਕਰਨਾ ਰੇਤੇ ਦੀ ਟਰਾਲੀ ਚੋਂ ਉਹਦੇ ਚੋਂ ਜਾਣਾ ਨਾ। ਸੋ ਇਸ ਕਰਕੇ ਉਹ ਜਿਹੜੀ ਸਾਰੀ ਕੈਸ਼ ਇਕਾਨਮੀ ਚੱਲ ਰਹੀ ਆ ਹੁਣ, ਮਤਲਬ A to Z ਜਿਹੜੀ ਆ, ਮਤਲਬ ਈਵਨ ਕੇ ਜਿਹੜੇ ਕੰਮੇ ਵੀ ਆ, ਕੰਮ ਵੀ ਕਰਦੇ ਨੇ, ਦਿਹਾੜੀ ਵੀ ਕਰਦੇ ਨੇ, ਲੇਬਰ ਵੀ ਕਰਦੇ ਨੇ, ਉਹ ਵੀ ਨੀ ਟੈਕਸ ਦਿੰਦੇ, ਸਭ ਕੈਸ਼ ਚੱਲ ਰਿਹਾ ਕੰਮ ਇੰਡੀਆ ਦੇ ਵਿਚ। ਕੋਈ ਫੱਟੇ ਲਾਉਂਦਾ ਆ, ਕੋਈ ਲੈਂਟਰ ਪਾਉਣਾ ਆ, ਕੋਈ ਕੁਛ ਕਰਨਾ, ਸਭ ਕੁਛ ਕੈਸ਼ ਚੱਲ ਰਿਹਾ। ਇਟ ਹੈਜ਼ ਟੂ ਸਟੋਪ, ਇਹ ਬੰਦ ਤਾਂ ਹੋਣਾ ਹੀ ਪੈਣਾ, ਕਰਨਾ ਹੀ ਪੈਣਾ। ਤਾਂ ਹੀ ਉਹ ਜਿਹੜੇ ਸੜਕਾਂ ਦੇ ਉੱਤੋਂ ਤੁਸੀਂ ਫੱਟੇ ਲੈ ਕੇ ਜਾਣੇ ਆ ਜਾਂ ਰੇਤਾ ਢੋਣਾ ਆ, ਉਹ ਸੜਕ ਤਾਂ ਕਿਸੇ ਦੇ ਪੈਸੇ ਨਾਲ ਤਾਂ ਬਣੂਗੀ, ਜਾਂ ਤਾਂ ਉਹ ਆਪ ਪੈਸੇ ਇਕੱਠੇ ਕਰਕੇ ਬਣਾਉਣ, ਫਿਰ ਉਹ ਪ੍ਰਾਈਵੇਟ ਬਣਾਉਣ, ਸਾਰਾ ਕੁਛ ਉਹ ਵੀ ਪ੍ਰਾਈਵੇਟ ਹੀ ਹੋਵੇ, ਫਿਰ ਉਹ ਆਪ ਬਣਾ ਲੈਣ ਜੇ ਉਹਨਾਂ ਨੂੰ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਖੰਭੇ ਵੀ ਸਰਕਾਰ ਲਾਵੇ, ਤਾਰਾਂ ਵੀ ਸਰਕਾਰ ਲਾਵੇ, ਪਾਵਰ ਪਲਾਂਟ ਵੀ ਸਰਕਾਰ ਲਾਵੇ। ਸਰਕਾਰ ਕੀ ਆ? ਅਸੀਂ ਆ, ਸਾਡੇ ਪੈਸੇ ਆ, ਟੈਕਸ ਪੇਅਰ ਦੇ ਪੈਸੇ ਆ, ਪਰ ਅਸੀਂ ਟੈਕਸ ਕੋਈ ਨੀ ਦੇਣਾ, ਹਨਾ। ਉਹ ਅਸੀਂ ਸਾਰਾ ਕੁਛ ਕੈਸ਼ ਕਰਨਾ, ਬਸ ਟੈਕਸ ਬਚਾਉਣਾ ਆਪਾਂ ਕਿਸੇ ਤਰ੍ਹਾਂ ਨਾਲ, ਵੈਟ ਵੀ ਨੀ ਦੇਣੀ, ਕੁਛ ਨੀ ਦੇਣਾ। ਸੋ ਇਹ ਜਿਹੜੀ ਮਾਨਸਿਕਤਾ ਹੈ ਨਾ, ਇਟ ਹੈਜ਼ ਟੂ ਚੇਂਜ, ਇਹ ਬਦਲਣੀ ਪੈਣੀ ਆ। ਤਾਂ ਐਡੀ ਜਨਤਾ ਸਾਂਭ ਹੋਣੀ ਆ, ਅਦਰਵਾਈਜ਼ ਉਥੇ ਮਤਲਬ ਬਹੁਤ ਬੁਰਾ ਹਾਲ ਹੈ। ਫਿਰ ਲੋਕ ਅਸੀਂ ਕਹੀ ਜਾਂਦੇ ਤਰੱਕੀ ਨੀ ਕਰ ਰਿਹਾ, ਆਹ ਨੀ ਕਰ ਰਿਹਾ, ਉਹ ਨੀ ਕਰ ਰਿਹਾ, ਇਹ ਕਰਨੇ ਪੈਣੇ ਆ। ਚਲੋ ਮੋਦੀ ਨੇ ਕੀਤਾ, ਪਰ ਇਹਦੇ ਵਿਚ ਜਿਹੜੀ ਪ੍ਰੋਬਲਮ ਕੰਪਾਊਂਡ ਹੋ ਰਹੀ ਆ, ਉਹ ਮੇਰੇ ਹਿਸਾਬ ਦੇ ਨਾਲ ਜਿਹੜੀ ਪ੍ਰੋਬਲਮ ਹੈ ਨਾ, ਉਹ ਲੋਕਾਂ ਨੇ ਥੋੜੀ ਜ਼ਿਆਦਾ ਐਗਜੈਜਰੇਟ ਹੋ ਰਹੀ ਆ, ਜ਼ਿਆਦਾ ਮਤਲਬ ਮੀਡੀਆ ਨੂੰ ਇੱਕ ਨਾ ਫੰਡਾ ਲੱਭਿਆ ਆ, ਤੇ ਜਿੱਦਾਂ ਹੀ ਇਹ ਸਬਸਾਈਡ ਦੇਣਾ, ਕਿਸੇ ਨੂੰ ਯਾਦ ਚੇਤੇ ਵੀ ਨਹੀਂ ਰਹਿਣਾ ਵੀ ਨੋਟ ਵੀ ਬਦਲੇ ਸੀ ਜਿੱਦਾਂ ਹੀ ਕੋਈ ਹੋਰ ਮਸਲਾ ਆ ਗਿਆ।
ਜੀ ਜੀ ਜੀ, ਬਸ ਉਹੀ ਆ ਜੀ, ਜਦੋਂ ਧਿਆਨ ਕਨਵਰਟ ਕਰਨ ਲਈ ਇਹ ਮੈਂ ਦੇਖ ਰਿਹਾ ਸੀ, ਮੈਂ ਕੱਲ ਹੀ ਸੋਚ ਰਿਹਾ ਸੀ ਵੀ ਮੋਦੀ ਨੇ ਕਿਉਂ ਨੀ ਕਿਸੇ ਪਾਸੇ ਹੋਰ ਖੜਕਾ ਕੀਤਾ। ਕਈ ਵਾਰੀ ਜਿਵੇਂ ਹੁੰਦਾ ਨੀ, ਦੂਜੇ ਪਾਸੇ ਖੜਕਾ ਕਰਕੇ ਧਿਆਨ ਉਧਰ ਡਿਵਰਟ ਕਰ ਦਿੰਦੇ,
ਬੰਬਾਰੀ ਕਰਨੀ ਸ਼ੁਰੂ ਕਰ ਦੇ ਬਾਰਡਰ ਦੇ ਉੱਤੇ, ਮਤਲਬ ਚੱਕ ਦੇਵੇ ਤੇ ਇਧਰ ਸਾਰੇ ਲੋਕਾਂ ਨੇ ਉਧਰ ਨੂੰ ਹੋ ਜਾਣਾ।
ਜੀ ਜੀ ਜੀ, ਤੇ ਪਰ ਸਿੱਧੂ ਸਾਹਿਬ ਜਿਹੜੀ ਆਪਾਂ ਗੱਲ ਕਰ ਰਹੇ ਸੀ ਤੇ ਉਹਦੇ ਚ ਇਹ ਸੀਗਾ ਵੀ ਆਪਾਂ ਫੈਸਲਾ ਸਹੀ ਹੈ ਜਾਂ ਗਲਤ ਆ, ਇੱਕ ਇਹ ਵੀ ਗੱਲ ਮੰਨਣੀ ਪੈਣੀ ਹੈ, ਕਿਉਂਕਿ ਇਹ ਤਾਂ ਇੱਕ ਚੀਜ਼ ਹੋ ਗਈ ਵੀ ਫੈਸਲਾ ਹੋ ਗਿਆ, ਹੁਣ ਤਾਂ ਇਹ ਵਾਪਸ ਵੀ ਨਹੀਂ ਹੁੰਦਾ। ਜਿੰਨੇ ਮਰਜ਼ੀ ਨਾਰੇ ਮਜਾਰੇ ਲੱਗ ਜਾਣ, ਅੱਗ ਜਿੰਨੀ ਹੋ ਜਾਣ, ਕੁਛ ਵੀ ਹੁੰਦਾ, ਇਹ ਵਾਪਸ ਤਾਂ ਹੁੰਦਾ ਨੀ ਹੁਣ ਫੈਸਲਾ, ਕਿਉਂਕਿ ਇਹ ਇੱਕ ਕਰੰਸੀ ਨਾਲ ਜੁੜਿਆ ਹੋਇਆ ਫੈਸਲਾ, ਤੇ ਇਹਦੇ ਚ ਕੋਈ ਪਾਰਟੀਆਂ ਕੋਈ ਮਰਜ਼ੀ ਕਰੀ ਜਾਣ, ਜਿੱਥੇ ਜਿਹੜੀ ਪੋਜੀਸ਼ਨ ਚ ਆ ਗਿਆ, ਜੇ ਉੱਥੇ ਆ ਕੇ ਫੈਸਲਾ ਵਾਪਸ ਹੁੰਦਾ ਤਾਂ ਉਹ ਬਹੁਤ ਵੱਡਾ ਨੁਕਸਾਨ ਹੋਊਗਾ ਇਕਾਨਮੀ ਦਾ, ਤੇ ਉਵੇਂ ਦੁਨੀਆ ਦੇ ਵਿਚ ਜਿਹੜੀ ਸ਼ਾਖ ਆ ਉਹ ਮੁਲਕ ਦੀ ਖਤਮ ਹੋ ਜੂਗੀ ਇਸ ਚੀਜ਼ ਨਾਲ, ਜੇ ਅੱਧ ਵਿਚਾਲੇ ਇਹ ਫੈਸਲਾ ਵਾਪਸ ਲਿਆ ਜਾਂਦਾ। ਤੇ ਜਿਹੜੇ ਬੰਦਿਆਂ ਨੇ ਪੈਸਾ ਖਰਾਬ ਕਰ ਲਿਆ ਜਾਂ ਖਰਾਬ ਹੋ ਗਿਆ ਜਾਂ ਫਸ ਗਏ ਜਾਂ ਇੰਨੇ ਦਿਨ ਹੋ ਗਏ, ਉਹ ਕਿਸੇ ਦੇ ਪਾਸੇ ਦੇ ਨਹੀਂ ਰਹਿਣੇ, ਤੇ ਇਹ ਉਸ ਨਾਲ ਜ਼ਿਆਦਾ ਹੋਰ ਗੜਬੜ ਹੋਊਗੀ। ਹੁਣ ਜਾਣੀ ਕਿ ਕਹਿਣ ਦਾ ਭਾਵ ਇਹ ਆ ਵੀ ਹੁਣ ਬੈਕ ਗੇਅਰ ਤਾਂ ਹੈ ਨਹੀਂ ਇਸ ਫੈਸਲੇ ਦੇ ਵਿਚ, ਹੁਣ ਇਹ ਚ ਗੇਅਰ ਤਾਂ ਅੱਗੇ ਹੀ ਆ, ਚੱਲਣਾ ਤਾਂ ਅੱਗੇ ਹੀ ਪੈਣਾ ਇਸ ਫੈਸਲੇ ਨੂੰ, ਚਾਹੇ ਤਾਂ ਹੁਣ ਅਸੀਂ ਤਿਉੜੀਆਂ ਪਾ ਕੇ ਮੰਨ ਲਈਏ ਤੇ ਚਾਹੇ ਅਸੀਂ ਇਹਨੂੰ ਖੁਸ਼ੀ ਦਿਲੋਂ ਤੇ ਮੰਨ ਕੇ ਤੇ ਸਹਿਯੋਗ ਕਰੀਏ ਵੀ ਇਹਨੂੰ ਭਾਈ ਜਿਹੜਾ ਹੁਣ ਫੈਸਲਾ ਹੋ ਗਿਆ ਇਹਨੂੰ ਲਾਗੂ ਹੋਣ ਦੀਏ, ਤੇ ਇਹਨੂੰ ਆਪਾਂ ਕਿਵੇਂ ਮਿਨੀਮਾਈਜ਼ ਕਰੀਏ, ਕਿਵੇਂ ਘੱਟ ਤੋਂ ਘੱਟ ਆਪਾਂ ਇਹਨੂੰ ਤਕਲੀਫ ਚ ਲੈ ਕੇ ਆਈਏ। ਜੇ ਹੁਣ ਅਸੀਂ ਕੱਲ ਦੇਖਿਆ ਮੈਂ ਬਜੁਰਗਾਂ ਨੂੰ ਦਿੱਤਾ ਗਿਆ ਟਾਈਮ ਵੀ ਬਜੁਰਗਾਂ ਨੂੰ ਵੀ ਉਹ ਪੈਸੇ ਬਟਾ ਸਕਦੇ ਆ, ਜਾਂ ਲੋਕਲ ਲੋਕ ਕੋਈ ਲੰਗਰ ਲਾਈ ਜਾਂਦਾ, ਕੋਈ ਚਾਹ ਪਾਣੀ ਦੇ ਜਾਂਦਾ, ਉਹ ਵੱਖਰੀ ਗੱਲ ਆ। ਕਈ ਤਾਂ ਮੇਰੇ ਵਰਗੇ ਫੋਟੋਆਂ ਵਾਲੇ ਸੀ ਲੈ ਕੇ ਚਾਰ ਬਿਸਕੁਟਾਂ ਦੇ ਪੈਕਟ, ਤੇ ਉਹ ਫੋਟੋਆਂ ਖਿਚਾਉਣ ਗਏ ਹੋਏ ਸੀ ਵੀ ਅਸੀਂ ਲਾਈਨਾਂ ਚ ਖੜੇ ਲੋਕਾਂ ਨੂੰ ਬਿਸਕੁਟ ਖਵਾਏ। ਸੋ ਉਹ ਜੇ ਵੀ ਵਰਾਇਟੀਆਂ ਸੀਗਾ, ਪਰ ਕੁੱਲ ਮਿਲਾ ਕੇ ਚੰਗੇ ਲੋਕ ਵੀ ਹੈਗੇ ਆ ਜਿਹੜੇ ਇੱਕ ਦੂਜੇ ਨੂੰ ਹੈਲਪ ਕਰ ਰਹੇ ਆ, ਕਿਵੇਂ ਨਾ ਕਿਵੇਂ ਉਹਨਾਂ ਦਾ ਟਾਈਮ ਪਾਸ ਕਰਾ ਰਹੇ ਆ। ਤਾਂ ਇਹ 10 ਕੁ ਦਿਨਾਂ ਬਾਅਦ ਜਿਵੇਂ ਤੁਸੀਂ ਦੱਸਿਆ ਮਸਲਾ ਕੁਛ ਵੀ ਮਸਲਾ ਨਹੀਂ ਰਹੂਗਾ, ਪਰ ਗੱਲ ਤਾਂ ਇਹ ਆ ਜਾਂਦੀ ਆ ਜੀ ਵੀ ਇਹਦੇ ਨਤੀਜੇ ਕੀ ਆਉਣਗੇ। ਜਿਹੜੇ ਨਤੀਜਿਆਂ ਬਾਰੇ ਹੁਣ ਚਿੰਤਤ ਆ ਵੀ ਨਤੀਜੇ, ਜਾਂ ਤਾਂ ਗਵਰਨਮੈਂਟ ਕਿਸੇ ਨਾ ਕਿਸੇ ਢੰਗ ਨਾਲ ਕੋਈ ਅੰਕੜੇ ਤਾਂ ਲੈ ਕੇ ਆਊਗੀ ਨਾ ਵੀ ਜਦੋਂ ਇੱਕ ਕਿਸਮ ਦੀ 70% ਦੇ ਨੇੜ ਦੀ ਕਰੰਸੀ ਆ ਜਿਹੜੀ ਚੇਂਜ ਹੋ ਰਹੀ ਆ, 70% ਕਰੰਸੀ ਜਦੋਂ ਚੇਂਜ, ਕਿਉਂਕਿ 70% ਦੇ ਲਾਗੇ ਕਰੰਸੀ ਜਿਹੜੀ ਵੱਡੇ ਨੋਟਾਂ ਚ ਸੀ, ਤਾਂ ਉਹ ਜਦੋਂ ਚੇਂਜ ਹੋਊਗੀ ਤਾਂ ਉਹਦਾ ਬਦਲ ਵੀ ਲਿਆਉਣਾ ਪਊ ਤੇ ਉਹਨੂੰ ਵੀ ਡਿਸਪੋਜ ਕਰਨਾ ਪਊਗਾ। ਕੱਲ ਤਾਂ ਮੈਂ ਇੱਕ ਬਹੁਤ ਵੱਡੀ ਰਿਪੋਰਟ ਪੜ੍ਹ ਰਿਹਾ ਸੀ ਵੀ ਇਹਨੂੰ ਡਿਸਪੋਜ ਕਰਨ ਵਾਸਤੇ ਵੀ ਪਤਾ ਨੀ ਕਿੰਨਾ ਕੁ ਖਰਚ ਖੇਚਲ ਕਰਨਾ ਪੈਣਾ ਇੰਨੀ ਰਾਸ਼ੀ ਨੂੰ ਜੇ ਤੁਸੀਂ ਡਿਸਪੋਜ ਕਰਨਾ ਚਾਹੋ।
ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ, ਪਰ ਜਿਹੜੇ ਇਹਨਾਂ ਆਪਾਂ ਆਪਣੇ ਸਰੋਤਿਆਂ ਦੱਸ ਦਾਂਗੇ, ਤੁਸੀਂ ਮੁਹੰਮਦ ਬਿਨ ਤੁਗਲਕ ਦਾ ਨਾਮ ਸੁਣਿਆ ਹੋਣਾ ਹਨਾ
ਜੀ,
ਜਿਹਨੂੰ ਕਹਿੰਦੇ ਲੈ ਤੁਗਲਕੀ ਫਰਮਾਨ, ਆਪਾਂ ਕਹਿੰਦੇ ਨੇ ਗਲਤ ਫਰਮਾਨ ਦੀ ਗੱਲ ਕਰਦੇ ਹਾਂ ਨਾ, ਤੇ ਆਪਾਂ ਉਹਦੇ ਬਾਰੇ ਵੀ ਥੋੜਾ ਜਿਹਾ ਚਿੰਤਨ ਕਰਨਾ ਕਿ ਉਹਨੇ ਕੀ ਕੀਤਾ ਸੀ ਔਰ ਕਿਉਂ ਕੀਤਾ ਸੀ ਤੇ ਉਹਨੂੰ ਕੀ ਕੀ ਸਮੱਸਿਆਵਾਂ। ਉਹ ਤਾਂ ਇੱਕ ਮਤਲਬ ਪਰਤਾਈ ਹੋਈ ਇੱਕ ਮਤਲਬ
ਜੀ ਜੀ, ਉਹ ਆਪਣੇ ਕੋਲ ਇੱਕ ਉਦਾਹਰਨ
ਹੈਗੀ ਆ ਵੀ ਉਦੋਂ ਕੀ ਹੋਇਆ ਸੀ ਹਨਾ, ਤੇ ਉਹਦੇ ਵਿੱਚ ਕੀ। ਹੁਣ ਇੱਦਾਂ ਨਹੀਂ ਹੋ ਸਕਦਾ ਕਿ ਜਿਹੜੀ ਸਰਕਾਰ ਹੈ ਜਾਂ ਮੋਦੀ ਹੈ ਉਹਨਾਂ ਨੇ ਵੀ ਸਟੱਡੀ ਨਾ ਕੀਤਾ, ਉਹਨਾਂ ਨੇ ਵੀ ਉਹ ਐਗਜ਼ਾਮਪਲ ਸਟੱਡੀ ਕੀਤੀ ਹੋਣੀ ਆ। ਠੀਕ ਹੈ, ਇਹਦੇ ਜਿਹੜੇ ਤੁਸੀਂ ਕਹਿੰਦੇ ਰਿਜ਼ਲਟ ਹੈ, ਰਿਜ਼ਲਟ ਇਹ ਆਣੇ ਆ ਜੀ, ਮੈਂ ਤੁਹਾਨੂੰ ਸਿੱਧਾ ਸਿੱਧਾ ਦੱਸਦਾ, 31 ਮਾਰਚ ਤੋਂ ਬਾਅਦ ਆਲਮੋਸਟ ਇਹ ਮਈ ਜੂਨ ਦੇ ਵਿੱਚ ਤੁਹਾਡੇ ਸਾਹਮਣੇ ਦੇਖਿਓ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਅਨਾਊਂਸਮੈਂਟ ਹੋਊਗੀ, ਸਰਕਾਰ ਐਡਾਂ ਚਲਾਊਗੀ ਵੀ ਇਹ ਜਿਹੜਾ ਅਸੀਂ ਫੈਸਲਾ ਲਿਆ ਸੀ ਇਹਦੇ ਨਾਲ ਇੰਨੇ ਕਰੋੜ, ਇੰਨੇ ਅਰਬ, ਇੰਨੇ ਖਰਬ ਫਾਇਦਾ ਹੋ ਗਿਆ, ਔਰ ਉਹਦੇ ਤੇ ਤਸਦੀਕ ਕਰਨਗੇ ਫਿਰ ਸਾਰੇ ਮੀਡੀਆ ਵਾਲੇ ਵੀ, ਔਰ ਬਜਟ ਦੇ ਵਿੱਚ ਇਹ ਚੀਜ਼ਾਂ ਪੇਸ਼ ਕੀਤੀਆਂ ਜਾਊਗੀਆਂ, ਤੁਹਾਡੇ ਸਾਹਮਣੇ ਦੇਖ ਲਿਓ ਇਹ ਹੋਊਗਾ ਇਸ ਤਰ੍ਹਾਂ।
ਜੀ 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 ਬਿਲਕੁਲ,
ਕਿਉਂਕਿ ਦੇਖੋ ਜਿਹੜੀ ਪੈਸੇ ਧਨ ਰਾਸ਼ੀ ਸਾਰੀ ਜਿਹੜੀ ਜਮ੍ਹਾਂ ਕਰਾਈ ਜਾ ਰਹੀ ਆ ਉਹ ਮਤਲਬ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਮੈਂ ਇੱਕ ਸੰਸਥਾ ਨੂੰ ਜਾਣਦਾ ਜੀ ਆਸਟ੍ਰੇਲੀਆ ਦੇ ਵਿੱਚ, ਇੱਕ ਮਤਲਬ ਬਿਜ਼ਨਸ ਹੈ, ਔਰ ਉਹ ਬਿਜ਼ਨਸ ਦੇ ਨੇ ਮਤਲਬ ਲੋਨ ਲਿਆ ਹੋਇਆ ਆਪਣੀ ਮਤਲਬ ਡਿਵੈਲਪਮੈਂਟ ਵਾਸਤੇ, ਮਤਲਬ ਪ੍ਰੋਪਰਟੀ ਵਾਸਤੇ। ਹੁਣ ਉਹਦੇ ਵਿੱਚ ਜਿਹੜੀ ਉਹਦੀ ਇਨਕਮ ਹੈ ਉਹ ਆਉਂਦੀ ਆ ਜਾਂਦੀ, ਆਈ ਜਾਂਦੀ ਜਾਈ ਜਾਂਦੀ ਆ, ਤੇ ਉਹਦੇ ਵਿੱਚ ਇੱਕ ਟਾਈਮ ਦੇ ਵਿੱਚ ਉਹ ਲੋਕਾਂ ਦਾ ਪੈਸਾ ਹੁੰਦਾ, ਉਹ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਉਹਦੇ ਵਿੱਚ ਇੰਨਾ ਕੁ ਪੈਸਾ ਹੁੰਦਾ ਆ ਤੇ ਉਹਦੀ ਮਤਲਬ ਇੱਦਾਂ ਰੱਖ ਲਵੇ ਉਹਦੀ ਜਿਹੜੀ ਕਿਸ਼ਤ ਹੈ $1,00,000 ਆਲਮੋਸਟ ਇੱਕ ਮਹੀਨੇ ਦੀ ਆ ਬੈਂਕ ਦੀ। ਹੁਣ ਉਹਦੇ ਵਿੱਚ ਲੋਕਾਂ ਦਾ ਪੈਸਾ ਇੰਨਾ ਕੁ ਆਇਆ ਹੁੰਦਾ ਆ ਕਿ ਉਹ ਨੀ 2-3 ਹਫ਼ਤੇ ਬਾਅਦ ਦੇਣਾ ਹੁੰਦਾ ਕ੍ਰੈਡਿਟ, ਤੇ ਉਹ ਜਿੰਨਾ ਪੈਸਾ ਆਈ ਚਲਾਈ ਹੁੰਦੀ ਆ ਨਾ ਉਹ $1,00,000 ਬੈਂਕ ਦਾ ਵਿਆਜ ਹੀ ਬਣ ਜਾਂਦਾ ਆ, ਇੱਕ ਮਹੀਨੇ ਦਾ ਵਿਆਜ ਹੀ ਲੋਕਾਂ ਦੇ ਪੈਸਿਆਂ ਦੇ ਉੱਤੇ ਜਿਹੜਾ ਹਫ਼ਤਾ 2 ਹਫ਼ਤੇ ਟਿਕਦਾ ਨਾ ਉੱਥੇ ਉਹਦੇ ਤੇ ਜਿੰਨਾ ਵਿਆਜ ਪੈਂਦਾ ਉਹ ਕਿਸ਼ਤ ਦੇ ਬਰਾਬਰ ਹੁੰਦਾ, $1,00,000 ਦੇ ਕਰੀਬ ਹੁੰਦਾ ਉਹ ਲੋਕਾਂ ਦਾ ਵਿਆਜ ਹੀ ਆਈ ਚਲਾਈ ਹੀ ਉਸ ਸੰਸਥਾ ਦੀ ਕਿਸ਼ਤ ਤੋੜ ਰਹੀ ਆ। ਸੋ ਜਦੋਂ ਇਹ ਪੈਸਾ ਜਿਹੜਾ ਆ ਬੈਂਕਾਂ ਦੇ ਵਿੱਚੋਂ ਥਰੂ ਹੁੰਦਾ ਆ, ਰਿਜ਼ਰਵ ਬੈਂਕ ਦੇ ਵਿੱਚੋਂ ਥਰੂ ਹੋਣਾ, ਉਹਦੇ ਜਿਹੜੇ ਅਣਦਿੱਖ ਫਾਇਦੇ ਆ ਉਹ ਬਹੁਤ ਜ਼ਿਆਦਾ ਹੋਣੇ ਆ। ਇਹ ਤੁਹਾਡੇ ਸਾਹਮਣੇ ਦੇਖ ਲਿਓ ਮਈ ਜੂਨ ਦੇ ਵਿੱਚ ਤੁਹਾਡੇ ਸਾਹਮਣੇ ਆਊਗੇ ਸਾਰੇ ਫਿਗਰ ਆਊਗੇ, ਪਰ ਅਜੇ ਇਟਸ ਟੂ ਅਰਲੀ ਟੂ ਕੈਲਕੁ, ਹੁਣ ਤਾਂ ਸਿਰਫ ਅਸੀਂ ਅੰਦਾਜ਼ੇ ਲਾ ਸਕਦੇ ਹਾਂ, ਹੋਰ ਕੁਛ ਨਹੀਂ ਕਰ ਸਕਦੇ।
ਬਿਲਕੁਲ ਜੀ ਬਿਲਕੁਲ।
ਹਾਂਜੀ, ਆਪਾਂ ਲੈਣੇ ਜੀ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਸੇਜ ਵੀ ਬਹੁਤ ਆਏ ਨੇ, ਸਨੀ ਗੋਤਰਾ, ਇੰਦਰ ਦੁਬਲੀ, ਸੁਖਰਾਜ ਹੁਣੀ ਸਾਰੇ ਪ੍ਰੋਗਰਾਮ ਜੁੜੇ ਹੋਏ ਨੇ, ਅਮਨਦੀਪ ਮੇਰੇ ਸਰਨਾਮੀ ਹੈ, ਸੁਖਵਿੰਦਰ ਮਾਨ ਸਾਰੇ ਪ੍ਰੋਗਰਾਮ ਦੇ ਵਿੱਚ ਆਏ ਨੇ, ਸਾਰਿਆਂ ਦੇ ਆਪਾਂ ਸੁਨੇਹੇ ਲੈਣੇ ਆ। ਤੇ ਇੱਕ
ਮੈਨੂੰ ਪਤਾ ਤੁਸੀਂ ਬ੍ਰੇਕ ਕਿਉਂ ਲੈਣੇ, ਤੁਸੀਂ ਸੁਣਨ ਸੁਣ ਗਿਆ ਮੇਰੇ ਕੱਪ ਦਾ ਖੜਕਾ ਵੀ ਹੁਣ ਆ ਗਈ ਚਾਹ, ਐਵੇਂ ਸੜਾਕੇ ਜੇ ਮਾਰੀ ਜਾਊਗਾ, ਇਹਨੂੰ ਬ੍ਰੇਕ ਲੈ ਕੇ ਚਾਹ ਪੀ ਲੈਣਗੇ।
ਮੈਂ ਵੀ ਪੀਣੀ ਆ, ਮੈਂ ਵੀ ਆਵਾਜ਼ ਮਾਰਨੀ ਆ, ਤੁਸੀਂ ਤਾਂ ਚੁੱਪ ਚੁੱਪੀ ਤੇ ਚਾਹ ਆ ਗਈ, ਮੈਨੂੰ ਵੀ ਆਵਾਜ਼ ਮਾਰਨੀ ਪੈਣੀ, ਸੋ ਬ੍ਰੇਕ ਚ ਮਾਰੂੰਗਾ ਆਵਾਜ਼। ਚਲੋ ਗੀਤ ਸੁਣਦੇ ਆ ਜੀ, ਸੱਜਣ ਅਦੀਬ ਦੀ ਆਵਾਜ਼ ਦੇ ਵਿਚ, ਤੇ ਫਰਮਾਇਸ਼ ਆਈ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ, ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ।
ਕੁੜੀਆਂ ਵਿਚ ਹਵਾਵਾਂ ਦੇ ਅੱਜ ਵੀ ਕੰਡੇ ਚੁਗਦਾ ਤੇਰੀਆਂ ਰਾਵਾਂ ਦੇ, ਤੈਨੂੰ ਫਿਰ ਤੋਂ ਖੁਸ਼ ਵੇਖਣ ਲਈ ਆਇਆ ਹਾਂ। ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ, ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ।
ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ, ਯਾਦਾਂ ਦੇ ਰਾਸ
ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਦੀ ਯਾਦਾਂ ਦੇ ਰਾਹ ਸੁਲਤਾਨੀ ਜਾਣੇ ਹੁੰਜੀ ਦੀ ਜੋਬਨ ਦੀ ਉਮਰ ਬੀਤ ਗਈ ਦਿਲਬਰ ਨੇ ਮੰਦੇ ਜੀ ਅੱਜ ਤੱਕ ਨਾ ਗਲ ਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ ਸਹੇਲੀ ਤੋਂ ਐਸੇ ਤਿਲਕੇ ਮੁੜ ਕੇ ਨਾ ਖੜ ਹੋਇਆ ਸਜਣਾ ਦੇ ਨਾਮ ਬਿਨਾਂ ਕੁਝ ਸਾਥੋਂ ਨਾ ਪੜ ਹੋਇਆ ਮਖਮਲ ਜੇ ਦਿਨ ਹੁੰਦੇ ਸੀ ਸ਼ੱਕਰ ਜਿਹੀਆਂ ਰਾਤਾਂ ਸੀ ਮਿਸ਼ਰੀ ਦੀਆਂ ਡਲੀਆਂ ਉਦੋਂ ਸਜਣਾ ਦੀਆਂ ਬਾਤਾਂ ਸੀ ਸੁਰਮੇ ਵਿੱਚ ਲਿਪਟੀ ਤੱਕਣੀ ਮਾਨਾ ਸੀ ਚੋਰ ਬੜੀ ਸੱਜਣਾ ਦਾ ਸੁਲਫੀ ਹਾਸਾ ਦਿੰਦਾ ਸੀ ਲੋਰ ਬੜੀ ਖੋਰੇ ਤੂੰ ਕਦ ਖੋਲੇਗਾ ਬੂਹਾ ਵੇ ਖੈਰਾਂ ਦਾ ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਪੱਛੋਂ ਦੀ ਵਾਵਰ ਗਏ ਸੀ ਸੱਜਣਾ ਵੇ ਬੋਲ ਤੇਰੇ ਟੁੱਟੀਆਂ ਦੋ ਪੀਲੀਆਂ ਵੰਗਾਂ ਅੱਜ ਵੀ ਨੇ ਕੋਲ ਮੇਰੇ ਕਾਲੇ ਤੇਰੇ ਦਿਲ ਦਾ ਕਿੱਸਾ ਸੱਜਣਾ ਵੇ ਦੱਸੀਏ ਕਿਹਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਵਰਦੇ ਮੀਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਵਰਦੇ ਮੀਨੂੰ ਗੀਤਾਂ ਦੇ ਨਾ ਸਿਰਨਾਵੇਂ ਹਏ ਤੇਰੀ ਵੰਗ ਵਰ ਗਏ ਸੀ ਜਿਹੜੇ ਵੀ ਦਿਨ ਚੜਦੇ ਸੀ ਸੱਜਣਾ ਤੇਰੇ ਰੰਗ ਵਰ ਗਏ ਸੀ ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ ਚੇਤਰ ਦੀ ਧੁੱਪ ਦੇ ਵਾਂਗੂ ਕਰਦੀ ਸੀ ਜਾਦੂ ਗਰੀਆਂ ਡੂੰਘੇ ਨੈਣਾਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ ਤੈਨੂੰ ਸਭ ਪਤਾ ਸੋਹਣਿਆ ਤੈਥੋਂ ਦੱਸ ਕਾਹਦਾ ਪਰਦਾ ਤੈਨੂੰ ਸਭ ਪਤਾ ਸੋਹਣਿਆ ਤੈਥੋਂ ਦੱਸ ਕਾਹਦਾ ਪਰਦਾ ਤੈਥੋਂ ਦੱਸ ਕਾਹਦਾ ਪਰਦਾ ਤੈਥੋਂ ਦੱਸ ਕਾਹਦਾ ਪਰਦਾ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
ਆਸਟ੍ਰੇਲੀਆ ਵਿਚ ਰਹਿੰਦੇ ਹੋਏ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਕਿਸਮ ਦੀ ਸਲਾਹ ਦੀ ਲੋੜ ਹੋਵੇ ਤੇ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਅਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਅਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਕਾਲ ਕਰੋ ਸੁਖਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0470-430-650 ਜਾਂ ਸੰਪਰਕ ਕਰੋ 1300-886-518 ਤੇ। ਮੈਕਸ ਮਾਰਜਨ ਅਕਾਊਂਟੈਂਟਸ ਦਾ ਪਤਾ ਹੈ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਿਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਿਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਵਾਗਤ ਹੈ ਜੀ ਇੱਕ ਵਾਰੀ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਅੱਜ ਦਿਨ ਐਤਵਾਰ 20 ਨਵੰਬਰ 2016 ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਹਾਜ਼ਰ ਹਾਂ। ਮੇਰੇ ਨਾਲ ਐਡਲੇਡ ਤੋਂ ਮਿੰਟੂ ਬਰਾੜ ਜੀ ਹਾਜ਼ਰ ਨੇ। ਮਿੰਟੂ ਜੀ, ਆਪਾਂ ਸਰੋਤਿਆਂ ਨੂੰ ਵੀ ਲਈਏ ਨਾਲ, ਪਹਿਲਾਂ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ।
ਬਿਲਕੁਲ ਜੀ, ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਏ ਹੋਏ ਆ ਤੇ ਇੱਕ ਕਰਕੇ ਜ਼ਰੂਰ ਪੜੋ ਜੀ।
ਅਮਨਦੀਪ ਸਿੰਘ ਮੇਰੇ ਹੀ ਨਾਮ ਹੀ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਸੁਖਵਿੰਦਰ ਸਿੰਘ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਕਿ ਸਾਰਿਆਂ ਨੂੰ ਜੀ, ਕਹਿੰਦੇ ਕਿ ਨੋਟਾਂ ਵਾਲੀ ਗੱਲ ਤਾਂ ਇੱਦਾਂ ਹੈ ਕਿ ਜਦੋਂ ਕੈਂਸਰ ਸਾਰੀ ਬਾਡੀ ਦੇ ਵਿੱਚ ਫੈਲ ਜਾਂਦਾ ਹੈ ਤਾਂ ਕੀਮੋਥੈਰੇਪੀ ਫਸਟ ਸਟੈਪ ਹੈ, ਤੇ ਉਹਦੇ ਵਿੱਚ ਪਹਿਲਾਂ ਤਾਂ ਤਕਲੀਫ਼ ਹੁੰਦੀ ਹੈ ਪਰ ਬਾਅਦ ਦੇ ਵਿੱਚ ਆਰਾਮ ਵੀ ਬਹੁਤ ਹੈ, ਤੇ ਇਸ ਕਰਕੇ ਥੋੜੀ ਥੋੜੀ ਬਹੁਤ ਤਕਲੀਫ਼ ਤਾਂ ਝੱਲਣੀ ਪੈਣੀ ਹੈ। ਧੰਨਵਾਦ। ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਥੋੜਾ ਜਿਹਾ ਰਿਲੈਕਸ ਹੈ ਨਾ, ਤੇ ਜੇ ਕੋਈ ਦੇਸ਼ ਦਾ ਲੀਡਰ ਕੋਈ ਕਰਨਾ ਚਾਹੁੰਦਾ ਦੇਖੋ ਤਾਂ ਸਹੀ, ਉਹ ਮਤਲਬ ਉਹਦੇ ਰਿਜ਼ਲਟ ਜਦ ਆਊਗੇ 5-6 ਮਹੀਨੇ ਦਾ ਟਾਈਮ ਦਓ, ਉਹ ਤੋਂ ਬਾਅਦ ਆਪੇ ਪਤਾ ਲੱਗ ਜਾਣਾ ਤੇ ਵਧੀਆ ਰਹੇ ਜਾਂ ਮਾੜੇ ਰਹੇ। ਆਪਾਂ ਮੁਹੰਮਦ ਬਿਨ ਤੁਗਲਕ ਦੀ ਗੱਲ ਕਰਾਂਗੇ ਕਿ ਉਹਨੇ ਵੀ ਇਹੋ ਜਿਹੇ ਸਟੈਪ ਲਏ ਸੀ, ਇੱਕ ਜਿੰਦੀ ਜਾਂ ਦੀ ਐਗਜ਼ਾਮਪਲ ਹੈ
ਜੀ। ਸਿੱਧੂ ਸਾਹਿਬ, ਇੱਥੇ ਥੋੜੀ ਜਿਹੀ ਇੱਕ ਗੱਲ ਮੈਂ ਕਹਿਣੀ ਚਾਹੂੰਗਾ। ਮੈਂ ਥੋੜੇ ਦਿਨ ਪਹਿਲਾਂ ਨਾ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ, ਉਸ ਵੀਡੀਓ ਦੇ ਵਿੱਚ ਇੱਕ ਸੀ ਜਿਹਨੇ ਮੈਨੂੰ ਤਾਂ 2-4 ਦਿਨਾਂ ਚ ਹੀ ਫਾਇਦਾ ਦਿੱਤਾ। ਉਹਦੇ ਚ ਇਹ ਸੀ ਵੀ ਤੁਸੀਂ ਕੋਈ ਵੀ ਚੀਜ਼ ਹੋ ਰਹੀ ਆ ਨਾ, ਜੇ ਉਹਨੂੰ ਮੰਨ ਲਈਏ, ਜੇ ਅਸੀਂ ਇਸ ਚੀਜ਼ ਨੂੰ ਮੰਨ ਜਾਈਏ ਵੀ ਉਹਦੀ ਅੜੀ ਨਾ ਕਰੀਏ, ਆਪਦੇ ਅੰਦਰ ਨੂੰ ਸਮਝਾ ਲਈਏ ਵੀ ਇਹ ਤਾਂ ਹੋਣਾ ਹੀ ਸੀ ਜਾਂ ਇਹ ਤਾਂ ਹੋ ਗਿਆ, ਇਹ ਤਾਂ ਹੁਣ ਹੋ ਗਿਆ, ਇਹਦਾ ਕੋਈ ਹੱਲ ਨਹੀਂ ਹੈ, ਤਾਂ ਤੁਹਾਨੂੰ ਜਿਹੜੀ ਤਕਲੀਫ਼ ਆ ਬਹੁਤ ਘੱਟ ਹੋ ਜਾਂਦੀ ਆ। ਸੋ ਇਹ ਵੀਡੀਓ ਬਹੁਤ ਲੋਕਾਂ ਨੇ, ਹਜ਼ਾਰਾਂ ਬੰਦਿਆਂ ਨੇ ਸ਼ੇਅਰ ਵੀ ਕੀਤੀ ਉਹ ਵੀਡੀਓ, ਤੇ ਉਹਦੇ ਚ ਵੀਡੀਓ ਦੇ ਨਾਤੇ ਹੀ ਜੇ ਅਸੀਂ ਮੰਨ ਲਈਏ ਵੀ ਜਿਹੜਾ ਇਹ ਸਟੈਪ ਸੀ ਇਹ ਚੱਕਿਆ ਗਿਆ, ਇਹ ਵਾਪਸ ਨੀ ਹੁੰਦਾ। ਹੁਣ ਅਸੀਂ ਇਸ ਸਟੈਪ ਦੇ ਵਿਚ ਕਿਵੇਂ ਆਪ ਵੀ ਕੱਢ ਲਈਏ ਟਾਈਮ ਤੇ ਆਲੇ ਦੁਆਲੇ ਦਾ ਵੀ ਕਢਾ ਲਈਏ ਤਾਂ ਜਿਆਦਾ ਬਿਹਤਰ ਆ, ਕਿਉਂਕਿ ਜਦੋਂ ਅਸੀਂ ਮੰਨਦੇ ਨੀ ਨਾ ਵੀ ਇਹ ਕੀ ਹੋ ਗਿਆ ਸਾਡੇ ਨਾਲ ਹੀ ਕਿਉਂ ਹੋ ਗਿਆ, ਕਾਹਤੋਂ ਹੋ ਗਿਆ, ਹੁਣੇ ਕਿਉਂ ਹੋਇਆ, ਤਾਂ ਇਹ ਤੁਹਾਡੇ ਸਵਾਲ ਆ ਜਿਹੜੇ ਤੁਹਾਨੂੰ ਬਹੁਤ ਸਾਰੇ ਚੱਕਰਾਂ ਚ ਪਾ ਕੇ ਰੱਖ ਲੈਂਦੇ ਆ।
ਜੀ ਜੀ ਇਹ ਬਿਲਕੁਲ ਹੈ ਤੇ ਆਪਾਂ ਮਤਲਬ ਗਿਵ ਅ ਚਾਂਸ ਨਾ, ਮੈਨੂੰ ਏਦਾਂ ਲੱਗਦਾ ਵੀ ਚਾਂਸ ਦੇਣਾ ਚਾਹੀਦਾ ਹੈ। ਤੇ ਬਾਕੀ ਕਈ ਗੱਲ ਏਦਾਂ ਹੁੰਦੀ ਹੈ ਵੀ ਜਿੱਦਾਂ ਹੁਣ ਡੋਨਲਡ ਟਰੰਪ ਹੈ ਨਾ, ਹਜੇ ਉਹ ਆਇਆ ਨੀ ਹੈਗਾ, ਪਰ ਅਸੀਂ ਪਹਿਲਾਂ ਹੀ ਗਏ ਆਹ ਹੋ ਜਾਣਾ ਉਹ ਹੋ ਜਾਣਾ, ਪਰ ਹੁਣ ਦੇਖਣਾ ਪਊਗਾ ਨਾ ਵੀ ਉਹ ਕਰਦਾ ਕੀ ਹੈ ਨਾ, ਤੇ ਮਤਲਬ ਉਹਨੂੰ ਸਾਲ ਛੇ ਮਹੀਨੇ ਡੇਢ ਸਾਲ ਦੋ ਸਾਲ ਦੇਖਣਾ ਪਏਗਾ। ਤੇ ਇੰਦਰ ਦੁਬਲੀਕੇਨਸ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਪ੍ਰੋਪਰਟੀ ਰਜਿਸਟਰੀਆਂ ਦਾ ਕੀ ਬਣੂਗਾ ਜੀ, ਹੁਣ ਸਰਕਾਰੀ ਰੇਟ ਤਾਂ ਪੰਜਾਬ ਦੇ ਵਿਚ 5 ਤੋਂ 11 ਲੱਖ ਹੈ ਪਰ ਕਿੱਲੇ ਦਾ ਰੇਟ 20 ਲੱਖ ਹੈ, ਪਲੀਜ਼ ਇਹਦੇ ਬਾਰੇ ਵੀ ਕਮੈਂਟ ਦੇਣਾ। ਮਿੰਟੂ ਜੀ ਦਿਓ ਕਮੈਂਟ ਜੀ, ਜਿਹੜਾ ਕਹਿ ਲੋਗੇ
ਬਿਲਕੁਲ ਜੀ, ਮੈਂ
ਸੋਰੀ ਜਿਹੜਾ 8-9 ਲੱਖ ਅੰਡਰ ਦਾ ਟੇਬਲ ਰੇਟ ਉਹਦਾ ਕੀ ਬਣੂਗਾ।
ਦੇਖੋ ਅੰਡਰ ਦਾ ਟੇਬਲ ਰਿਹਾ ਨੀ ਨਾ ਜੀ, ਪ੍ਰੋਪਰਟੀ ਦੇ ਮਾਮਲੇ ਦੇ ਵਿਚ ਅੰਡਰ ਦਾ ਟੇਬਲ ਹੁਣ ਖਤਮ ਹੋ ਜਾਣੀ ਹੈ ਗੱਲ। ਪ੍ਰੋਪਰਟੀਆਂ ਦੇ ਭਾਅ ਲੋੜ ਤੋਂ ਵੱਧ ਕਿਉਂ ਸੀਗੇ, ਜਿੰਨੇ ਦੀ ਚੀਜ਼ ਸੀ ਉਦੋਂ ਕਈ ਗੁਣਾ ਵੱਧ ਕਿਉਂ ਸੀ ਪ੍ਰੋਪਰਟੀਆਂ ਦੇ ਭਾਅ, ਉਹ ਜਿਹੜਾ ਬਲੈਕ ਮਨੀ ਸੀ ਉਹਦੇ ਕਾਰਨ ਸੀ। ਆਮ ਬੰਦਾ, ਗਰੀਬ ਬੰਦਾ, ਰੇਹੜੀ ਲਾਉਣ ਵਾਲਾ ਬੰਦਾ ਹੁਣ ਪਲਾਟ ਲੈ ਕੇ ਘਰ ਨਹੀਂ ਪਾ ਸਕਦਾ ਸੀ। ਪਲਾਟ ਦਾ ਮਿਨੀਮਮ ਮੁੱਲ ਆ ਜਿਹੜਾ ਨਾ ਉਹ 10 ਲੱਖ ਰੁਪਈਆ ਹੋ ਗਿਆ ਸੀ, ਹੁਣ ਜੇ 20-60 ਦਾ ਪਲਾਟ ਵੀ ਲੈਣਾ। ਜ਼ਮੀਨਾਂ ਦੀਆਂ ਰਜਿਸਟਰੀਆਂ ਦੀ ਜਿਵੇਂ ਗੱਲ ਕੀਤੀ ਆ ਉਹ ਹੋ ਗਈ ਸੀ, ਪਰ ਹੁਣ ਪੋਜੀਸ਼ਨ ਇਹ ਆ ਜਾਣੀ ਆ ਜੋ ਅੰਡਰ ਦਾ ਟੇਬਲ ਹੈ ਨੀ ਤੁਹਾਡੇ ਕੋਲ ਕੁਛ ਦੇਣ ਲੈਣ ਨੂੰ, ਤਾਂ ਤੁਸੀਂ ਇੱਕ ਨੰਬਰ ਦੇ ਵਿਚ ਹੀ ਕਰਾਉਣਾ ਤਾਂ ਇੱਕ ਨੰਬਰ ਦੇ ਵਿਚ ਭਾਅ ਡਾਊਨ ਆਉਣਗੇ। ਮੈਂ ਖੁਦ ਪਰਸੋਂ ਚੌਥੀ ਸ਼ੇਅਰ ਕਰਕੇ ਟਾਈਮ ਮੇਰੇ ਨਾਲ ਵੀ ਹੋਈ ਆ, ਮੈਂ ਮਹਿੰਗਾ ਲਿਆ ਪਰ ਹੁਣ ਮੈਨੂੰ ਪਤਾ ਵੀ ਇਸ ਤੋਂ ਬਾਅਦ ਨਹੀਂ ਕਿਸੇ ਕੋਲ ਇੰਨਾ ਪੈਸਾ, ਉਹ ਕਿਤੇ ਵੀ ਨਹੀਂ ਹੋਊਗਾ ਨਾ ਮੇਰੇ। ਮੈਂ ਕੁਝ ਇੱਕ ਪ੍ਰੋਪਰਟੀ ਵੇਚਣੀ ਚਾਹੁੰਦਾ ਸੀ ਪਰ ਹੁਣ ਮੈਨੂੰ ਪਤਾ ਵੀ ਮੈਨੂੰ ਘੱਟੋ ਘੱਟ ਪਿਛਲੇ ਹਫ਼ਤੇ ਦੇ 10 ਸੁਨੇਹੇ ਆ ਗਏ ਲੋਕਾਂ ਦੇ ਵੀ 2 ਨੰਬਰ ਦੇ ਵਿਚ ਇਹ ਪ੍ਰੋਪਰਟੀ ਦੇ ਦੇ ਸਾਨੂੰ ਤੇ ਤੂੰ ਆਪਦਾ ਜਿਵੇਂ ਮਰਜ਼ੀ 2 ਨੰਬਰ। ਮੈਂ ਕਿਹਾ ਜੀ ਦੇਖੋ ਮੈਂ ਤੁਹਾਡਾ ਸੱਪ ਆਪਦੇ ਗਲ ਚ ਕਿਉਂ ਪਾਵਾਂ, ਮੈਨੂੰ ਇਹ ਦੱਸੋ। ਕਹਿੰਦੇ ਜੀ ਫਿਰ ਇਹ ਜਿਹੜਾ ਦੂਜਾ ਸੱਪ ਆ ਘਰ ਵਾਲਾ ਤੁਹਾਡਾ, ਜਿਹੜੀ ਚੀਜ਼ਾਂ ਤੁਸੀਂ ਵੇਚਣੀਆਂ ਚਾਹੁੰਦੇ ਉਹ ਤੁਹਾਡੇ ਪਿਆਰ ਹੋਊਗਾ ਉਹ ਨੀ ਨਿਕਲਣਾ। ਮੈਂ ਕਿਹਾ ਜੀ ਨਾ ਨਿਕਲੇ ਪਰ ਉਹਦੇ ਨਾਲ ਮੈਨੂੰ ਹੋਰ ਝਾਂਝਟ ਤਾਂ ਨੀ ਨਾ ਵਧੇ ਨਾ, ਮੇਰੇ ਕੋਲ ਤਾਂ ਇੱਕੋ ਚੀਜ਼ ਹੀ ਆ ਵੀ ਮੇਰੇ ਇਹ ਸੱਪ ਗਲ ਚ ਆ, ਪਰ ਮੈਨੂੰ ਇਹ ਤਾਂ ਨੀ ਨਾ ਵੀ ਮੈਂ ਚੋਰ ਆ ਜਾਂ ਮੈਂ ਫਸ ਜਾਊਂਗਾ ਜਾਂ ਫੜਿਆ ਜਾਊਂਗਾ ਜਾਂ ਮੈਂ ਕਿੱਥੇ ਸਾਬਤ ਕਰੂੰਗਾ ਕਿਉਂ ਮੈਂ ਆਪਦੇ ਆਪ ਨੂੰ 2 ਨੰਬਰ ਚ ਲੈ ਕੇ ਜਾਵਾਂ। ਸੋ ਇਹ ਪ੍ਰੋਪਰਟੀਆਂ ਦੇ ਭਾਅ ਨਾ ਇਹ ਸਰਕਾਰਾਂ ਨੂੰ ਰਿਵਿਊ ਕਰਨੇ ਪੈਣੇ ਆ, ਰਜਿਸਟਰੀਆਂ ਦੇ ਖਰਚੇ ਵੀ ਰਿਵਿਊ ਕਰਨੇ ਪੈਣੇ ਆ, ਫਿਰ ਜਾ ਕੇ ਇਹ ਗੱਲਾਂ ਹੋਣੀਆਂ।
ਨਹੀਂ ਕੀਤਾ ਹੈ ਜੀ, ਦੇਖੋ ਮੈਂ ਇਹਦੇ ਬਾਰੇ ਆਪਣੀ ਟਿੱਪਣੀ ਦੇਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਜੀ ਭਾਅ ਅਸਮਾਨਾਂ ਨੂੰ ਛੂ ਰਹੇ ਨੇ, ਆਮ ਬੰਦਾ ਘਰ ਨਹੀਂ ਲੈ ਸਕਦਾ, ਆਮ ਬੰਦਾ ਘਰ ਹੁਣ ਜਦੋਂ ਮਤਲਬ ਅਫੋਰਡੇਬਿਲਟੀ ਬਣ ਗਈ ਆ, 20 ਲੱਖ ਦਾ ਜਿਹੜਾ ਆ ਉਹ 11 ਲੱਖ ਨੂੰ ਹੋ ਗਿਆ ਆ, ਠੀਕ ਹੈ। ਜ਼ਮੀਨ ਜਿਹੜੀ 20 ਲੱਖ ਲੈ, ਜੇ ਆਪਾਂ ਹੋਰ ਐਂਗਲ ਤੋਂ ਦੇਖੀਏ, ਇੱਕ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਦੇਖੀਏ ਕਿ ਐਜ਼ ਏ ਫਾਰਮਰ ਹੈ ਮੈਂ ਕਿਤੇ ਜ਼ਮੀਨ ਲੈਣੀ ਆ, ਮੈਨੂੰ ਇੱਕ ਜ਼ਮੀਨ ਮਿਲ ਰਹੀ ਆ 11 ਲੱਖ ਦੀ ਖੇਤ, ਇੱਕ ਖੇਤ ਮਿਲ ਰਿਹਾ ਉਹੀ ਉਹਦੇ ਨਾਲ ਦਾ 20 ਲੱਖ ਦਾ, ਤੁਸੀਂ ਦੱਸੋ ਕਿਹੜਾ ਲਉਂਗੇ, 11 ਹੀ ਲਉਂਗੇ ਨਾ, ਤੁਸੀਂ ਡਬਲ ਲੈ ਕੇ ਕਿਉਂ ਲਉਂਗੇ। ਜ਼ਮੀਨ ਦੇ ਵਿੱਚੋਂ ਦੇਖਣਾ ਕਿ ਆਮਦਨ ਕਿੰਨੀ ਆ ਰਹੀ ਆ, ਜਿਹਨੇ 11 ਲੱਖ ਦਾ ਖੇਤ ਰੱਖੇ ਲਿਆ ਆ, ਮੰਨ ਲਓ ਉਹ ਚੋਂ ਵੀ 1 ਲੱਖ ਰੁਪਈਆ ਨਿਕਲ ਰਿਹਾ ਫਸਲ ਦਾ, ਜਿਹਨੇ 20 ਦਾ ਲਿਆ ਉਹਦੇ ਚੋਂ ਵੀ 1 ਲੱਖ ਰੁਪਈਆ ਨਿਕਲ ਰਿਹਾ। ਸੋ ਜਿਹੜਾ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਹੈ ਉਹ 11 ਲੱਖ ਹੀ ਜਿਹੜਾ ਕਾਮਯਾਬ ਹੈ, ਕਿਸਾਨਾਂ ਨੂੰ ਇਸ ਕਰਕੇ ਨਹੀਂ ਉੱਥੇ ਬਣਦਾ, ਜਿਹੜਾ ਕਿ ਬਾਹਰਲਾ ਪੈਸਾ ਜਾਂ ਬਲੈਕ ਮਨੀ ਦੇ ਨਾਲ ਕੀਮਤਾਂ ਵਧਾਤੀਆਂ ਇੰਨੀਆਂ ਜ਼ਮੀਨਾਂ ਦੀਆਂ ਕਿ ਉਹਦੇ ਪਰ ਜਿਹੜੀ ਰਿਟਰਨ ਆ ਰਹੀ ਸੀ ਉਹ ਅਨਫ ਨਹੀਂ ਸੀਗੀ, ਉਹ ਤਾਂ ਬਹੁਤ ਘੱਟ ਸੀ। ਸੋ ਇਸ ਕਰਕੇ ਲੋਕੀ ਤਾਂ ਇੱਥੋਂ ਤਾਂ ਕਹਿੰਦੇ ਯਾਰ 20 ਲੱਖ ਦਾ ਖੇਤ ਮੈਂ ਕਿਉਂ ਲੈਣਾ, ਇਹਦੇ ਨਾਲ ਤਾਂ ਮੈਂ ਬੈਂਕ ਚ ਰੱਖਦਾ, ਮੈਨੂੰ ਵੱਧ ਵਿਆਜ ਆ ਜਾਣਾ ਬਿਨਾਂ ਕੰਮ ਕੀਤੇ ਤੇ, ਠੀਕ ਹੈ। ਉਨਾ ਹਾਲਾ ਨਹੀਂ ਸੀ ਆਉਂਦਾ 20 ਲੱਖ ਦੇ ਹਿਸਾਬ ਨਾਲ, ਉਨਾ ਹਾਲਾ ਨਹੀਂ ਸੀ ਆਉਂਦਾ ਜਿੰਨਾ ਬੈਂਕ ਦੇ ਵਿਚ ਪੈਸੇ ਰੱਖ ਕੇ ਉਹਦੇ ਤੇ ਵਿਆਜ ਆ ਜਾਂਦਾ ਸੀ। ਸੋ ਇਸ ਕਰਕੇ ਉਹ ਟੋਟਲੀ ਗਲਤ ਸੀ, ਇੱਕ ਬਬਲ ਸੀਗੀ, ਜਿਹੜੀ ਬਬਲ ਜਿਹਨੂੰ ਕਹਿੰਦੇ ਨਾ ਇੱਕ ਗੁਬਾਰਾ, ਉਹ ਗੁਬਾਰਾ ਬਣਿਆ ਹੋਇਆ ਸੀਗਾ ਬਿਨਾਂ ਕਿਸੇ, ਉਹ ਪ੍ਰੋਪਰਟੀ ਏਜੰਟਸ ਨੇ ਬਲੈਕ ਮਨੀ ਨੇ ਪੰਪ ਕਰ ਕਰਕੇ ਉਹਨੂੰ ਫੈਲਾਇਆ ਹੋਇਆ ਸੀ, ਤੇ ਉਹ ਹੁਣ ਕਲੈਪਸ ਜਿਹੜਾ ਹੋ ਜਾਣਾ। ਜੇ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰੀਏ, ਉਹਦੇ ਲਹਿਜੇ ਦੇ ਨਾਲ ਹੁਣ ਆਮ ਬੰਦਾ ਜਿਹੜਾ ਆ ਉਹ ਜਿਹੜਾ ਪਲਾਟ ਉਹ ਲੈ ਸਕਦਾ ਹੈ, ਸ਼ਾਇਦ ਲੈ ਸਕਦਾ ਹੈ ਅਗਰ ਉਹਦੇ ਕੋਲ ਇਨਫ ਸੇਵਿੰਗ ਹੈਗੀ ਆ। ਪਰ ਪਹਿਲਾਂ ਇਹ ਸਿਚੁਏਸ਼ਨ ਇਹ ਸੀਗੀ ਕਿ ਸਾਡੇ ਵਰਗਿਆਂ ਨੇ ਬਾਹਰੋਂ ਜਾ ਕੇ ਜਾਂ ਉਥੋਂ ਦੇ ਜਿਹੜੇ ਬਲੈਕ ਮਨੀ ਨੇ ਇੰਨਾ ਵਧਾਤਾ ਸੀ ਕਿ ਉਹ ਸਿਰਫ ਜਿਹੜੇ ਪਲਾਟ ਸੀ ਉਹ ਸਿਰਫ ਬਾਹਰਲਾ ਬੰਦਾ ਹੀ ਡਾਲਰਾਂ ਦੇ ਨਾਲ ਐਕਸਚੇਂਜ ਕਰਕੇ ਜਾਂ ਉਥੋਂ ਦੇ ਬਲੈਕ ਮਨੀ ਦੇ ਨਾਲ ਹੀ ਕਰ ਸਕਦਾ ਸੀ, ਵੱਡੀਆਂ ਲੈ ਕੇ ਆਮ ਬੰਦਾ ਕੰਮ ਕਰਕੇ ਨਹੀਂ ਸੀ ਘਰ ਲੈ ਸਕਦਾ। ਖੈਰ ਇਹ ਆਪਾਂ ਗੱਲ ਆਪਾਂ ਕਰਾਂਗੇ। ਤੇ ਇਧਰ ਸਨੀ ਗੋਤਰਾ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਵਿਚਾਰ ਵਧੀਆ ਨੇ ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਭਗਵੰਤ ਮਾਨ ਦਾ ਪਾਰਲੀਮੈਂਟ ਦੇ ਬਾਹਰ ਦਾ ਜਿਹੜਾ ਕੇਸ ਆ ਉਹ ਕੀ ਆ, ਉਹਦੇ ਬਾਰੇ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ। ਰਾਜੀ ਭੰਗੂ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗਿੱਲ ਮੈਲਵਨ ਆਲੇ ਵੀ ਕਹਿੰਦੇ ਨੇ ਕਿ ਭਾਜੀ ਵੈਨ ਐਕਸਚੇਂਜ ਬੈਂਕ ਐਕਸਚੇਂਜ ਓਲਡ ਨੋਟ ਵਿਦ ਨਿਊ ਵਨ ਵਾਈ ਦੇ ਆਰ ਗਿਵਿੰਗ 5,000 ਨੋਟ 50 ਤੇ 100 ਵਾਈ ਨੋਟ ਸਾਰੀ ਦੁਨੀਆਂ ਪਰੇਸ਼ਾਨ ਲੱਭਦੀ ਫਿਰਦੀ ਪਰਚੀਆਂ ਲੱਭਦੀ ਫਿਰਦੀ ਇਹ ਇਕ ਪ੍ਰੋਬਲਮ ਹੈ ਜੀ ਇਹ ਵੀ ਇਕ ਪ੍ਰੋਬਲਮ ਹੈ ਕਿ ਜਦੋਂ ਐਕਸਚੇਂਜ ਕਰਨ ਜਾਂਦੇ ਨੇ ਨਾ ਜਿੱਦਾਂ ਹੁਣ ਤੁਸੀਂ 400-500 ਦੇ ਪਾਓ ਤਾਂ ਮਸ਼ੀਨ ਜਿਹੜੀ ਹੈ 2,000 ਦਾ ਨੋਟ ਕੱਢ ਦਿੰਦੀ ਹੈ ਜੀ ਇਹ ਵੀ ਇਕ ਪ੍ਰੋਬਲਮ ਹੈ ਹਾਂਜੀ ਇਹ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਦਸਿਆ ਸੀਗਾ ਇਹਦੇ ਬਾਰੇ ਆਪਾਂ ਥੋੜੀ ਗੱਲ ਕਰਾਂਗੇ ਪਰਮਿੰਦਰ ਸਿੰਘ ਪਰਮਿੰਦਰ ਕੌਰ ਔਸਲੋ ਤੋਂ ਧੰਨਵਾਦ ਭੇਜਿਆ ਹਾਂਜੀ ਭੈਣ ਜੀ ਤੁਹਾਨੂੰ ਮਿਲ ਗਿਆ ਵੈਬਸਾਈਟ ਸ਼ੁਕਰੀਆ ਜੀ ਜਗਵੀਰ ਸਿੱਖੂ ਤਾਂ ਪਹਿਲਾਂ ਜੌਲ ਹਾਂਜੀ ਜਗਤਾਰ ਜੌਲ ਕਹਿੰਦੇ ਨੇ ਕਹਿੰਦੇ ਉਹ ਭਰਾਵੋ ਮੋਦੀ ਦੇ ਕਹਿੰਦੇ ਬਾਰਡਰ ਤੇ ਬੰਬ ਚਲਾਉਣ ਦੀ ਸਲਾਹ ਨਾ ਦਿਓ ਹੁਣੇ ਮਿੰਟੂ ਬਾਈ ਨੇ ਗਿਆ ਕਹਿ ਕੇ ਹਟਿਆ ਕਿ ਅਨਪੜ੍ਹ ਪੁੱਤ ਦਲੇਰ ਹੁੰਦੇ ਹੁਣ ਕਰ ਵੀ ਦੇਣਾ ਇਹੋ ਜਿਹਾ ਮਾਫ਼ੀ ਜਾਂਦੇ ਹਾਂ ਜੀ ਮੇਰੇ ਤੇ ਗਲਤੀ ਨਾਲ ਕਿਹਾ ਹੋ ਗਿਆ ਏਦਾਂ ਦੀ ਪੁੱਠੀ ਮਤਲਬ ਸਲਾਹ ਵੀ ਨੀ ਦੇਣੀ ਚਾਹੀਦੀ ਹੈ ਨਾ ਤੇ
ਵੇਖੀ ਕਮਲੇ ਅੱਗ ਨਾਲ ਲਾ ਦੀ ਹਾਂਜੀ ਭਲੇ ਵੇਲੇ ਯਾਦ ਕਰਾਇਆ
ਤੇ ਸੁਖਰਾਜ ਰਮਾਣਾ ਕਹਿੰਦੇ ਬਾਈ ਅਮਨਦੀਪ ਸਿੰਘ ਜੀ ਇਹ ਵਿਚਾਰ ਸਰਦਾਰ ਭਗਤ ਸਿੰਘ ਦਾ ਜਿਹੜਾ ਮੈਂ ਹੁਣੇ ਪੜਿਆ ਸੀ ਨਾ ਇਹਨਾਂ ਨੇ ਭੇਜਿਆ ਸੀ ਕਿ ਅਸੀਂ ਰੋਟੀ ਇਸ ਲਈ ਖਾਂਦੇ ਹਾਂ ਕਿ ਜਿਉਂਦੇ ਰਹਿ ਸਕੀਏ ਜਿਉਂਦੇ ਇਸ ਲਈ ਨੀ ਕਿ ਰੋਟੀਆਂ ਖਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਤੇ ਜਗਵੀਰ ਸਿੱਖੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਲੋਕ ਤਾਂ ਮੋਦੀ ਦਾ ਫੈਸਲਾ ਮੰਨ ਕੇ ਲਾਈਨਾਂ ਦੇ ਵਿਚ ਖੜ ਗਏ ਪਰ ਜਿਹੜੇ 500 ਕਰੋੜ ਵਿਆਹ ਤੇ ਲਾ ਰਹੇ ਨੇ ਉਹ ਕਾਲਾ ਧਨ ਨੀ ਉਨ੍ਹਾਂ ਨੂੰ ਕੌਣ ਫੜੂ ਫੜਨ ਵਾਲਾ ਤਾਂ ਵਿਆਹ ਦੇ ਵਿਚ ਫਿਰ ਰਹੇ ਸੀ ਸੋਚਣ ਵਾਲੀ ਗੱਲ ਹੈ ਕਿ ਵੱਡੇ ਚੋਰ ਤਾਂ ਮੋਦੀ ਦੇ ਦੁਆਲੇ ਫਿਰ ਰਹੇ ਨੇ ਤੇ ਮੋਦੀ ਨੂੰ ਪਤਾ ਹੀ ਨਹੀਂ ਜਗਵੀਰ ਸਿੱਖੂ ਮੈਂ ਨਾ ਇੱਥੇ ਥੋੜੀ ਜਿਹੀ ਆਪਣੀ ਟਿੱਪਣੀ ਕਰਨਾ ਚਾਹੁੰਦਾ ਜੀ ਇਸ ਵਿਆਹ ਦੇ ਬਾਰੇ 500 ਕਰੋੜ ਵਾਲੇ ਕਿ ਅਸੀਂ ਵੈਸੇ ਹੀ ਅੰਦਾਜ਼ਾ ਲਾ ਲਈਦਾ ਕਿ ਇਹ ਜਿਹੜੇ ਬੰਦੇ ਆ ਗਲਤ ਕੰਮ ਕਰਦੇ ਹੋਣੇ ਆ ਦੇਖੋ ਹੁਣ 500 ਕਰੋੜ ਹੁਣ ਖਰਚਿਆ ਅਖਬਾਰਾਂ ਦੀਆਂ ਸੁਰਖੀਆਂ ਬਣੇ ਹੋਏ ਸਾਰਿਆਂ ਨੂੰ ਪਤਾ ਵੀ 500 ਕਰੋੜ ਖਰਚਣਾ ਹੁਣ ਠੀਕ ਆ ਹੁਣ ਉਹ ਸਰਕਾਰੀ ਸਾਰਾ ਕੁਛ ਉਹ ਡਿਕਲੇਅਰਡ ਹੈ ਉਹ 500 ਕਰੋੜ ਉਹਨੂੰ ਡਿਕਲੇਅਰ ਕੀਤਾ ਨਾ ਵੀ ਮੈਂ ਖਰਚਣਾ ਆ ਇਹਦਾ ਮਤਲਬ ਉਹਨੇ 500 ਕਰੋੜ ਦੀ ਕਿਤੇ ਨਾ ਕਿਤੇ ਇਨਕਮ ਸ਼ੋ ਕੀਤੀ ਹੋਏਗੀ ਜਿਹੜੀ ਦਿਖਾਈ ਹੋਏਗੀ ਇਹ ਨਾ ਅਸੀਂ ਵੈਸੇ ਹੀ ਕਈ ਵਾਰੀ ਅੰਦਾਜ਼ੇ ਹੋ ਸਕਦਾ ਅਗਲੇ ਕੋਲ ਹੋਣ ਵੀ ਮਤਲਬ ਸਹੀ ਵੀ ਪੈਸਾ ਹੋਵੇ ਤੇ ਵੈਸੇ ਉਦਾਂ
ਉਹਨਾਂ ਨੇ ਪਹਿਲਾਂ ਬਿਆਨ ਦਿੱਤਾ ਇਹ ਬਿਆਨ ਦਿੱਤਾ ਵੀ ਮੈਂ ਪਾਈ ਪਾਈ ਦਾ ਜਿਹੜਾ ਹਿਸਾਬ ਦਊਂਗਾ ਦੂਜੀ ਗੱਲ ਇਹ ਇੱਕ ਚੀਜ਼ ਸਾਡਾ ਮਕਸਦ ਅਸੀਂ ਨਾ ਇਹਨੂੰ ਹੋਰ ਢੰਗ ਨਾਲ ਲੈਣੇ ਅਸੀਂ ਇਸ ਮਸਲੇ ਤੇ ਆਪਦਾ ਡਿਸੀਜਨ ਹੀ ਨਹੀਂ ਲੈ ਪਾਏ ਵੀ ਅਸੀਂ ਇਹ ਮਸਲੇ ਨੂੰ ਐ ਲੈਣੇ ਆ ਵੀ ਨਜਾਇਜ਼ ਖਰਚੀ ਆ ਜਾਂ ਐ ਲੈਣੇ ਆ ਵੀ ਬਲੈਕ ਮਨੀ ਲਾ ਰਿਹਾ ਜਾਂ ਐ ਲੈਣੇ ਆ ਵੀ ਉਹ ਪੈਸੇ ਦੀ ਬੇਕਦਰੀ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਿਸ ਕਰਕੇ ਇਹਦਾ ਨਿੰਦ ਰਹੇ ਹਾਂ ਪਹਿਲੀ ਗੱਲ ਤਾਂ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇਹ ਮਾਈਨਿੰਗ ਦੇ ਕਿੰਗ ਕਹਾਉਂਦਾ ਬੰਦਾ ਤੇ ਮਾਈਨਿੰਗ ਜਿਵੇਂ ਮਰਜ਼ੀ ਇਹਦਾ ਦਾ ਲੱਗਿਆ ਠੱਗੇ ਕਿਉਂਕਿ ਇਹ ਤਾਂ ਮੰਨਣੀ ਪੈਣੀ ਆ ਵੀ ਸਾਫ਼ ਸੁਥਰੀ ਤੇ ਇਮਾਨਦਾਰੀ ਨਾਲ ਤਾਂ ਬੰਦਾ ਨਹੀਂ ਪਹੁੰਚ ਸਕਦਾ ਜਿਹੜੀਆਂ ਪੋਜੀਸ਼ਨਾਂ ਤੇ ਪਹੁੰਚੇ ਆ ਦੂਜੇ ਪਾਸੇ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਅਸੀਂ ਜਿਹੜੀ ਗੱਲ ਕਰੀਏ ਜੇ ਹੁਣ ਜਨਾਰਦਨ ਰੈਡੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਜਨਾਰਦਨ ਰੈਡੀ ਦੇ ਮਾਮਲੇ ਦੇ ਵਿਚ ਇਹ ਆ ਵੀ ਉਹ ਜੇਲ੍ਹ ਚ ਰਿਹਾ ਆਪਦੀ ਜਿਹੜੀ ਗੈਰ ਕਾਨੂੰਨੀ ਕੰਮਾਂ ਕਾਰਨ ਤਾਂ ਗੈਰ ਕਾਨੂੰਨੀ ਕੰਮਾਂ ਦੀ ਤਾਂ ਕਲੀਅਰ ਕੱਟ ਆ ਵੀ ਉਹ ਬੰਦਾ ਗੈਰ ਕਾਨੂੰਨੀ ਹੈ ਪਰ ਜਦੋਂ ਉਹ ਬੰਦਾ ਆਪਦੀ ਬੇਟੀ ਦੇ ਵਿਆਹ ਤੇ 500 ਕਰੋੜ ਉਹਦੇ ਕੋਲੇ ਪੈਸਾ ਹੈ ਅਮੀਰ ਆ ਉਹ ਹੁਣ ਜੇ ਡੋਨਲਡ ਟਰੰਪ ਅਮੀਰ ਆ ਤੇ ਉਹ ਸੋਨੇ ਦੇ ਕੁੰਡੇ ਲਵਾਈ ਜਾਂਦਾ ਤਾਂ ਲਵਾਈ ਜਾਂਦਾ ਜੀ ਕੋਈ ਫਰਕ ਨਹੀਂ ਪਰ ਹੁਣ ਦੂਜੇ ਪਾਸੇ ਆ ਜਾਂਦਾ ਵੀ ਜੇ 500 ਕਰੋੜ ਮਾਰਕੀਟ ਚ ਦਿੰਦਾ ਮਾਰਕੀਟ ਚ ਛੱਡਦਾ ਉਹ ਪੈਸੇ ਪਹਿਲੀ ਗੱਲ ਤਾਂ ਉਹ ਇੱਕ ਨੰਬਰ ਦੇ ਪੈਸੇ ਉਹਨੂੰ ਹੋਣੇ ਕਰਨੇ ਪੈਣੇ ਆ ਦੇਣੇ ਪੈਣੇ ਆ ਜਦੋਂ ਕਹਿ ਰਿਹਾ ਤੇ ਉਹਦੇ ਤੇ ਨਿਗਾਹ ਵੀ ਰਹੂਗੀ ਇਸ ਚੀਜ਼ ਦੀ ਦੂਜੀ ਗੱਲ ਉਹ ਪੈਸਾ ਫਲੋਟ ਤਾਂ ਹੋਊਗਾ ਨਾ ਮਾਰਕੀਟ ਚ ਕੋਈ ਫੁੱਲਾਂ ਵਾਲੇ ਨੂੰ ਮਿਲੂਗਾ ਕੋਈ ਸਜਾਵਟ ਵਾਲੇ ਨੂੰ ਮਿਲੂਗਾ ਕੋਈ ਕਿਸੇ ਨੂੰ ਮਿਲੂਗਾ ਉਹਦੀ ਤਾਂ ਇੱਕ ਨੰਬਰ ਦੀ ਕਮਾਈ ਬਣ ਗਈ ਨਾ ਉਹਦੀ ਉਹ ਸੋ ਜੇ ਉਹਨੂੰ ਦੱਬੀ ਬੈਠਾ 500 ਕਰੋੜ ਨੂੰ ਜਿਵੇਂ ਆਰ ਕੇ ਮਾਰਬਲ ਦਾ ਦਿਖਾ ਰਹੇ ਸੀ ਵੀ 14,000 ਕਰੋੜ ਇੱਕ ਗਡਾਊਨ ਚ ਪਿਆ ਤਾਂ ਉਹ ਕਿਸੇ ਨੂੰ ਕੀ ਲਾਹਾ ਦੇ ਰਿਹਾ
ਮਿੰਟੂ ਜੀ
ਇਹ ਤਾਂ ਸੋਚਣ ਵਾਲੀ ਗੱਲ
ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਅਸੀਂ 95 ਦੇ ਵਿਚ ਘਰ ਸ਼ੁਰੂ ਕੀਤਾ ਨਾ ਬਣਾਉਣਾ ਇੱਥੇ ਤੇ ਮੇਰੇ ਫਾਦਰ ਸਾਹਿਬ 81 ਦੇ ਸਾਡੇ ਕੋਲ ਘਰ ਸੀ ਸਿਡਨੀ ਹੈ ਨਾ ਅਸੀਂ ਬਣਾਉਣਾ ਸ਼ੁਰੂ ਕੀਤਾ ਫਾਰਮ ਪਹਿਲਾਂ ਅਸੀਂ ਕੰਮ ਕੀਤਾ ਕੰਮ ਕਰਕੇ ਫਾਰਮ ਸੈੱਟ ਕੀਤਾ ਉਦੋਂ ਹੁਣ ਅਸੀਂ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਨਾ ਜਦੋਂ ਤੁਹਾਨੂੰ ਪਤਾ ਕਿ ਟ੍ਰੇਡਸਮੈਨ ਹੁੰਦੇ ਲਾਇਓ ਹੁੰਦੇ ਹੈ ਨਾ ਤੇ ਸਾਨੂੰ ਮਤਲਬ ਉਹ ਟੌਂਟ ਮਾਰਦੇ ਹੁੰਦੇ ਸੀ ਉਹ ਮਤਲਬ ਵੀ ਇਹ ਤਾਂ ਜੀ ਇਹ ਤਾਂ ਭੰਗ ਦੇ ਪੈਸੇ ਆ ਵੈਸੇ ਹੀ ਉਦਾਂ ਹੀ ਮਤਲਬ ਜਦੋਂ ਹੁਣ ਬੰਦਾ ਕੋਈ ਘਰ ਬਣਾ ਰਿਹਾ ਆਪਣਾ ਦੂਜੇ ਮਤਲਬ ਮੂਹੇ ਲਾ ਦੇਣਾ ਹੁੰਦਾ ਜੀ ਡਰੱਗ ਮਨੀ ਆ ਐਵੇਂ ਮਤਲਬ ਵੈਸੇ ਹੀ ਕਹਿ ਦੇਣਾ ਕੱਲ ਵੀ ਮੇਰੀ ਇੱਕ ਸਾਡੇ ਸੱਜਣ ਗੁਰਦੀਪ ਸਿੰਘ ਹੁਣੀ ਉਹਨਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਜਿੱਥੇ ਵੀ ਸੱਥਾਂ ਦੇ ਵਿਚ ਬਹਿਨੇ ਆ ਜਿੱਥੇ ਵੀ ਕਰਦੇ ਅਸੀਂ ਹਰੇਕ ਬੰਦੇ ਨੂੰ ਅਸੀਂ ਭੰਡਣਾ ਹੀ ਹੁੰਦਾ ਜਿਹੜਾ ਕਿ ਬੰਦਾ ਵਧੀਆ ਕੱਪੜੇ ਪਾ ਕੇ ਲੰਘ ਗਿਆ ਨਾ ਕਿਸੇ ਨੇ ਇਹ ਨਹੀਂ ਕਹਿਣਾ ਹੁੰਦਾ ਉੱਥੇ ਸੱਥ ਦੇ ਵਿਚ ਮੋੜ ਤੇ ਬੈਠੇ ਨੇ ਵੀ ਲੈ ਵੀ ਬੰਦੇ ਨੇ ਬਹੁਤ ਮਿਹਨਤ ਕੀਤੀ ਆ ਇਹਦੀ ਹੱਕ ਦੀ ਕਮਾਈ ਦਿਲਾ ਸਾਰਿਆਂ ਨੇ ਉਹਨੂੰ ਇਹੀ ਕਹਿਣਾ ਹੁੰਦਾ ਜੈਲਸ ਫੈਕਟਰ ਰਹਿੰਦਾ ਜਿਹੜਾ ਸਾਡੇ ਅੰਦਰ ਸਾਰਿਆਂ ਨੇ ਇਹੀ ਕਹਿਣਾ ਹੁੰਦਾ ਉਹ ਇਹ ਤਾਂ ਚੋਰ ਹੈ ਮਤਲਬ ਹੁੰਦੀ ਉਹ ਜਹਿਲਤ ਹੁੰਦੀ ਆ ਹਨਾ, ਉਹਨੂੰ ਅਸੀਂ ਅਕਨੋਲੇਜ ਨੀ ਕਰਨਾ ਹੁੰਦਾ, ਸਾਡੀ ਇਹ ਫਿਤਰਤ ਬਣ ਗਈ ਆ ਅਸੀਂ ਹੁਣ। ਮੈਂ ਤਾਂ ਇਹਨੂੰ ਜਾਣਦਾ ਵੀ ਨੀ ਜਿਹਦੀ ਗੱਲ ਚੱਲਦੀ ਆ, 99% ਬੰਦੇ ਨੀ ਜਾਣਦੇ ਹੋਣੇ, ਪਰ ਮੋਸਟਲੀ ਸੋਸ਼ਲ ਮੀਡੀਆ ਤੇ ਦੇਖੋ ਉਹ ਸਾਰੇ ਇਸ ਚੀਜ਼ ਨੂੰ ਨੈਗੇਟਿਵ ਲੈ ਰਹੇ ਨੇ। ਪਰ ਜਿੱਦਾਂ ਤੁਸੀਂ ਗੱਲ ਦੱਸੀ ਆ ਕਿ 500 ਕਰੋੜ ਜਦੋਂ ਖਰਚਿਆ ਤੇ 500 ਕਰੋੜ ਜਿਹੜਾ ਆ ਉਹ ਫੁੱਲਾਂ ਵਾਲੇ ਤੋਂ ਲੈ ਕੇ ਉਹ ਗੱਡੀਆਂ ਵਾਲੇ ਤੱਕ, ਕਾਰਾਂ ਵਾਲੇ ਤੱਕ, ਰੈਂਟ ਵਾਲੇ ਤੱਕ, ਪੇਂਟ ਵਾਲੇ ਤੱਕ, ਸਾਰਿਆਂ ਤੱਕ ਉਹ ਡਿਸਟ੍ਰੀਬਿਊਟ ਹੋਇਆ ਹੋਣਾ, ਉਹਨਾਂ ਦੀ ਰੋਜ਼ੀ ਰੋਟੀ ਚੱਲੀ ਹੋਣੀ ਆ ਔਰ ਡਿਕਲੇਅਰਡ ਹੈ, ਠੀਕ ਹੈ। ਤੇ ਇਹਦੇ ਵਿੱਚ ਕੋਈ ਦੋ ਰਾਮ ਨੇ, ਬਾਕੀ ਜਿਹੜਾ ਪੈਸਾ ਆ ਉਹ ਜਦੋਂ ਤੁਸੀਂ ਵਿਆਹ ਕਰਦੇ ਹੋ ਛੱਡਦੇ ਹੋ। ਪਰ ਹੁਣ ਦੂਜੇ ਪਾਸੇ ਇੱਕ ਹੋਰ ਐਂਗਲ ਵੀ ਆ ਜਾਂਦਾ, ਮੈਂ ਇੱਕ ਡਾਕਟਰ ਨੂੰ ਜਾਣਦਾ ਜੀ, 2009 ਦੀ ਗੱਲ ਹੈ ਸਾਡੇ ਏਰੀਏ ਦੇ ਵਿੱਚ, ਤੇ ਉਹ ਮੈਂ ਉਹਨੂੰ ਮਿਲਿਆ, ਕਹਿੰਦਾ ਜੀ ਮੈਂ ਬੇਟਾ ਵਿਆਹ ਲਿਆ ਆਪਣਾ। ਮੈਂ ਕਿਹਾ ਮੁਬਾਰਕਾਂ ਜੀ, ਮੇਰੇ ਤੋਂ ਪਹਿਲਾਂ ਹੀ ਮਤਲਬ ਹੈ। ਤੇ ਕਹਿੰਦਾ ਮੈਂ ਕਿਹਾ ਕਿੱਦਾਂ ਜੀ, ਫੇਰ ਤਾਂ ਬੜੀ ਮਤਲਬ ਧੂਮ ਧਾਮ ਨਾਲ ਵਿਆਹ ਕੀਤਾ ਹੋਣਾ। ਕਹਿੰਦਾ ਨਹੀਂ ਜੀ ਮੈਂ ਨੀ ਧੂਮ ਧਾਮ ਨਾਲ ਵਿਆਹ ਕੀਤਾ। ਮੈਂ ਕਿਹਾ ਕੀ ਗੱਲ, ਇੱਕੋ ਇੱਕ ਬੇਟਾ ਤੁਹਾਡੇ, ਇੱਕ ਬੇਟੀ ਆ, ਉਹ ਪਹਿਲੇ ਤਾਂ ਸ਼ਾਦੀ ਹੋ ਚੁੱਕੀ ਆ, ਤੁਸੀਂ ਹੁਣ ਬੇਟੇ ਦਾ ਧੂਮ ਧਾਮ ਨਾਲ ਗੱਲ ਹੀ ਨੀ ਕੀਤਾ। ਕਹਿੰਦਾ ਵੀ ਅਮਨ ਮੈਂ ਬਹੁਤ ਸੋਚਿਆ ਇਹਦੇ ਬਾਰੇ ਤੇ ਕਿੱਦਾਂ ਕੀਤਾ ਜਾਵੇ। ਫੇਰ ਕਹਿੰਦਾ ਮੈਂ ਆਪਣੇ ਕੁੜਮਾਂ ਨਾਲ ਗੱਲ ਕੀਤੀ ਵੀ ਦੇਖੋ ਮੇਰੇ ਕੋਲ ਪੈਸੇ ਦੀ ਤਾਂ ਕੋਈ ਕਮੀ ਨੀ ਹੈਗੀ, ਅਥਾਹ ਪੈਸਾ ਹੈ ਮੇਰੇ ਕੋਲ, ਠੀਕ ਹੈ, ਵੀ ਜੇ ਤੁਸੀਂ ਠੀਕ ਸਮਝੋ ਤਾਂ ਇਸ ਤਰ੍ਹਾਂ ਕਰਦੇ ਆ ਕਿ ਤੁਸੀਂ ਕਿੰਨਾ ਖਰਚਣਾ ਚਾਹੁੰਦੇ ਹੋ। ਉਹ ਕਹਿੰਦੇ ਜੀ ਅਸੀਂ 5-10 ਲੱਖ ਜਿੰਨਾ ਵੀ ਹੈਗਾ ਤੇ ਇੰਨਾ ਹੀ ਅਸੀਂ ਕਰਨਾ। ਕਹਿੰਦੇ ਏਦਾਂ ਕਰਦੇ ਆ ਆਪਾਂ ਸਿੱਧਾ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਂ ਦੇ ਕੇ ਲੰਗਰ ਉੱਥੇ ਛਕਾ ਕੇ ਆਪਾਂ ਰਿਸ਼ਤੇਦਾਰਾਂ ਨੂੰ, ਮਤਲਬ ਉਹ ਆਪਣੇ ਚੱਲ ਜਾਣਾ, ਅਸੀਂ ਆਪਣੇ ਚੱਲ ਜਾਂਦੇ ਆ, ਆਪਾਂ ਲਿਮਿਟਡ 10 ਬੰਦੇ ਅਸੀਂ, 10 ਬੰਦੇ ਤੁਸੀਂ ਕਰਕੇ ਸ਼ਾਦੀ ਕਰਦੇ ਤੇ ਜਿਹੜਾ 5 ਲੱਖ ਤੁਸੀਂ ਖਰਚਣਾ ਆ ਏਦਾਂ ਕਰੋ, ਉਹ 2.5 ਲੱਖ ਰੁਪਈਆ ਤੁਸੀਂ ਪਾਓ ਤੇ 2.5 ਲੱਖ ਰੁਪਈਆ ਪਾਉਂਦੇ ਆ ਅਸੀਂ ਇਨ੍ਹਾਂ ਦੋਨਾਂ ਬੱਚਿਆਂ ਦੇ ਅਕਾਊਂਟ ਚ ਜਮਾਂ ਕਰਾ ਦਿੰਦੇ ਆ ਤੇ ਆਪਣਾ ਜੋ ਮਰਜ਼ੀ ਕਰ ਲੈਣ। ਕਹਿੰਦੇ ਅਸੀਂ ਜੀ ਇਦਾਂ ਦੋਨਾਂ ਪਰਿਵਾਰਾਂ ਨੇ ਰਜਾਮੰਦੀ ਕੀਤੀ ਤੇ ਬਿਲਕੁਲ ਸਾਦਾ ਵਿਆਹ ਕਰਕੇ ਅਸੀਂ ਆਰਾਮ ਨਾਲ ਤਸੱਲੀ ਨਾਲ ਬਹਿ ਗਏ। ਕਹਿੰਦੇ ਲੋਕ ਹੁਣ ਫੇਰ ਗਾਲਾਂ ਕੱਢੀ ਜਾਂਦੇ ਆ, ਲੈ ਡਾਕਟਰ ਏਡਾ ਬੜਾ ਬੰਦਾ ਹਨਾ, ਇੰਨਾ ਪੈਸਾ, ਇੰਨਾ ਸੂਮ, ਕੱਖ ਨੀ, ਇੱਕ ਰੋਟੀ ਵੀ ਨੀ ਖਿਲਾ ਹੋਈ ਹੈ ਤੇ ਲੋਕਾਂ ਨੂੰ, ਮਤਲਬ ਉਹ ਕਹਿੰਦੇ ਲੋਕ ਇੱਦਾਂ ਕਰੀ ਜਾਂਦੇ ਆ। ਕਹਿੰਦਾ ਜੇ ਮੈਂ ਉਹ ਵਿਆਹ ਦੇ ਉੱਤੇ 1 ਕਰੋੜ ਰੁਪਈਆ ਵੀ ਖਰਚ ਦਿੰਦਾ, ਲੋਕਾਂ ਨੇ ਕਹਿੰਦਾ ਨਾਲੇ ਰੋਟੀ ਖਾਈ ਜਾਣੀ ਸੀ, ਨਾਲੇ ਗਾਲਾਂ ਕੱਢੀ ਜਾਣੀਆਂ ਸੀ ਮੈਨੂੰ। ਲੈ ਸਾਡਾ ਹੀ ਪੈਸਾ ਆ, ਦੋਨ ਸਾਡੇ ਹੀ ਟੀਕੇ ਲਾ ਲਾ ਕੇ ਜਾਲੀ ਪੈਸੇ ਕਮਾਏ ਹੋ। ਕਹਿੰਦੇ ਜਾਣੀ ਕਿ ਮੈਂ ਤਾਂ ਇਹ ਫੈਸਲਾ ਕਰ ਲਿਆ ਵੀ ਲੋਕਾਂ ਨੇ ਤਾਂ ਗਾਲਾਂ ਹੀ ਕੱਢਣੀਆਂ ਨੋ ਮੈਟਰ ਵਟ, ਇਸ ਕਰਕੇ ਪੈਸੇ ਬਚਾਓ ਹਨਾ। ਸੋ ਮੈਨੂੰ ਹੁਣ ਏਦਾਂ ਲੱਗਦਾ ਵੀ ਚਲੋ ਇਸ ਬੰਦੇ ਨੇ 500 ਕਰੋੜ ਖਰਚ ਕੇ ਕਮ ਸੇ ਕਮ ਪੈਸਾ ਤਾਂ ਲੋਕਾਂ ਨੂੰ ਰੋਜ਼ੀ ਰੋਟੀ ਤਾਂ ਮਿਲੀ ਆ, ਉਹ ਪੈਸਾ ਕਿਤੇ ਦੱਬਦਾ ਨੀ ਲਿਆ। ਸੋ ਕਈ ਐਂਗਲ ਆ ਜੀ, ਹਰ ਐਂਗਲ ਤੋਂ ਦੇਖਣੀ ਪੈਂਦੀ ਆ ਗੱਲਬਾਤ। ਤੇ ਮਿੱਟੂ ਜੀ ਅਗਲਾ ਜਿਹੜਾ ਮੈਸੇਜ ਸਾਨੂੰ ਜਗਵੀਰ ਹੋਣਾ ਨੇ ਭੇਜਿਆ ਸੀ ਇਸ ਦੇ ਬਾਰੇ, ਤਾਂ ਕਹਿੰਦੇ ਨੇ ਕਿ ਜਿਹੜੇ ਮਤਲਬ ਇੰਡੀਆ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਵਿਆਹਾਂ ਦੇ ਲਈ ਆ ਰਹੀ ਹੈ ਕਿ ਵਿਆਹਾਂ ਦੇ ਵਾਸਤੇ ਪੈਸਾ ਚਾਹੀਦਾ ਹੁੰਦਾ ਤੇ ਕੈਸ਼ ਜਿਹੜਾ ਅਵੇਲੇਬਲ ਨਹੀਂ ਹੈਗਾ। ਤੇ ਹੁਣ ਬਹੁਤ ਸਾਰੇ ਜਿਹੜੇ ਬਿਜ਼ਨਸ ਹੈ ਨਾ ਹਜੇ ਵੀ ਇੰਡੀਆ ਦੇ ਵਿੱਚ, ਹੁਣ ਗੌਰਮੈਂਟ ਚਾਹੁੰਦੀ ਤਾਂ ਹੈ ਵੀ ਜਿਹੜੀ ਆਨਲਾਈਨ ਟ੍ਰਾਂਜੈਕਸ਼ਨਾਂ ਹੋਣ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਜਾਵੇ, ਪਰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਬਹੁਤ ਸਾਰੇ ਜਿੱਦਾਂ ਹਲਵਾਈ ਆ ਜਾਂ ਮੰਨ ਲਓ ਜਾਂ ਫੁੱਲਾਂ ਵਾਲਾ ਆ, ਉਹ ਤਾਂ ਕਦੇ ਮੈਨੂੰ ਲੱਗਦਾ ਬੈਂਕ ਦੀ ਟ੍ਰਾਂਜੈਕਸ਼ਨ ਕੀਤੀ ਨਹੀਂ ਹੋਣੀ, ਫੁੱਲਾਂ ਦੇ ਪੈਸੇ ਜੀ ਤੁਸੀਂ ਮੇਰੇ ਐਫ ਡਿਪੋਜ਼ਿਟ ਦੇ ਰਾਹੀਂ ਜਮ੍ਹਾਂ ਕਰਾ ਦਿਓ। ਸੋ ਉਹ ਵੀ ਇੱਕ ਬੜੀ ਵੱਡੀ ਸਮੱਸਿਆ ਆ ਰਹੀ ਆ ਜੀ। ਸੋ
ਇਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਇਹ ਆਉਣੀਆਂ ਸੀ, ਖਲਕਤ ਜ਼ਿਆਦੇ ਹੋਣ ਕਰਕੇ ਦਿੱਕਤਾਂ ਆਉਣੀਆਂ ਸੀ, ਪਰ ਇਹ ਜਿਹੜਾ ਮੁਸੀਬਤ ਦਾ ਟਾਈਮ ਹੁੰਦਾ ਨਾ ਹਮੇਸ਼ਾ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ। ਇਹ ਹੁਣ ਕੱਲੇ ਕੱਲੇ ਨੂੰ ਹਰ ਬੰਦੇ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਵੀ ਦੇ ਕੇ ਜਾਊਗਾ। ਹੋ ਸਕਦਾ ਆਉਣ ਵਾਲੇ ਦਿਨਾਂ ਚ ਉਹ ਪ੍ਰਪੇਅਰ ਹੋ ਜਾਣ, ਜ਼ਿਆਦਾ ਪਲਾਸਟਿਕ ਮਨੀ ਵਰਤਣ ਲੱਗ ਜਾਣ, ਜੋ ਪਲਾਸਟਿਕ ਮਨੀ ਜ਼ਿਆਦਾ ਵਰਤਣਗੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਲਾਈਫ ਵੀ ਸਿਕਿਓਰ ਤੇ ਸੇਫ ਹੋਜੂਗੀ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਵੇਂ ਤੁਸੀਂ ਆਪਾਂ ਅਸੀਂ ਰੋਜ਼ ਚੋਰੀਆਂ ਚੱਕਿਆ ਤੇ ਠੱਗੀਆਂ ਠੋਰੀਆਂ ਲੁੱਟਾਂ ਖੋਹਾਂ ਦੇਖਦੇ ਹਾਂ, ਇਨ੍ਹਾਂ ਚੀਜ਼ਾਂ ਤੇ ਵੀ ਕੰਟਰੋਲ ਹੋਜੂਗਾ, ਤੁਹਾਡੀ ਸਕੂਨ ਦੀ ਜ਼ਿੰਦਗੀ ਵੀ ਆਜੂਗੀ। ਸੋ ਇਹ ਨਹੀਂ ਹੈ ਵੀ ਮਾੜਾ ਟਾਈਮ ਤੁਹਾਨੂੰ ਸਿਖਾ ਕੇ ਨਹੀਂ ਜਾਂਦਾ, ਮਾੜਾ ਟਾਈਮ ਵੀ ਤੁਹਾਨੂੰ ਸਿਖਾ ਕੇ ਜਾਂਦਾ। ਹੁਣ ਸਾਨੂੰ ਉਹ ਜਿਹੜਾ ਭਾਣਾ ਮੰਨਣ ਦੀ ਗੱਲ ਆ ਜਾਂਦੀ ਨਾ ਗੁਰਬਾਣੀ ਦੇ ਵਿੱਚ, ਵੀ ਸਾਨੂੰ ਇਹ ਭਾਣਾ ਜਿਹੜਾ ਇਹ ਵੀ ਇੱਕ ਭਾਣਾ ਇਹ ਵਰਤ ਚੁੱਕਿਆ, ਇਸ ਭਾਣੇ ਨੂੰ ਸਾਨੂੰ ਮੰਨ ਲੈਣਾ ਚਾਹੀਦਾ, ਮੰਨ ਕੇ ਸਾਨੂੰ ਪ੍ਰਪੇਅਰ ਹੋਣਾ ਚਾਹੀਦਾ ਵੀ ਇਸ ਭਾਣੇ ਦੇ ਵਿੱਚ ਅਸੀਂ ਵੀ ਆਪਦੇ ਆਪ ਨੂੰ ਕੱਢ ਕੇ ਲਿਜਾਣਾ ਤੇ ਅਸੀਂ ਆਪਦੇ ਆਲੇ ਦੁਆਲੇ ਨੂੰ ਵੀ ਕੱਢਣਾ। ਕੱਲੀ ਆਪਦੇ ਤੱਕ ਸੋਚ ਨਾ ਰੱਖੋ, ਵੀ ਤੁਸੀਂ ਆਪਦੇ ਆਲੇ ਮੰਨ ਲਓ। ਕੱਲ ਇੱਕ ਬਜੁਰਗ ਦੀ ਮੈਂ ਵੀਡੀਓ ਦੇਖ ਰਿਹਾ ਸੀ ਵੀ ਉਹ ਬਜੁਰਗ ਤੋਂ ਤੁਰਿਆ ਨੀ ਜਾ ਰਿਹਾ ਸੀ, 85 ਸਾਲ ਦਾ ਸੀ, ਤੇ ਉਹ 80,000 ਰੁਪਈਏ ਦਾ 100-100 ਦੇ ਨੋਟਾਂ ਦਾ ਕੈਸ਼ ਲੈ ਕੇ ਬੈਂਕ ਚ ਗਿਆ
ਜੀ।
ਬੜੀ ਮੁਸ਼ਕਲ ਨਾਲ ਪੌੜੀਆਂ ਚੜ ਕੇ ਜਾ ਕੇ ਤੇ ਉਹਨੇ ਆਪਦੇ ਖਾਤੇ ਚ ਬੈਂਕ ਚ ਜਮਾਂ ਕਰਾ ਕੇ ਕਹਿੰਦਾ ਵੀ ਇਹ ਜਿਹੜੇ 100-100 ਦੇ ਨੋਟ ਆ ਨਾ ਕਿਸੇ ਦੇ ਕੰਮ ਆ ਜਾਣਗੇ, ਮੇਰੇ ਘਰੇ ਪੈ ਕੀ ਕਰਦੇ ਆ। ਸੋ ਇਹ ਇਹ ਸਿੱਧੇ ਰੂਪ ਦੇ ਵਿਚ ਲੋਕਾਂ ਪ੍ਰਤੀ ਸੋਚ ਸੀ ਉਸ ਬਜ਼ੁਰਗ ਦੀ। ਸੋ ਇਹੋ ਜਿਹਾ ਕੰਮ ਵੀ ਕੀਤਾ ਜਾ ਸਕਦਾ। ਮੰਨ ਲਓ ਤੁਹਾਡੇ ਕੋਲ ਕੋਈ ਅਗਲੇ ਕਿਸੇ ਕੋਲ ਗੁਆਂਢੀ ਕੋਲ ਪਲਾਸਟਿਕ ਮਨੀ ਨਹੀਂ ਹੈ, ਉਹਦਾ ਕੋਈ ਕੰਮ ਆ, ਉਹਦਾ ਜ਼ਰੂਰੀ ਆ, ਤਾਂ ਤੁਸੀਂ ਲੈਣ ਦੇਣ ਉਹ ਵੀ ਕਿਹੜਾ ਨਹੀਂ ਕਰਦੇ ਸੀ, ਤਾਂ ਅਸੀਂ ਉਹ ਕਰ ਸਕਦੇ ਹਾਂ ਵੀ ਅਸੀਂ ਉਹਦੇ ਲਈ ਮਾੜਾ ਜੇ ਕਿਤੇ ਕੋਈ ਉਹਦਾ ਐਮਰਜੈਂਸੀ ਕਢਾ ਦੇਣਗੇ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਚਾਰ ਦਿਨਾਂ ਨੂੰ ਤੁਹਾਨੂੰ ਵਾਪਸ ਕਰ ਦੂਗਾ। ਸੋ ਇਹ ਜੇ ਤਰੀਕੇ ਆ, ਅਸੀਂ ਇਸ ਟਾਈਮ ਨੂੰ ਜੇ ਮਾੜਾ ਟਾਈਮ ਕਹੀਏ ਤਾਂ ਇਸ ਨੂੰ ਜੇ ਮਾੜਾ ਤਾਂ ਇਹਦੇ ਤੋਂ ਅਸੀਂ ਸਿੱਖਣ ਦੀ ਕੋਸ਼ਿਸ਼ ਕਰੀਏ ਤੇ ਇਹਨੂੰ ਲੰਘਾਉਣ ਦੀ ਕੋਸ਼ਿਸ਼ ਕਰੀਏ ਵੀ ਇਹ ਲੰਘ ਜੂਗਾ 10 ਦਿਨ 15 ਦਿਨ, ਕਿਉਂਕਿ ਇਹ ਟੈਂਪਰੇਰੀ ਹੈ ਸਭ ਨੂੰ ਪਤਾ। ਤੇ ਫੇਰ ਉਦੋਂ ਬਾਅਦ ਅਸੀਂ ਇਹਦੇ ਨਤੀਜੇ ਸਾਡੇ ਸਾਹਮਣੇ ਆ ਜਾਣਗੇ। ਮੰਨ ਲਓ ਨਤੀਜੇ ਮਾੜੇ ਆ ਗਏ, ਮੰਨ ਲਓ ਨਤੀਜੇ ਬਹੁਤ ਮਾੜੇ ਆਏ, ਕੋਈ ਵੀ ਫਾਇਦਾ ਨਹੀਂ ਹੋਇਆ, ਤਾਂ ਫੇਰ ਤੁਹਾਡੇ ਕੋਲ ਇੱਕ ਵੋਟ ਰੂਪੀ ਹਥਿਆਰ ਆ ਜੀ, ਜਿਹੜਾ ਤੁਸੀਂ ਵਰਤ ਕੇ ਤੇ ਮੋਦੀ ਨੂੰ ਆਪਦੇ ਘਰੇ ਤੋਰ ਦਿਓ। ਠੀਕ ਹੈ ਨਾ, ਇਹ ਤਰੀਕੇ ਨਾਲ ਸਿਸਟਮ ਨਾਲ ਕੰਮ ਹੋਣਾ ਸਾਰਾ ਕੁਛ, ਨਾ ਗਾਲਾਂ ਦਿੱਤੀਆਂ ਤੋਂ, ਨਾ ਰੌਲਾ ਪਾਏ ਤੋਂ, ਨਾ ਫੇਸਬੁੱਕਾਂ ਤੇ ਲਲਕਰੇ ਮਾਰੇ ਤੋਂ, ਜਾਂ ਇੱਕ ਦੂਜੇ ਦੀ ਧੀ ਭੈਣ ਕਰੇ ਤੋਂ, ਕੁਛ ਨਹੀਂ ਹੋਣਾ
ਜੀ। ਤੇ ਇਧਰ ਅਜੇ ਮੈਨੇ ਆਸ ਮੈਲਬਨ ਤੋਂ ਕਹਿ ਰਹੇ ਨੇ, ਗੁੱਡ ਮਾਰਨਿੰਗ ਜੀ, ਕਹਿੰਦੇ ਇੱਕ ਨਵੀਂ ਐਪ ਵੀ ਆ ਗਈ ਆ ਮੋਦੀ ਕੀ ਨੋਟ, ਗੂਗਲ ਦੇ ਪਲੇ ਸਟੋਰ ਤੇ ਆ, ਕਹਿੰਦੇ ਜਦੋਂ ਤੁਸੀਂ ਐਪ ਖੋਲੂਗੇ ਤੇ ਤੁਸੀਂ ਕਹਿੰਦੇ ਵੀ ਇਹ 2000 ਜਾਂ 500 ਦੇ ਨੋਟ ਦੇ ਉੱਤੇ ਉਹਦੀ ਕੈਮਰਾ ਕਰੂਗੇ ਨਾ, ਤੇ ਉਦੋਂ ਕਹਿੰਦੇ ਉਹ ਦਿਖਾਈ ਦਊਗਾ ਕਿ ਉਹਦੇ ਵਿਚ ਮੋਦੀ ਜਿਹੜਾ ਆ ਉਹ ਪੁਰਾਣੇ ਨੋਟ ਜਿਹੜੇ ਆ ਫਾੜ ਕੇ ਸੁੱਟ ਰਿਹਾ ਜਿਦਾਂ ਪੋਕੋਮੈਨ ਵਾਂਗਰ ਤੇ ਇਹੋ ਜਿਹੀ ਆਪ ਆ ਰਹੀ। ਹਾਂਜੀ, ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਮੁਹੰਮਦ ਤੁਗਲਕ ਦੀ। ਅਕਸਰ ਅਸੀਂ ਕਹਿੰਦੇ ਆ ਕਿ ਓਲੇ ਜੀ ਤੁਗਲਕੀ ਫਰਮਾਨ ਹੈ ਇਹ ਜੀ, ਮਤਲਬ ਮਾੜਾ ਮਾੜੇ ਚੀਜ਼ ਨੂੰ ਅਸੀਂ ਕਹਿੰਦੇ ਆ ਤੁਗਲਕੀ ਫਰਮਾਨ, ਅਸਲ ਦੇ ਵਿਚ ਮੁਹੰਮਦ ਬਿਨ ਤੁਗਲਕ
ਮਾੜੀ ਚੀਜ਼ ਨੂੰ ਵੀ ਨੀ ਧੱਕੇ ਨਾਲ ਥੋਪੀ ਗਈ ਕਿਸੇ ਦੇ ਉੱਤੇ,
ਤੁਗਲਕੀ ਫਰਮਾਨ ਮਤਲਬ ਬਿਨਾਂ ਸੋਚੇ ਸਮਝੇ, ਤੇ ਉਸ ਦੇ ਉੱਤੇ ਇਹ ਲੱਗਿਆ। ਪਰ ਉਹਦੀ ਜਿਹੜੀ ਉਹ ਚੀਜ਼ ਸੋਚੀ ਸੀ ਨਾ, ਉਹਦਾ ਜਿਹੜਾ ਵੱਡਾ ਵਿਜ਼ਨ ਸੀਗਾ ਉਹ ਤਾਂ ਸੀਗਾ ਠੀਕ ਜਿਹੜਾ ਉਹਨੂੰ ਸੋਚਿਆ ਸੀ, ਪਰ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਸੀਗੀ, ਉਹਦੇ ਜਿਹੜੇ ਨਤੀਜੇ ਸੀ ਉਹ ਬਹੁਤ ਜ਼ਿਆਦਾ ਖਰਾਬ ਨਿਕਲੇ, ਪੂਅਰ ਸੀ ਉਹ। ਇਸ ਕਰਕੇ ਨਿਕਲੇ ਨਤੀਜੇ ਕਿਉਂਕਿ ਉਹ ਜਿਹੜੇ ਫੈਸਲੇ ਸੀਗੇ ਉਹ ਜਨਤਾ ਹਿੱਤ ਨਹੀਂ ਸੀਗੇ, ਉਹ ਉਹਦੇ ਆਪਣੇ ਹਿੱਤ ਦੇ ਸੀਗੇ ਕਿ ਮੈਂ ਆਪਣਾ ਰਾਜ ਕਿਵੇਂ ਵਧਾਉਣਾ ਹੈ ਤੇ ਕਿਵੇਂ ਚਲਾਉਣਾ ਹੈ ਤੇ ਕਿਵੇਂ ਮੈਂ ਸਕੀਮ ਲਾਉਣੀ ਹੈ ਰਾਜ ਵਧਾਉਣ ਦੇ ਲਈ। ਉਹਦੇ ਜਿਹੜੇ ਫੈਸਲੇ ਆ ਉਹ ਲੋਕਾਂ ਦੇ ਲਈ ਨਹੀਂ ਸੀਗੇ, ਵੀ ਮੈਂ ਜਿਹੜੇ ਕੁਆਇਨ ਹੈ ਜਾਂ ਜੋ ਵੀ ਆਪਾਂ ਦਿੱਲੀ ਬਦਲਣੀ ਆ, ਮਤਲਬ ਦੌਲਤਾਬਾਦ ਲੈ ਕੇ ਜਾਣੀ ਆ, ਉਹਦਾ ਸਿਰਫ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਸੀਗਾ, ਵੀ ਮੈਂ ਆਪਣਾ ਰਾਜ ਪਰਸਨਲ ਤੌਰ ਤੇ ਕਿੱਦਾਂ ਪ੍ਰੋਟੈਕਟ ਕਰਨਾ ਹੈ। ਹੁਣ ਇਹ ਜਿਹੜਾ ਤੁਗਲਕ ਖਾਨਦਾਨ ਹੈ, ਇਹ ਮਤਲਬ ਇਹਦੇ ਜਿਹੜੇ 1325 ਦੇ ਵਿਚ ਇਹਦੇ ਬਾਪ ਦੀ ਡੈਥ ਹੋਈ ਆ ਤੇ ਉਦੋਂ ਇਹਨੇ ਰਾਜਕਾਲ ਸੰਭਾਲਿਆ, ਤੇ ਉਦੋਂ ਬਾਅਦ ਨਾ ਇਹਨੇ ਫੈਸਲਾ ਕੀਤਾ ਕਿ ਉਦੋਂ ਬਾਅਦ ਇਹਨੇ ਲੜਾਈਆਂ ਲੜੀਆਂ ਤੇ ਲੜਾਈਆਂ ਲੜ ਕੇ ਜਿੱਦਾਂ ਮਹਾਰਾਸ਼ਟਰ ਤੱਕ, ਤਾਮਿਲਨਾਡੂ ਤੱਕ ਇਹਨੇ ਜਿੱਤਿਆ, ਔਰ ਉਦੋਂ ਬਾਅਦ ਇਹਨੇ ਫੈਸਲਾ ਕੀਤਾ ਵੀ ਜੇ ਮੈਂ ਆਪਣੀ ਜਿਹੜੀ ਰਾਜਧਾਨੀ ਆ ਥੋੜੀ ਜਿਹੀ ਸਾਊਥ ਵੱਲ ਨੂੰ ਲੈ ਜਾਵਾਂ ਤਾਂ ਜਿਹੜਾ ਮੇਰਾ ਰਾਜ ਹੈ ਰਾਜਧਾਨੀ ਹੈ ਉਹ ਹੁਣ ਪਾਕਿਸਤਾਨ ਤੋਂ ਲੈ ਕੇ ਤਾਮਿਲ ਤੱਕ ਹੋ ਗਈ ਹੈ, ਫਿਲਹਾਲ ਤਾਂ ਦਿੱਲੀ ਮੱਧ ਦੇ ਵਿਚ ਸੀਗਾ, ਹੁਣ ਦਿੱਲੀ ਤੋਂ ਬੈਠ ਕੇ ਸਾਊਥ ਨੂੰ ਰੂਲ ਕਰਨਾ ਬੜਾ ਔਖਾ ਸੀਗਾ, ਬੜਾ ਲੰਬੇ ਪੈਂਦੇ ਸੀਗੇ ਵੀ ਜੇ ਮੈਂ ਆਪਣੀ ਜਿਹੜੀ ਰਾਜਧਾਨੀ ਥੋੜੀ ਹੋਰ ਸਾਊਥ ਨੂੰ ਮੂਵ ਕਰ ਲਾਂ ਤਾਂ ਉਹਦੇ ਦੋ ਫਾਇਦੇ ਹੋਣਗੇ, ਇੱਕ ਤਾਂ ਮਤਲਬ ਮੇਰੀ ਰਾਜਧਾਨੀ ਮੇਰੇ ਦੇਸ਼ ਦੇ ਮੱਧ ਚ ਆਜੂਗੀ ਤੇ ਉਥੋਂ ਮੈਂ ਬੈਠ ਕੇ ਸਾਰਿਆਂ ਪਾਸੇ ਨੂੰ ਇਕੋ ਜਿਹਾ ਡਿਸਟੈਂਸ ਹੋ ਜਾਊਗਾ, ਦੂਜਾ ਇਹ ਹੋਊਗਾ ਵੀ ਜਿਹੜੇ ਉੱਤਰ ਵੱਲੋਂ ਇਧਰੋਂ ਖੈਬਰ ਵੱਲੋਂ ਧਾੜਵੀ ਆਉਂਦੇ ਨੇ, ਮੰਗੋਲ ਆਉਂਦੇ ਨੇ ਹਮਲਾ ਕਰਨ ਦੇ ਲਈ, ਉਨ੍ਹਾਂ ਨੂੰ ਮੇਰੀ ਰਾਜਧਾਨੀ ਤੱਕ ਪਹੁੰਚਣ ਦੇ ਲਈ ਬਹੁਤ ਟਾਈਮ ਲੱਗ ਜਾਣਾ ਕਬਜ਼ੇ ਕਰਨ, ਸੋ ਇਸ ਕਰਕੇ ਉਹ ਥੱਕ ਜਾਣਗੇ ਉੱਥੇ ਤੱਕ ਆਉਂਦੇ ਉਹ ਹੰਬ ਜਾਣਗੇ ਤੇ ਮੈਨੂੰ ਫਿਰ ਹਰਾਉਣਾ ਔਖਾ ਹੋਜੂਗਾ। ਸੋ ਉਹ ਇਸ ਚੀਜ਼ ਨੂੰ ਪ੍ਰੋਟੈਕਟ ਕਰਦਾ ਕਰਦਾ ਉਹਦਾ ਜਾਣੀ ਕਿ ਮੇਜਰ ਕਾਰਨ ਦੌਲਤਾਬਾਦ ਲੈ ਕੇ ਜਾਣ ਦਾ ਇਹ ਸੀਗਾ। ਹੁਣ ਜਦੋਂ ਉਹਨੇ ਇਹ ਸਟੈਪ ਚੁੱਕਿਆ, ਉਸ ਸਟੈਪ ਦੇ ਵਿਚ 5 ਪੀੜੀਆਂ ਤੋਂ ਤਕਰੀਬਨ 150 ਸਾਲ ਰੱਖ ਲਓ ਤੋਂ ਦਿੱਲੀ ਜਿਹੜੀ ਸੀਗੀ ਉਹ 170-180 ਸਾਲ ਤੋਂ ਉਹ ਵਸੀ ਹੋਈ ਸੀ, ਮਤਲਬ ਇੱਕ ਸਿਸਟਮ ਵਸਿਆ ਹੋਇਆ ਸੀ ਉੱਥੇ, 5-6 ਪੀੜੀਆਂ ਜਿਹੜੀਆਂ ਨੇ ਉਹ ਬਿਊਰੋਕਰੈਟਸ ਦੀਆਂ, ਕਾਮਿਆਂ ਦੀਆਂ, ਜਿਹੜੀ ਕਿ ਸਰਕਾਰ ਨੂੰ ਸਪੋਰਟ ਕਰਦੀਆਂ ਉਨ੍ਹਾਂ ਦੀਆਂ ਬਣੀਆਂ ਹੋਈ ਸੀ ਪੀੜੀ ਦਰ ਪੀੜੀ। ਹੁਣ ਉਹ ਉੱਥੇ ਦੇ ਵਸਿੰਦੇ ਹੋ ਚੁੱਕੇ ਸਨ, ਉਹ ਉੱਥੇ ਉਹਦੇ ਪਿੰਡਾਂ ਦੇ ਵਿਚ ਵਸ ਚੁੱਕੇ ਸਨ, ਉਨ੍ਹਾਂ ਦਾ ਆਪਣਾ ਸਭਿਆਚਾਰ ਰਿਸ਼ਤੇਦਾਰੀਆਂ ਬਣ ਚੁੱਕੀਆਂ ਸਨ, ਤੇ ਜਦੋਂ ਉਹਨੇ ਮੂਵ ਕੀਤਾ ਤੇ ਕਹਿੰਦੇ ਵੀ ਦਿੱਲੀ ਦੇ ਵਿਚ ਇੱਕ ਇਹੋ ਜਿਹਾ ਟਾਈਮ ਆ ਗਿਆ ਸੀਗਾ ਕਿ ਉੱਥੇ ਮਤਲਬ ਇੱਕ ਕੋਈ ਕੁੱਤਾ ਬਿੱਲੀ ਵੀ ਨਹੀਂ ਸੀ ਰਹਿ ਗਿਆ, ਕੁੱਤਾ ਬਿੱਲੀ ਵੀ ਏਦਾਂ ਮੂਵ ਹੋਣਾ ਪਿਆ ਕਿਉਂਕਿ ਰੋਜੀ ਰੋਟੀ ਦਾ ਮਾਮਲਾ ਸੀ, ਸਰਕਾਰ ਦੇ ਨਾਲ ਜਾਣਾ ਹੀ ਪੈਣਾ ਹੈ। ਠੀਕ ਹੈ, ਸੋ ਉਹ ਜਿਹੜੀ ਇਹ ਹਾਲਾਤ ਬਣ ਗਏ, ਜਦੋਂ ਉੱਥੇ ਹਾਲਾਤ ਬਣੇ ਤਾਂ ਦੂਜਾ ਜਿਹੜਾ ਉਹਦਾ ਮਿਸ ਸਟੈਪ ਜਿਹੜਾ, ਇੱਕ ਤਾਂ ਦਿੱਲੀ ਨੂੰ ਬਦਲਣ ਦਾ ਮਾੜਾ ਸਟੈਪ ਬਦਲਿਆ, ਉਹਦੀ ਇੰਪਲੀਮੈਂਟੇਸ਼ਨ ਬੜੀ ਪੂਅਰ ਰਹੀ ਆ, ਦੂਜਾ ਜਿਹੜਾ ਸਟੈਪ ਬਦਲਿਆ ਉਹਨੇ ਜਿਹੜੇ ਕੁਆਇਨ ਕਿਉਂ ਇੰਟਰੋਡਿਊਸ ਕੀਤੇ, ਕੁਆਇਨ ਇਸ ਕਰਕੇ ਕੀਤੇ ਕਿ ਪਹਿਲਾਂ ਜਿਹੜਾ ਆਦਾਨ ਪ੍ਰਦਾਨ ਹੁੰਦਾ ਸੀ ਉਹ ਸੋਨੇ ਤਾਂ ਚਾਂਦੀ ਦੇ ਸਿੱਕਿਆਂ ਦਾ ਹੁੰਦਾ ਸੀ, ਹੁਣ ਇਹ ਹੁੰਦਾ ਕਿੱਥੇ ਸੀ? ਆਮ ਜਿਹੜਾ ਬਿਜ਼ਨਸ ਚੱਲਦਾ ਉਹ ਤਾਂ ਇੱਕ ਦੂਜੇ ਨਾਲ ਕਰ ਰਹੇ ਨੇ, ਠੀਕ ਹੈ, ਐਕਸਚੇਂਜ ਕਰ ਰਹੇ ਨੇ, ਪਰ ਜਿਹੜੇ ਉਹ ਲੜਾਈਆਂ ਲੜ ਰਿਹਾ ਸੀ, ਆਪਣਾ ਰਾਜ ਐਕਸਪੈਂਡ ਕਰ ਰਿਹਾ ਸੀ, ਲੜਾਈ ਲੜਨੀ ਫ੍ਰੀ ਦੀ ਲੜਾਈ ਨਹੀਂ ਲੜ ਹੁੰਦੀ, ਉਹਦੇ ਲਈ ਪੈਸਾ ਵੀ ਲੱਗਦਾ, ਸਰਮਾਇਆ ਵੀ ਲੱਗਦਾ, ਜਾਨਾਂ ਵੀ ਲੱਗਦੀਆਂ। ਜਾਨਾਂ ਦੇਣ ਨੂੰ ਤਾਂ ਬੰਦੇ ਆ, ਜਾਨਾਂ ਬੰਦੇ ਤਾਂ ਦਿੰਦੇ ਆ ਜਦ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਨਾ ਕੋਈ ਪੈਸਾ ਮਿਲਦਾ ਹੈ। ਔਰ ਪੈਸਾ ਕੀ ਸੀ? ਸੋਨਾ ਤੇ ਚਾਂਦੀ, ਠੀਕ ਹੈ। ਹੁਣ ਉਹ ਲੜਾਈਆਂ ਦੇ ਵਿਚ ਉਹਦਾ ਖਜ਼ਾਨਾ ਜਿਹੜਾ ਆ ਉਹ ਖਾਲੀ ਹੋਣ ਵੱਲ ਨੂੰ ਤੁਰ ਪਿਆ, ਕਿਉਂਕਿ ਸੋਨਾ ਖਾਲੀ ਹੋ ਗਿਆ ਤੇ ਲੜਾਈਆਂ ਲੜ ਹੋ ਰਹੇ ਸੀ। ਮੋਹਰੇ ਜਿਹੜੇ ਇਲਾਕੇ ਸੀ ਜਿਨ੍ਹਾਂ ਦੇ ਵਿਚ ਲੜਾਈਆਂ ਲੜ ਰਹੇ ਸੀ ਉਥੇ ਲੁੱਟ ਖੋਹ ਦਾ ਸਮਾਨ ਘੱਟ ਸੀਗਾ, ਸੋ ਇਸ ਕਰਕੇ ਉਹਨੇ ਇਕ ਸਕੀਮ ਬਣਾਈ ਕਿ ਮੈਂ ਇਹ ਜਿਹੜੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦੀ ਜਗ੍ਹਾ ਮੈਂ ਤਾਂਬੇ ਤੇ ਕਾਂਸੇ ਦੇ ਜਿਹੜੇ ਸਿੱਕੇ ਆ ਉਹ ਦੇ ਦੇਵਾਂ, ਔਰ ਇਨ੍ਹਾਂ ਦੇ ਸਿਰ ਦੇ ਉੱਤੇ ਮੈਂ ਲੜਾਈ ਲੜਨਾ, ਟੈਂਪਰੇਰੀ 5-7 ਸਾਲ ਮੈਂ ਲੜਾਈ ਲੜੂੰਗਾ, ਲੋਕੀ ਜਿਹੜੇ ਨੇ ਉਹ ਮੇਰੇ ਲਈ ਲੜਨਗੇ, ਬਾਅਦ ਦੇ ਵਿਚ ਉਹ ਦੇਖੀ ਜਾਊਗਾ, ਠੀਕ ਹੈ। ਉਹਦੀ ਜਿਹੜੀ ਮਨਸ਼ਾ ਸੀਗੀ ਉਹ ਕੋਈ ਸਿਸਟਮ ਨੂੰ ਇੰਪਲੀਮੈਂਟ ਕਰਨਾ ਨਹੀਂ ਸੀਗੀ, ਵੀ ਮੈਂ ਇੱਕ ਵਧੀਆ ਸਿਸਟਮ ਨੂੰ ਇੰਪਲੀਮੈਂਟ ਕਰਕੇ ਟੈਕਸ ਜਨਰੇਟ ਕਰ ਲਊਂਗਾ ਜਾਂ ਉਹ ਕਰ ਲਊਂਗਾ, ਉਹਦਾ ਇਹ ਸੀਗਾ ਵੀ ਮੈਂ ਜਾਅਲੀ ਪੈਸੇ ਦੇ ਕੇ ਮੈਨੂੰ ਸੋਨਾ ਨਾ ਦੇਣਾ ਪਵੇ, ਮੈਂ ਘਟੀਆ ਧਾਤੂ ਦੇ ਕੇ ਮੈਂ ਆਪਣੀਆਂ ਲੜਾਈਆਂ ਜਿੱਤ ਲਾਂ। ਇਹ ਉਹਨੇ ਸ਼ੋਸ਼ਾ ਛੱਡਿਆ ਸੀ, ਔਰ ਜਦੋਂ ਉਹਨੇ ਇਹ ਸ਼ੋਸ਼ਾ ਛੱਡਿਆ ਤੇ ਜਿਹੜੀ ਉਹਦੀ ਡਿਜ਼ਾਇਨ ਬੜੀ ਪੂਅਰ ਸੀਗਾ, ਉਹ ਮਤਲਬ ਉਹਦੇ ਜਿਹੜੇ ਟਕਸਾਲ ਦੇ ਉੱਤੇ ਘਾੜੇ ਸੀਗੇ ਉਹਨਾਂ, ਮਤਲਬ ਰਫ ਸੀਗਾ ਉਹ ਸਾਰਾ ਕੁਛ। ਹੋਇਆ ਕਿ ਉਸ ਟਾਈਮ ਦੇ ਵਿਚ ਮਤਲਬ ਸੁਨਿਆਰਿਆਂ ਨੇ ਸਾਰਿਆਂ ਨੇ ਜਿੰਨੇ ਵੀ ਲੁਹਾਰ ਸੀ ਉਹਨਾਂ ਨੇ ਘਰ ਘਰ ਕਹਿੰਦੇ ਮਤਲਬ ਸਿੱਕੇ ਘੜਨ ਦੀ ਟਕਸਾਲ ਲਾ ਲਈਆਂ ਸੀਗੀਆਂ, ਹਰ ਘਰ ਦੇ ਵਿਚ ਸਿੱਕੇ ਘੜ ਹੁੰਦੇ ਸੀ, ਇੰਨੇ ਕੁ ਸਿੱਕੇ ਹੋ ਗਏ ਕਿ ਉਹਨੂੰ ਕੋਈ ਕਹਿੰਦੇ ਕੌਡੀਆਂ ਦੇ ਭਾਅ ਨਹੀਂ ਸੀ ਪੁੱਛਦਾ ਹੁੰਦਾ, ਮਤਲਬ ਕੌਡੀਆਂ ਦੀ ਵੀ ਕੀਮਤ ਪੈਂਦੀ ਸੀ, ਸਿੱਕਿਆਂ ਦੀ ਕੀਮਤ ਹੀ ਨਹੀਂ ਸੀ ਪੈਂਦੀ ਹੁੰਦੀ ਉਹਨਾਂ ਦੀ। ਤੇ ਹੋਇਆ ਕਿ ਸਾਰਾ ਸਿਸਟਮ ਕਲੈਪਸ ਹੋ ਗਿਆ, ਇਹਦੇ ਨਾਲ ਵੈਸਟ ਬੰਗਾਲ ਦੇ ਵਿਚ ਵਿਦਰੋਹ ਹੋ ਗਿਆ, ਕਈ ਇਲਾਕਿਆਂ ਚ ਹੋਰ ਹੋ ਗਿਆ, ਲੜਾਈ ਹੋ ਗਈ, ਬੁਰੇ ਹਾਲ ਹੋ ਗਏ, ਤੇ ਉਹਨੂੰ ਮੁੜ ਕੇ ਇਹ ਫੈਸਲਾ ਵਾਪਸ ਲੈਣਾ ਪਿਆ ਤੇ ਉਹਨੂੰ ਇਹ ਕਹਿਣਾ ਪਿਆ ਵੀ ਇਹ ਜਿਹੜੇ ਸਿੱਕੇ ਤੁਸੀਂ ਹੈਗੇ ਆ ਅਸੀਂ ਇਸ਼ੂ ਕੀਤੇ ਸਰਕਾਰ ਵੱਲੋਂ, ਤੁਸੀਂ ਇਹਨੂੰ ਵਾਪਸ ਬਦਲਾ ਸਕਦੇ ਆ। ਜਦੋਂ ਬਦਲਾਣ ਗਏ ਨਾ 5-6 ਸਾਲ ਬਾਅਦ ਮਤਲਬ ਇਹ ਸਟੈਪ ਲਿਆ ਤੇ ਉਹ ਕਹਿੰਦੇ ਸੀ ਵੀ ਜਾਅਲੀ ਸਿੱਕੇ ਉਹ ਪਛਾਣ ਕੇ ਮਤਲਬ ਬਾਹਰ ਕੱਢ ਦਿੰਦੇ ਨੇ, ਅਸਲੀ ਸਿੱਕਿਆਂ ਦੇ ਪੈਸੇ ਦਿੰਦੇ ਨੇ, ਔਰ ਜਾਅਲੀ ਸਿੱਕਿਆਂ ਦੇ ਕਹਿੰਦੇ ਮਤਲਬ ਏਦਾਂ ਢੇਰ ਲੱਗ ਗਏ ਹੁੰਦੇ ਸੀਗੇ ਬਾਹਰ, ਜਿੱਦਾਂ ਕਿਤੇ ਮਤਲਬ ਨਾ ਬੜੇ ਬੜੇ ਮਤਲਬ ਖਾਨਾ ਦੇ ਬਾਹਰ ਰੇਤੇ ਦੇ ਢੇਰ ਲੱਗੇ ਹੁੰਦੇ, ਏਦਾਂ ਜਾਅਲੀ ਸਿੱਕਿਆਂ ਦੇ ਢੇਰ ਲੱਗੇ ਹੋ ਸੀਗੇ। ਇੰਨਾ ਕੰਮ ਖਰਾਬ ਹੋਇਆ ਸੀ। ਹੁਣ ਮਨਸ਼ਾ ਕੀ ਸੀ ਤੁਗਲਕ ਦੀ? ਮਨਸ਼ਾ ਸੀਗੀ ਉਹਦਾ ਆਪਣਾ ਰਾਜ ਵਧਾਉਣ ਦੀ, ਤੇ ਰਾਜ ਵਧਾਉਣ ਦੇ ਲਈ ਉਹਨੇ ਇਹ ਸਟੈਪ ਚੱਕਿਆ ਸੀ ਜਿਹੜਾ ਕਿ ਟੋਟਲ ਬੈਕਫਾਇਰ ਹੋਇਆ, ਮਨਸ਼ਾ ਮਾੜੀ ਸੀਗੀ ਉਹਦੀ, ਠੀਕ ਹੈ। ਇਸ ਕਰਕੇ ਉਹਨੂੰ ਕਹਿੰਦੇ ਆ ਕਿ ਤੁਗਲਕੀ ਫਰਮਾਨ ਹੈ, ਮਤਲਬ ਆਪਣੇ ਦਿਲ ਦੀ ਗੱਲ ਉਹਨੇ ਦੱਸੀ ਨਹੀਂ ਹੈਗੀ ਆਪਣੇ ਮੰਤਰੀਆਂ ਨੂੰ, ਜਾਂ ਉਹ ਬਿਨਾਂ ਉਹਦੇ ਕਰਕੇ ਉਹਨੇ ਫੋਰਸ ਕੀਤਾ। ਸੋ ਇਹ ਚੀਜ਼ਾਂ ਨੇ, ਇਸ ਕਰਕੇ ਮਤਲਬ ਹੁਣ ਜਿਹੜਾ ਆਹ ਫੈਸਲਾ ਆ ਇਹਦੇ ਬਾਰੇ ਚ ਆਪਾਂ ਕਾਫੀ ਗੱਲ ਕਰ ਚੁੱਕੇ ਆ। ਚਲੋ ਆਪਾਂ ਸਰੋਤਿਆਂ ਦੇ ਮਿੰਟ ਜੀ ਮੈਸੇਜ ਵੀ ਲੈਣੇ ਆ।
ਦੇਖੋ ਜੀ ਬਿਲਕੁਲ, ਮੈਂ ਇੱਥੇ ਥੋੜਾ ਜਿਹਾ ਇਹਨੂੰ ਵਾਇੰਡ ਅਪ ਕਰਦੇ ਆ ਵੀ ਤੁਗਲਕੀ ਫਰਮਾਨ ਦੀਆਂ ਗੱਲਾਂ ਅਸੀਂ ਦੇਖੋ ਦੇਖ ਸੁਣੋ ਸੁਣਾਈ ਹਰ ਰੋਜ਼ ਕਰਦੇ ਸੀ ਜਾਂ ਕਰਦੇ ਰਹਿੰਦੇ ਆ, ਤੇ ਅੱਜ ਮੇਰੇ ਵਾਂਗੂ ਵੀ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀ ਨਵੀਂ ਜਾਣਕਾਰੀ ਮਿਲੀ ਹੋਣੀ ਆ, ਤੇ ਤੁਸੀਂ ਇਸ ਤੋਂ ਗਾਂਹ ਦੀ ਜਾਣਕਾਰੀ ਵੀ ਇਤਿਹਾਸ ਪੜ੍ਹ ਕੇ ਹੋਰ ਲੈ ਸਕਦੇ ਹੋ, ਬਹੁਤ ਸਾਰੀਆਂ ਗੱਲਾਂ ਦੇ ਤੁਹਾਨੂੰ ਭੇਦ ਪਰਦੇ ਖੁੱਲਣਗੇ, ਤੇ ਕੋਸ਼ਿਸ਼ ਕਰਿਆ ਕਰੋ ਜੇ ਕੋਈ ਇਹੋ ਜਿਹੀ ਜਾਣਕਾਰੀ ਤੁਹਾਨੂੰ ਵੀ ਸਾਂਝੀ ਹੁੰਦੀ ਆ ਮਿਲਦੀ ਆ ਕਿਤੇ ਵੀ ਤਾਂ ਸਾਰਿਆਂ ਨਾਲ ਆਪਾਂ ਸਾਂਝੀ ਕਰਿਆ ਕਰੀਏ।
ਜੀ ਹਾਂਜੀ, ਸਾਡੇ ਨਾਲ ਸਾਨੂੰ ਭੇਜ ਦਿਆ ਕਰੋ ਜੀ, ਬਹੁਤ ਸਾਰੀਆਂ ਗੱਲਾਂ ਸਾਨੂੰ ਵੀ ਨਹੀਂ ਪਤਾ ਹੁੰਦੀਆਂ। ਤੇ ਜੋਕ ਆਫ ਦਾ ਡੇ ਨਰਵੈਰ ਨਵੀ ਨੇ ਭੇਜਤਾ, ਕਹਿੰਦਾ ਖਬਰ ਹੈ ਕਿ ਮੇਲੇ ਚ ਵਿਛੜੇ ਹੋਏ ਦੋ ਭਰਾ ਬੈਂਕ ਦੀ ਲਾਈਨ ਵਿਚ ਮਿਲ ਗਏ। ਠੀਕ ਹੈ, ਤੇ ਸੁਖਦੀਪ
ਜੀ ਮੈਨੂੰ ਵੀ ਹੁਣੇ ਹੁਣ ਕਿਸੇ ਨੇ ਚੁਟਕਲਾ ਭੇਜਿਆ ਜੀ, ਕਹਿੰਦੇ ਇੱਕ ਮਾਂ ਰੋ ਰਹੀ ਸੀ ਉੱਚੀ ਉੱਚੀ ਤੇ ਕੋਈ ਉਹਦਾ ਰਿਸ਼ਤੇਦਾਰ ਆ ਕੇ ਪੁੱਛਣ ਲੱਗ ਗਿਆ ਵੀ ਤੂੰ ਕਿਉਂ ਰੋਈ ਜਾਂਦੀ ਆ, ਕਹਿੰਦਾ ਵੀ ਮੈਨੂੰ ਤਾਂ ਮੋਦੀ ਦੇ ਨੋਟਾਂ ਨੇ ਮਾਰਤਾ ਤੇ ਮੈਂ ਤਾਂ ਕਹਿੰਦੀ ਵੀ ਫਸ ਗਈ, ਕਹਿੰਦੀ ਮੈਂ ਤਾਂ ਕਾਲਾ ਧਨ ਕੱਢਣ ਵਾਸਤੇ ਘਰੋਂ ਕਹਿੰਦੀ ਮੁੰਡੇ ਨੂੰ ਲਾਈਨ ਚ ਖੜਾਇਆ ਸੀ ਤੇ ਮੁੰਡਾ ਕਹਿੰਦੇ ਉਹ ਦੇਖ ਸਾਹਮਣੇ ਨੂੰਹ ਲਿਆਈ ਬੈਠਾ, ਕਹਿੰਦਾ ਵੀ ਮੇਰਾ ਤਾਂ ਲਾਈਨ ਚ ਖੜੇ ਖੜੇ ਜਿਹੜਾ ਪਿਆਰ ਹੋ ਗਿਆ ਤੇ ਮੈਂ ਵਿਆਹ ਕਰਾ ਕੇ ਲਿਆ, ਕਹਿੰਦਾ ਕੁੜੀ ਨੂੰ। ਸੋ ਇਹ ਜੇ ਚੁਟਕਲੇ ਵੀ ਬਣ ਕੇ ਆ ਰਹੇ ਆ ਜੀ।
ਤੇ ਇੱਕ ਹਲਕਾ ਫੁਲਕਾ ਚੁਟਕਲਾ ਬਲਰਾਜ ਹੁਣੀ ਕਹਿੰਦੇ ਨੇ ਇਹ ਸ਼ੇਅਰ ਕਰਦੇ, ਕਹਿੰਦੇ ਇੱਕ ਬੰਦਾ ਮੀਟ ਦੀ ਦੁਕਾਨ ਤੇ ਗਿਆ ਤੇ ਜਾ ਕੇ ਕਹਿੰਦਾ ਵੀ 1 ਕਿਲੋ ਮੁਰਗੇ ਦਾ ਮੀਟ ਦੇ ਦਿਓ, ਇੰਨੇ ਨੂੰ ਮੁਰਗਾ ਬੋਲ ਪਿਆ ਪੈਸੇ ਖੁੱਲੇ ਆ ਤਾਂ ਕਟਵਾਈ ਮੈਨੂੰ 500, ਕਹਿੰਦਾ 1000 ਦੇ ਚੱਕਰ ਜਾ ਮੈਂ ਨਗਰ ਗਰੀਬ ਮਰਵਾ ਦੇ। ਕਿਆ ਬਾਤ ਹੈ ਜੀ, ਸੋ ਨਾਈਸ। ਤੇ ਬਾਕੀ ਜੀ ਜਗਵੀਰ ਜੀ ਤੁਹਾਡਾ ਮੈਸੇਜ ਮਿਲ ਗਿਆ। ਲਖਵਿੰਦਰ ਸੋਨ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗਦੇ ਆ ਜੀ, ਚੜ੍ਹਦੀ ਕਲਾ ਬਖਸ਼ੇ ਪਰਮਾਤਮਾ। ਬਿਲਕੁਲ ਜੀ, ਤੇ ਪ੍ਰਦੀਪ ਤੂਰ ਕਹਿ ਰਹੇ ਨੇ 500,000 ਦੇ ਨੋਟ ਰਹਿ ਗਏ ਅਮਰੀਕਾ ਦੇ ਵਿਚ। ਅਮਰੀਕਾ ਦੀ ਗੱਲ ਕਰੀਏ ਜੀ, ਉਥੇ ਵੀ ਜਿਹੜੇ ਨਿੱਕੀ ਹੇਲੀ ਆ, ਖ਼ਬਰ ਮਿਲੀ ਆ ਕਿ ਸ਼ਾਇਦ ਉਹ ਸੈਕਟਰੀ ਆਫ਼ ਸਟੇਟ ਬਣ ਜਾਵੇ, ਜਿਹੜੀ ਕਿ ਮੋਸਟ ਪਾਵਰਫੁਲ ਡਿਫੈਂਸ ਮਿਨਿਸਟਰ ਮੰਗ ਰਹੀ ਹੁੰਦੀ ਆ। ਸੋ ਤੁਹਾਨੂੰ ਨੀ ਲੱਗਦਾ, ਫੀਲਿੰਗ ਹੈ ਨੀ ਕਿ ਨਿੱਕੀ ਰੰਧਾਵਾ ਅਮਰੀਕਾ ਦੀ ਜੇ ਕਿਤੇ ਡਿਫੈਂਸ ਮਿਨਿਸਟਰ ਬਣ ਜਾਵੇ ਤਾਂ ਕਿਆ ਬਾਤ ਹੈ, ਕੈਨੇਡਾ ਵੀ ਅਮਰੀਕਾ ਵੀ।
ਬਿਲਕੁਲ ਜੀ ਬਿਲਕੁਲ, ਸਾਡਾ ਪਸਾਰਾ ਵਧੂਆ ਤੇ ਨਾਲੇ ਸਾਨੂੰ ਫੇਸਬੁੱਕ ਤੇ ਕਈ ਦਿਨ ਲੜਕੇ ਮਾਰਨ ਨੂੰ ਵੀ ਮਿਲ ਜਾਣਗੇ, ਬਹੁਤ ਸਾਰਾ ਮੈਟਰ ਮਿਲ ਜੂਗਾ, ਨਜ਼ਾਰਾ ਆਜੂਗਾ। ਦੇਖੋ ਪੰਜਾਬੀਆਂ ਦੀ ਵਾਹ ਵੀ ਵਾਹ, ਚੜ ਗਏ ਜੀ, ਚੜਾਈ ਆ ਜੀ, ਫਲਾਨੇ, ਇਹ ਗੱਲ ਵੱਖਰੀ ਆ। ਵਿਚਾਰੀ ਨਿੱਕੀ ਰੰਧਾਵਾ ਨੂੰ ਪੂਰਾ ਉਡਾੜਾ ਨਾ ਆਉਂਦਾ ਹੋਵੇ ਤੇ, ਪਰ ਕੁੱਲ ਮਿਲਾ ਕੇ ਚਲੋ ਫੇਰ ਵੀ ਕਿਤੇ ਵੀ ਸਾਡਾ ਪਸਾਰਾ ਹੁੰਦਾ ਜਾਂ ਜਿਵੇਂ ਵੀ ਹੁੰਦਾ ਤਾਂ ਬਿਲਕੁਲ ਸਾਨੂੰ ਖੁਸ਼ੀ ਹੋਊਗੀ।
ਚਲੋ ਵਧੀਆ ਗੱਲਾਂ ਜੀ, ਤਰੱਕੀ ਕਰ ਰਹੇ ਨੇ ਸਾਰੇ, ਪਰ ਤਰੱਕੀ ਸਕਿੱਲ ਦੇ ਬੇਸ ਤੇ ਕਰ ਰਹੇ ਨੇ ਜੀ, ਗੱਲਾਂ ਮਾਰ ਕੇ ਸਾਡੇ ਮੰਗਰ ਨਹੀਂ ਕਰ ਰਹੇ। ਉਹ ਘਾਲਣਾ ਘਾਲਣੀ ਪੈਂਦੀ ਆ। ਜੇ ਸੱਜਣ ਸਿੰਘ ਬਣੇ ਨੇ ਡਿਫੈਂਸ ਮਿਨਿਸਟਰ ਤਾਂ ਉਨ੍ਹਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ, ਪੜੇ ਲਿਖੇ ਨੇ ਔਰ ਵਿਲ ਪਾਵਰ ਦਿਖਾਈ ਆ, ਤਾਂ ਜਾ ਕੇ ਕਿਤੇ ਇਨ੍ਹਾਂ ਪੋਜੀਸ਼ਨਾਂ ਤੇ ਮਿਨਿਸਟਰੀਆਂ ਦੇ ਉੱਤੇ ਬਹਿ ਹੁੰਦਾ। ਤੇ ਆਪਾਂ ਆਪਣੇ ਵੱਲ ਝਾਤੀ ਮਾਰ ਲਈਏ ਕਿ ਅਸੀਂ ਕਿੱਥੇ ਖੜੇ ਆ। ਚਲੋ ਅਸੀਂ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਦੇ ਆ, ਉਨ੍ਹਾਂ ਦੀ ਸਟੱਡੀ ਕਰੀਏ ਅਸੀਂ, ਉਨ੍ਹਾਂ ਨੂੰ ਦੇਖੀਏ ਔਰ ਉਹੋ ਜਿਹਾ ਜੁੱਸਾ, ਉਹੋ ਜਿਹੀ ਆਪਣੇ ਅੰਦਰ ਕਰਨੀ ਲੈ ਕੇ ਆਈਏ ਕਿ ਅਸੀਂ ਵੀ ਉਹ ਬੀਜ ਬੀਜ ਸਕੀਏ। ਤੇ ਕੱਲੀਆਂ ਗੱਲਾਂ ਮਾਰਨੀਆਂ ਜਾਂ ਫੇਸਬੁੱਕ ਤੇ ਸਟੇਟਸ ਪਾਉਣ ਦੇ ਨਾਲ ਨਹੀਂ ਕੋਈ ਵੀ ਰਿਜ਼ਲਟ ਨਿਕਲਣਾ, ਰੀਅਲ ਟਾਈਮ ਸਟੱਡੀ ਕਰਨੀ ਪੈਣੀ ਹੈ, ਰੀਅਲ ਟਾਈਮ ਦੇਖਣਾ ਪੈਣਾ ਕਿ ਕੀ ਚੱਲ ਰਿਹਾ। ਸੋ ਮਿੰਟੂ ਜੀ, ਗੱਲਾਂ ਬਾਤਾਂ ਹੋਰ ਵੀ ਜਾਰੀ ਆ, ਕਰਨੀਆਂ ਨੇ, ਪੰਜਾਬ ਦੀਆਂ ਵੀ ਕਰਨੀਆਂ ਨੇ। ਤੇ ਕਹਿੰਦੇ ਨੇ ਕੇਜਰੀਵਾਲ ਸਾਹਿਬ ਆ ਰਹੇ ਨੇ ਪੰਜਾਬ ਦੇ ਵਿਚ 10 ਦਿਨਾਂ ਵਾਸਤੇ, ਤੇ ਉਧਰ ਭਗਵੰਤ ਮਾਨ 10 ਦਿਨ ਵਾਸਤੇ ਬਾਹਰ ਬੈਠਾ ਹੈ, ਮਤਲਬ ਪਾਰਲੀਮੈਂਟ ਦੇ। ਕੀ ਕੀ ਸਿਚੁਏਸ਼ਨ?
ਦੇਖੋ ਸਿਚੁਏਸ਼ਨ ਹਰ ਰੋਜ ਜਿਹੜੇ ਸਮੀਕਰਨ ਆ ਸਿਆਸਤ ਦੇ ਬਦਲ ਰਹੇ ਆ ਜੀ, ਨਿੱਤ ਨਵੇਂ ਸਮੀਕਰਨ ਆ ਰਹੇ ਆ, ਕਿਤੇ ਗੇਂਦ ਕਿੱਧਰ ਦੇ ਕਿਸੇ ਦੇ ਪਾਲੇ ਚਲੀ ਜਾਂਦੀ ਆ, ਕਿਤੇ ਗੇਂਦ ਕਿਸੇ ਦੇ ਪਾਲੇ ਚਲੀ ਜਾਂਦੀ ਆ। ਸੋ ਇਨ੍ਹਾਂ ਚੀਜ਼ਾਂ ਦੇ ਮੱਦੇਨਜ਼ਰ ਜਿਹੜਾ ਸਿਆਸੀ ਪਾਰਟੀਆਂ ਨੂੰ ਥੋੜਾ ਜਿਹਾ ਹੁਣ ਆਪਦੀ ਜਿਹੜਾ ਪ੍ਰੈਸ਼ਰ ਆ ਸਕੰਜਾ ਉਹ ਵਧਾਉਣਾ ਪੈ ਰਿਹਾ, ਤੇ ਉਸੇ ਤਹਿਤ ਹੀ ਕੇਜਰੀਵਾਲ 10 ਦਿਨਾਂ ਦੇ ਦੌਰੇ ਤੇ ਆ ਰਹੇ ਆ। ਅਮਿਤ ਸ਼ਾਹ ਅੱਜ ਜਲੰਧਰ ਦੇ ਵਿਚ ਬਹੁਤ ਵੱਡੀ ਰੈਲੀ ਉਨ੍ਹਾਂ ਦੇ ਲਈ ਅਰੇਂਜ ਕੀਤੀ ਗਈ ਆ, ਉਹ ਇੱਥੇ ਅਮਿਤ ਸ਼ਾਹ ਬੀਜੇਪੀ ਦੇ ਲਈ ਆ ਰਹੇ ਆ। ਤੇ ਇਮੇਜ ਇਕ ਕਾਂਗਰਸ ਆ ਜਿਹੜੀ ਉਹ ਆਪਦੇ ਪੱਧਰ ਤੇ ਲੱਗੀ ਹੋਈ ਆ, ਤੇ ਵੱਖਰੋ ਵੱਖਰੇ ਢੰਗ ਦੇ ਮੋਰਚੇ ਚਲਾਏ ਜਾ ਰਹੇ ਆ। ਆਮ ਆਦਮੀ ਪਾਰਟੀ ਨੇ ਕਪੂਰੀ ਦੇ ਵਿਚ ਮੋਰਚਾ ਲਾਇਆ, ਪਰ ਮਜੀਠੀਆ ਕਹਿੰਦਾ ਜੀ ਇਹ ਫਲਾਪ ਹੋ ਗਿਆ। ਹੁਣ ਸਮਝ ਨਹੀਂ ਆਉਂਦੀ ਵੀ ਇਕ ਮੋਰਚਾ ਜਿਹੜਾ ਜਿਹੜਾ ਕਿ ਲੋਕ ਭਲਾਈ ਲਈ ਲਾਇਆ, ਨਾ ਕੋਈ ਫਿਲਮ ਆ, ਉਹ ਫਲਾਪ ਫਲੋਪ ਤੇ ਉਹਨੂੰ ਕਾਮਯਾਬ ਕਿਹੜਾ ਕਿਹੜਾ ਪੈਮਾਨਾ ਜਿਹਦੇ ਨਾਲ ਇਹ ਮੰਨਦੇ ਆ, ਇਹ ਨੀ ਮੈਨੂੰ ਸਮਝ ਆਈ। ਸੋ ਚਲੋ ਇਹ ਵੀ ਦੇਖਦੇ ਆ, ਪਰ ਕੁੱਲ ਮਿਲਾ ਕੇ ਜਿਹੜੀ ਜ਼ਮੀਨੀ ਗੱਲਾਂ ਚੱਲ ਰਹੀਆਂ, ਜਿਹੜੀਆਂ ਜ਼ਮੀਨੀ ਸਚਾਈਆਂ ਚੱਲ ਰਹੀਆਂ ਜਾਂ ਜ਼ਮੀਨੀ ਸਮੀਕਰਨ ਬਦਲੇ ਆ, ਉਹ ਹੁਣ ਅੱਗੇ ਨਾਲੋਂ ਕਾਫੀ ਬਦਲ ਗਿਆ ਪੰਜਾਬ ਚ। ਜਿਹੜਾ ਕਿਸੇ ਟਾਈਮ ਦੇ ਵਿਚ ਤੂਫਾਨ ਹਨੇਰੀ ਇਕ ਪਾਸੇ ਨੂੰ ਝੁਕਦਾ ਸੀ, ਫਿਰ ਕਿਤੇ ਦੂਜੇ ਪਾਸੇ ਝੁਕਦਾ ਸੀ, ਹੁਣ ਫੇਰ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਹੀ ਘੁੰਮਣ ਘੇਰੀਆਂ ਚ ਪਈਆਂ ਹੋਈਆਂ। ਜਿਵੇਂ ਜਿਵੇਂ ਉਨ੍ਹਾਂ ਨੇ ਟਿਕਟਾਂ ਅਨਾਊਂਸ ਕੀਤੀਆਂ, ਉਹ ਟਿਕਟਾਂ ਅਨਾਊਂਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਨਿਰਾਸ਼ਤਾ ਦੇਖਣ ਨੂੰ ਮਿਲ ਰਹੀ ਆ। ਜਿਵੇਂ ਜਲੰਧਰ ਦੇ ਲਾਗੇ ਤੋਂ 1-2 MLA ਜਿਹੜੇ ਅਕਾਲੀ ਦਲ ਦੇ ਨਾਰਾਜ਼ ਹੋ ਗਏ ਆ ਜੀ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਤੇ ਉਨ੍ਹਾਂ ਨੇ ਕਿਹਾ ਜੀ ਵੀ ਸਾਡੇ ਨਾਲ ਉਨ੍ਹਾਂ ਨੇ ਧੱਕਾ ਕੀਤਾ, ਚਾਹੇ ਸਵਰਨ ਸਿੰਘ ਫਲੌਰ ਸੀ ਤੇ ਚਾਹੇ ਇਕ ਹਿੰਦੂ MLA ਸੀ, ਤਾਂ ਉਨ੍ਹਾਂ ਨੂੰ ਵੀ ਜਿਹੜਾ ਨਿਰਾਸ਼ਾ ਕਰਕੇ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਚ ਪਾਰਟੀਆਂ ਚੇਂਜ ਕਰਨ ਦੀ ਸੋਚੀ ਆ, ਜਿਨ੍ਹਾਂ ਦੇ ਵਿਚ ਸਵਰਨ ਸਿੰਘ ਨੇ ਤਾਂ ਕਾਂਗਰਸ ਜੁਆਇਨ ਕਰ ਹੀ ਲਈ ਆ। ਪ੍ਰਗਟ ਸਿੰਘ ਹੋਰਾਂ ਦੇ ਮਾਮਲੇ ਚ ਵੀ ਦੇਖਿਆ ਵੀ ਉਨ੍ਹਾਂ ਨੇ ਅਕਾਲੀ ਦਲ ਛੱਡਿਆ, ਆਵਾਜ਼ੇ ਪੰਜਾਬ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ, ਜੋ ਕੁਝ ਨਹੀਂ ਬਣਦਾ ਦੇਖਿਆ, ਤਾਂ ਹੁਣ ਮੈਨੂੰ ਲੱਗਦਾ ਉਨ੍ਹਾਂ ਦਾ ਵੀ ਜਿਹੜਾ ਕਾਂਗਰਸ ਦੇ ਲਾਗੇ ਉਨ੍ਹਾਂ ਦਾ ਸਮਝੌਤਾ ਪਹੁੰਚ ਚੁੱਕਿਆ, ਤੇ ਕਾਂਗਰਸ ਹੋ ਸਕਦਾ ਥੋੜੇ ਦਿਨਾਂ ਚ ਉਨ੍ਹਾਂ ਨੂੰ ਟਿਕਟ ਡਿਕਲੇਅਰ ਕਰ ਦੇਣ।
ਮਿੰਟੂ ਜੀ, ਜਿਵੇਂ ਜਿਵੇਂ ਜਿਹੜੀ ਵੀ ਪਾਰਟੀ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟ ਰਿਹਾ, ਮਿੰਟੂ ਜੀ ਤੁਹਾਨੂੰ ਨਹੀਂ ਲੱਗਦਾ ਕਿ ਅਗਰ ਹੁਣ ਪ੍ਰਗਟ ਸਿੰਘ ਦਾ ਆਪਣੇ ਆਪ ਦਾ ਇੰਡੀਪੈਂਡੈਂਟ ਨਾਮ ਹੈ, ਠੀਕ ਹੈ, ਤੇ ਅਗਰ ਸਰਕਾਰ ਦੇ ਵਿਚੋਂ ਛੱਡ ਕੇ ਜਾ ਰਹੇ ਨੇ ਅਕਾਲੀ ਦਲ ਬਾਦਲ ਦੇ ਵਿਚੋਂ, ਤਾਂ ਤੁਹਾਨੂੰ ਨਹੀਂ ਲੱਗਦਾ ਉਨ੍ਹਾਂ ਦਾ ਜ਼ਿਆਦਾ ਭਾਰ ਵਧੇਗਾ ਅਗਰ ਉਹ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਖੜਨ? ਪਹਿਲਾਂ ਹੀ ਮੈਂ ਨਹੀਂ ਆ, ਮੈਂ ਮਤਲਬ ਇਹ ਮੇਰੀ ਫਿਤਰਤ ਨਹੀਂ ਹੈਗੀ ਵੀ ਮੈਂ ਇੱਕ ਪਾਰਟੀ ਛੱਡ ਕੇ ਦੂਜੀ ਜਾਵਾਂਗੇ, ਮੇਰੀ ਸਰ ਨਹੀਂ ਬਣੀ ਇਸ ਪਾਰਟੀ ਦੇ ਨਾਲ, ਮੈਂ ਆਜ਼ਾਦ ਖੜਾਂਗਾ। ਇਹ ਵਰਤਾਰਾ ਪਹਿਲਾਂ ਕਈ ਹੋ ਚੁੱਕਾ ਸਾਡੇ ਏਰੀਏ ਚ, ਦਿਲਬਾਗ ਸਿੰਘ ਹੋਣੀ ਹੁੰਦੇ ਸੀ, ਉਨ੍ਹਾਂ ਨੇ ਕਾਂਗਰਸ ਜਦੋਂ 84 ਤੋਂ ਬਾਅਦ ਉਨ੍ਹਾਂ ਨੇ ਰੋਸ ਵਜੋਂ ਕਾਂਗਰਸ ਵੱਲੋਂ ਨਹੀਂ ਖੜੇ, ਕਹਿੰਦੇ ਨਹੀਂ ਅਸੀਂ ਮੈਂ ਨਹੀਂ ਖੜਨਾ, ਮੈਂ ਇੱਕ ਰੋਸ ਹੈ ਪਰ ਮੈਂ ਇੰਡੀਪੈਂਡੈਂਟ ਖੜੂੰਗਾ। ਤੇ ਉਹ ਇੰਡੀਪੈਂਡੈਂਟ ਖੜੇ ਸੀ ਲੇਟਰ ਆਨ ਫਿਰ ਚਲੋ ਫਿਰ ਵਾਪਸ ਕਾਂਗਰਸ ਚ ਚਲੇ ਗਏ ਸੀ ਪਰ ਇਹ ਮਤਲਬ ਇਸ ਤਰ੍ਹਾਂ ਨੀ ਕਰਨਾ ਚਾਹੀਦਾ ਪ੍ਰਗਟ ਸਿੰਘ ਵਰਗੀ ਸ਼ਖਸੀਅਤ ਨੂੰ
ਦੇਖੋ ਬਿਲਕੁਲ ਕਰਨਾ ਚਾਹੀਦਾ ਪਰ ਇੱਥੇ ਡਿਸੀਜਨ ਦਾ ਹੁੰਦਾ ਇੱਥੇ ਤੁਹਾਡੀ ਬਿੱਲ ਪਾਵਰ ਸ਼ੋਅ ਹੁੰਦੀ ਹੈ ਵੀ ਤੁਹਾਡੀ ਬਿੱਲ ਪਾਵਰ ਕਿੰਨੀ ਆ ਤੁਸੀਂ ਡਿਸੀਜਨ ਲੈਣ ਦੀ ਪਾਵਰ ਕਿੰਨੀ ਆ ਤੁਸੀਂ ਆਪਦੇ ਆਪ ਨੂੰ ਕਿੰਨਾ ਕੁ ਯੋਗ ਸਮਝਦੇ ਹੋ ਪਰ ਜਿਹੜਾ ਆਜ਼ਾਦ ਉਮੀਦਵਾਰ ਦਾ ਜਿਹੜਾ ਰਸਤਾ ਨਾ ਉਹ ਬਚਾਲੜਾ ਰਸਤਾ ਨੀ ਹੁੰਦਾ ਉਹ ਇੱਕ ਦੋ ਪਾਸੇ ਹੁੰਦਾ ਜੇ ਤਾਂ ਪੈ ਗਈ ਉਹਦੀ ਲੋੜ ਤਾਂ ਗੋਪਾਲ ਕਾਂਡੇ ਵਾਲੀ ਹੁੰਦੀ ਹੈ ਜੀ ਉਹ ਗ੍ਰਹਿ ਮੰਤਰੀ ਬਣ ਜਾਂਦਾ ਗੋਪਾਲ ਕਾਂਡਾ ਸਰਸੇ ਤੋਂ ਜਿੱਤਿਆ ਆਜ਼ਾਦ ਉਮੀਦਵਾਰ ਪਹਿਲੀ ਵਾਰ MLA ਖੜਾ ਹੋਇਆ ਜੂਸ ਦੀ ਰੇਹੜੀ ਲਾਉਂਦਾ ਲਾਉਂਦਾ ਤੇ ਇੱਕੋ ਦਿਨ ਹੀ ਰਾਤੋ ਰਾਤ ਹਰਿਆਣੇ ਦਾ ਜਿਹੜਾ ਗ੍ਰਹਿ ਮੰਤਰੀ ਦੇ ਅਹੁਦੇ ਤੇ ਪਹੁੰਚ ਗਿਆ ਕਿਉਂਕਿ ਉਹਦੀ ਵੋਟ ਨਾਲ ਫੈਸਲਾ ਸੀ ਤੇ ਜੇ ਦੂਜੇ ਪਾਸੇ ਇਹ ਹੁੰਦਾ ਵੀ ਜੇ ਵੋਟਾਂ ਪੂਰੀਆਂ ਮਿਲ ਗਈਆਂ ਕਿਸੇ ਵੀ ਧੜੇ ਨੂੰ ਤਾਂ ਫਿਰ ਆਜ਼ਾਦ ਉਮੀਦਵਾਰ ਆ ਜਿਹੜਾ ਉਹਦੀ ਕੋਈ ਕਿਸੇ ਮਾਮਲੇ ਚ ਕੋਈ ਗਿਣਤੀ ਨਹੀਂ ਉਹ ਸਿਰਫ MLA ਆਪਦੀ ਤਨਖਾਹ ਲੈ ਲਈ ਤੇ ਆਪਦਾ ਜਾਇਆ ਤੇ ਆਇਆ ਉਦੋਂ ਬਾਅਦ ਉਹਦੇ ਕੋਲ ਕੰਮ ਕਰਨ ਲਈ ਇੰਨਾ ਕੁਝ ਸਾਧਨ ਨਹੀਂ ਹੁੰਦੇ ਤੇ ਉਦੋਂ ਅਗਲੇ ਪਲਾਨ ਤੱਕ ਲੋਕਾਂ ਲਈ ਉਹ ਆਪਦਾ ਜਿਹੜਾ ਹੋਂਦ ਆ ਉਹ ਗਵਾ ਬਹਿੰਦਾ ਸੋ ਇਹ ਵੀ ਇੱਕ ਕਾਰਨ ਆ ਵੀ ਆਜ਼ਾਦ ਤੌਰ ਦੇ ਉੱਤੇ ਖੜਾ ਹੋਣ ਦਾ ਫੈਸਲਾ ਲੈਣਾ ਹਰੇਕ ਬੰਦੇ ਦੇ ਬਸ ਦੇ ਰੋਗ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਵੀ ਜੇ ਕਿਸੇ ਪਾਰਟੀ ਪੱਧਰ ਤੇ ਜੁੜਾਂਗੇ ਤਾਂ ਪਾਰਟੀ ਪੱਧਰ ਦੇ ਉੱਤੇ ਕੱਲ ਨੂੰ ਚਾਰ ਦਿਨਾਂ ਨੂੰ ਜਿਹੜੀ ਇੱਕ ਤਾਂ ਪਾਰਟੀ ਦੀ ਸਪੋਰਟ ਆ ਉਹਨਾਂ ਨੂੰ ਬਿਨਾਂ ਕਹੇ ਮਿਲੂਗੀ ਜਿਹੜੇ ਉਸ ਦੇ ਵਰਕਰ ਆ ਉਹ ਬਿਨਾਂ ਕਹੇ ਨਾਲ ਚੱਲਣਗੇ ਜਿੱਥੋਂ ਤੱਕ ਉਹ ਪਾਰਟੀ ਦਾ ਜਿਹੜਾ ਬੇਸ ਆ ਉਹ ਤਾਂ ਪਹਿਲੇ ਦਿਨ ਹੀ ਉਹਨੂੰ ਮਿਲੂਗਾ ਤੇ ਦੂਜਾ ਉਹਨਾਂ ਨੂੰ ਜਿਹੜਾ ਚਾਰ ਦਿਨਾਂ ਨੂੰ ਜੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਉਹਦੇ ਚ ਉਹ ਲਾਹੇ ਦਾ ਪਦ ਵੀ ਲੈ ਸਕਦੇ ਆ ਤੇ ਆਪਦੀ ਜਨਤਾ ਨੂੰ ਵੀ ਕੁਛ ਦੇ ਸਕਦੇ ਆ ਸੋ ਇੱਥੇ ਮੈਂ ਗੱਲ ਇਹ ਨਾਲ ਕਰ ਰਿਹਾ ਸੀ ਜੀ ਵੀ ਜਿਹੜੀ ਹੁਣ ਟਿਕਟਾਂ ਦੀ ਵੰਡ ਆ ਨਾ ਟਿਕਟਾਂ ਦੀ ਵੰਡ ਨੇ ਕਿਤੇ ਨਾ ਕਿਤੇ ਸਾਰਾ ਕੁਛ ਹਿਲਾ ਕੇ ਰੱਖ ਦਿੱਤਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੇ ਵਰਕਰ ਆ ਉਹ ਕਾਫੀ ਰੋਸ ਚ ਆ ਕਈ ਸੀਟਾਂ ਦੇ ਉੱਤੇ ਜਿੱਥੇ ਉਹਨਾਂ ਨੂੰ ਬਾਹਰ ਦੇ ਬੰਦੇ ਭੇਜੇ ਗਏ ਆ ਕੱਲ ਮੈਨੂੰ ਬਹੁਤ ਸਾਰੀਆਂ ਆਡੀਓ ਸੁਣਨ ਦਾ ਮੌਕਾ ਮਿਲਿਆ ਜਿਹਦੇ ਚ ਵਰਕਰ ਡਾਇਰੈਕਟ ਸੰਜੇ ਸਿੰਘ ਨੂੰ ਜਾਂ ਹੋਰ ਮੇਨ ਜਿਹੜੇ ਜ਼ਿੰਮੇਵਾਰ ਲੋਕਾਂ ਨੂੰ ਸਵਾਲ ਕਰ ਰਹੇ ਆ ਵੀ ਫਲਾਨਾ ਬੰਦਾ ਫਲਾਨੇ ਨੂੰ ਕਿਉਂ ਉੱਥੋਂ ਲਿਆਂਦਾ ਗਿਆ ਕਈ ਖਾਸ ਕਰਕੇ ਮਾਝੇ ਦੇ ਵਿੱਚ ਕਾਫੀ ਉਤਲ ਫੁਤਲ ਹੋਈ ਆ ਜੀ ਜਿੱਥੇ ਉਮੀਦ ਤੋਂ ਬਾਹਰ ਫੈਸਲੇ ਲਏ ਗਏ ਆ ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀਆਂ ਲਈ ਗਲੇ ਦੀ ਹੱਡੀ ਬਣਨਗੇ ਤੇ ਬਹੁਤ ਸਾਰੇ ਆਜ਼ਾਦ ਤੌਰ ਦੇ ਉੱਤੇ ਵੀ ਜਿਹੜੇ ਉਹ ਬੰਦੇ ਖੜੇ ਹੋਣਗੇ ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਸਾਲ ਮਿਹਨਤ ਕਰਕੇ ਆਪਦਾ ਬੇਸ ਬਣਾਇਆ ਸੀ ਤੇ ਉਹ ਆਜ਼ਾਦ ਲੋਕ ਖੜੇ ਹੋਣਗੇ ਇਹ ਹੁਣ ਦੇਖਣਾ ਵੀ ਪਾਰਟੀ ਦੀ ਲੀਡਰਸ਼ਿਪ ਕਿੰਨੀ ਕੁ ਸਿਆਣਫ ਦਿਖਾਉਂਦੀ ਆ ਤੇ ਕਿਹੜੇ ਢੰਗ ਨਾਲ ਇਹ ਮਸਲੇ ਨਜਿੱਠਦੀ ਆ ਪਰ ਜਿਹੜਾ ਆਉਣ ਵਾਲਾ ਇੱਕ ਮਹੀਨਾ ਇਹ ਪੂਰਾ ਇਹੀ ਚੀਜ਼ ਤੇ ਕੇਂਦਰਿਤ ਰਹੂਗਾ ਹੋਰ ਸਿਆਸਤਾਂ ਨਾਲੋਂ ਬਾਹਰ ਵੀ ਫਲਾਨੇ ਥਾਂ ਤੋਂ ਫਲਾਨਾ ਖੜਾ ਹੋ ਗਿਆ ਫਲਾਨੇ ਨੂੰ ਨਹੀਂ ਟਿਕਟ ਦਿੱਤੀ ਫਲਾਨੇ ਨੂੰ ਦਿੱਤੀ ਉਹ ਬਦਲ ਗਿਆ ਉਹ ਬਦਲ ਗਿਆ ਇਹ ਅਗਲਾ ਮਹੀਨਾ ਇਹ ਦੌਰ ਆ ਜੀ
ਤੇ SYL ਦੀ ਗੱਲ ਕਰੀਏ ਤੇ ਜਿਹੜੀ ਜ਼ਮੀਨ ਵਾਪਸ ਕਰਨ ਨੂੰ ਕਹੀ ਸੀਗੀ ਉਹਦੇ ਬਾਰੇ ਕੀ ਕਨਫਰਮੇਸ਼ਨ ਹੈ ਸਤਨਾਮ ਗਿੱਲ ਹੁਣੀ ਪੁੱਛਿਆ
ਬਿਲਕੁਲ ਜੀ SYL ਦੇ ਮਾਮਲੇ ਚ ਜਿਹੜੀ ਪਰਸੋਂ ਖਬਰ ਆ ਰਹੀ ਸੀ ਇਹ ਆਈ ਸੀ ਵੀ ਰਾਤੋ ਰਾਤ ਜਿਹੜੇ ਇੰਤਕਾਲ ਜ਼ਮੀਨਾਂ ਦੇ ਵਾਪਸ ਇੰਤਕਾਲ ਜਿਹੜੇ ਉਹਦੇ ਮਾਲਕਾਂ ਨੂੰ ਕਰ ਦਿੱਤੇ ਆ ਉਹਦੇ ਪਿੱਛੇ ਜਿਹੜਾ ਹਥਿਆਰ ਆ ਜਿਹੜਾ ਤੀਰ ਚਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਈ ਪ੍ਰੋਗਰਾਮਾਂ ਚ ਡਿਸਕਸ ਕਰ ਚੁੱਕਿਆ ਵੀ ਤੀਰ ਉਹ ਇਹੀ ਆ ਜੀ ਵੀ ਜਿਹੜਾ ਆਪਦਾ ਪਲਾਣਾ ਲੋਕਾਂ ਦੇ ਮੋਢੇ ਤੇ ਰੱਖ ਕੇ ਲੋਕਾਂ ਨੂੰ ਮੂਹਰੇ ਲਿਆਂਦਾ ਵੀ ਜੇ ਹੁਣ SYL ਮੁੱਦੇ ਦੇ ਉੱਤੇ ਹਰੇ ਸੁਪਰੀਮ ਕੋਰਟ ਨੇ ਜਾਂ ਉਹਨਾਂ ਨੇ ਆਰਡਰ ਦਿੱਤਾ ਵੀ ਭਾਈ ਇਹ ਨਹਿਰ ਚਾਹੀਦੀ ਆ ਤਾਂ ਜੇ ਹੁਣ ਸਰਕਾਰ ਰੋਕਦੀ ਆ ਤਾਂ ਉਹ ਸਰਕਾਰ ਕਿਤੇ ਨਾ ਕਿਤੇ ਉਹਦੀ ਬਹੁਤ ਸਾਰੀਆਂ ਮਜਬੂਰੀਆਂ ਆ ਜਾਂਦੀਆਂ ਚਾਹੇ ਤਾਂ ਉਹਨੇ ਸੰਵਿਧਾਨਕ ਸਹੁੰਾਂ ਚੱਕੀਆਂ ਹੁੰਦੀਆਂ ਚਾਹੇ ਉਹਨਾਂ ਦੀਆਂ ਕਮਿਟਮੈਂਟਸ ਹੁੰਦੀਆਂ ਅੱਡ ਅੱਡ ਪਾਰਟੀਆਂ ਨਾਲ ਜਿਵੇਂ ਅਕਾਲੀ ਭਾਜਪਾ ਦੀ ਕਮਿਟਮੈਂਟ ਆ ਸੋ ਇਨ੍ਹਾਂ ਕਾਰਨਾਂ ਕਰਕੇ ਹੁਣ ਉਹਨਾਂ ਨੂੰ ਲੱਗਿਆ ਵੀ ਸਭ ਤੋਂ ਬੈਸਟ ਤਰੀਕਾ ਇਹ ਆ ਵੀ ਉਹ ਲੋਕ ਜਿਹੜੇ ਤੋਂ ਜਿਨ੍ਹਾਂ ਤੋਂ ਜ਼ਮੀਨ ਅਕੁਆਇਰ ਕੀਤੀ ਸੀ ਜਿਨ੍ਹਾਂ ਨੂੰ ਮੋੜਤੀ ਤੇ ਉਨ੍ਹਾਂ ਨੂੰ ਹੀ ਮਾਲਕੀਤ ਦੇ ਕੇ ਤੇ ਉਨ੍ਹਾਂ ਨੂੰ ਮੂਹਰੇ ਕਰ ਦਿੱਤਾ ਜਾਵੇ ਹੁਣ ਇਸ ਮਾਮਲੇ ਦੇ ਉੱਤੇ ਤੇ ਫਿਰ ਉਹਦੇ ਬੈਕ ਤੇ ਖੜਿਆ ਜਾਵੇ ਆਪਦੀ ਸੁਰੱਖਿਆ ਕਵਚ ਦੇ ਤੌਰ ਤੇ ਉਨ੍ਹਾਂ ਨੂੰ ਲੈ ਕੇ ਆਂਦਾ ਜਾਵੇ ਸੋ ਇਹ ਸਟੈਪ ਜਿਹੜਾ ਅਕਾਲੀ ਸਰਕਾਰ ਨੇ ਚੱਕ ਲਿਆ ਜੀ ਇੰਤਕਾਲ ਆ ਜਿਹੜਾ ਵਾਪਸ ਜ਼ਿਮੀਦਾਰਾਂ ਦੇ ਨਾਂ ਕਰਤਾ ਤੇ ਹੁਣ ਜ਼ਿਮੀਦਾਰ ਆ ਜਿਹੜੇ ਉਹ ਆਪਦਾ ਮੋਰਚਾ ਆਪ ਲਾਉਣਗੇ
ਮੇਰਾ ਖਿਆਲ ਵਧੀਆ ਗੱਲ ਹੈ ਕਿ ਠੀਕ ਹੈ ਲੋਕਾਂ ਨੂੰ ਜ਼ਮੀਨ ਵਾਪਸ ਕਰਤੀ ਤੇ ਹੁਣ ਜਿਹੜੀ ਹਰਿਆਣਾ ਸਰਕਾਰ ਜਾਂ ਸੈਂਟਰ ਸਰਕਾਰ ਹੈ ਜੇ ਉਹ ਪੰਗਾ ਲੈਣਾ ਚਾਹੁੰਦੀ ਹੈ ਤਾਂ ਹੁਣ ਲੋਕ ਲਹਿਰ ਫਿਰ ਬਣੇਗੀ ਤੇ ਜੇ ਉਹ ਕਰਨਾ ਚਾਹੁੰਦੇ ਆ ਪਰ ਚਲੋ ਐਨੀਵੇ ਤੇ ਗੱਲ ਪਾਣੀਆਂ ਦੀ ਸਿਆਸਤ ਦੇ ਇੱਕ ਸਪੈਸ਼ਲ ਪ੍ਰੋਗਰਾਮ ਕਰਦੇ ਹੋ ਜੀ ਇਹ ਹਰਗੋਬਿੰਦ ਸਿੰਘ ਖੁਰਾਨਾ ਨਹੀਂ ਹਰਗੋਬਿੰਦ ਸਿੰਘ ਸਿੱਧੂ ਦੇਸੂ ਮਲਕਾਣੇ ਵਾਲਿਆਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਬੁਲਾਈਆ ਤੇ ਹਰਗੋਬਿੰਦ ਜੀ ਤੇ ਮੈਂ ਤੁਹਾਨੂੰ ਇਹ ਲਿੰਕ ਭੇਜ ਦਿੱਤਾ ਪ੍ਰੋਗਰਾਮ ਦਾ ਸੀ ਇੱਕ ਪੂਰਾ ਪ੍ਰੋਗਰਾਮ ਕੀਤਾ ਸੀ ਦਿਲ ਵਾਲੀ ਗੱਲ ਸ਼ਾਇਦ ਤੁਸੀਂ ਮਿਸ ਕਰ ਗਏ ਆ ਤੇ ਇਹ ਤਕਰੀਬਨ 13 ਤਰੀਕ ਵਾਲਾ ਪ੍ਰੋਗਰਾਮ ਜਿਹੜਾ ਸੀਗਾ ਉਹ SYL ਤੇ ਅਸੀਂ ਤਕਰੀਬਨ ਅੱਧਾ ਘੰਟਾ ਮਿੰਟੂ ਬਰਾੜ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਸੀ ਮੈਂ ਲਿੰਕ ਵਾਪਸ ਭੇਜ ਦਿੱਤਾ ਤੁਹਾਨੂੰ ਤੇ ਨਾਲ ਦੀ ਨਾਲ ਵਰਿੰਦਰ ਰੰਧਾਵਾ ਕਹਿੰਦੇ ਨੇ ਹੁਣ ਗੱਲ ਚੱਲੀ ਹੈ ਤੇ ਨਵਜੋਤ ਸਿੱਧੂ ਬਾਰੇ ਵੀ ਦੱਸ ਦਿਓ ਕਿ ਉਹ ਕਿੱਥੇ ਅੱਜ ਕੱਲ
ਦੇਖੋ ਜੀ ਨਵਜੋਤ ਸਿੰਘ ਸਿੱਧੂ ਤੇ ਡਿਸੀਜਨ ਤਾਂ ਹੁਣ ਉਹੀ ਗੱਲ ਹੋ ਗਈ ਜੀ ਜਿਹੜੇ ਚੁਟਕਲੇ ਵਾਲਾ ਬਣ ਗਿਆ ਜਦੋਂ ਸਮਾਂ ਵਹਾ ਜਾਂਦੇ ਨਾ ਤੁਸੀਂ ਕਿਸੇ ਵੀ ਚੀਜ਼ ਦਾ ਤੱਤਾ ਘਾ ਇੱਕ ਕਹਿੰਦੇ ਨੀ ਹੁੰਦੇ ਤੱਤੇ ਘਾ ਕੋਈ ਕੰਮ ਹੋ ਜਾਏ ਕਹਾਵਤਾਂ ਉਹ ਕਹਾਵਤਾਂ ਸੱਚ ਹੁੰਦੀਆਂ ਜੇ ਤੱਤੇ ਘਾ ਕੋਈ ਵੀ ਫੈਸਲਾ ਲਿਆ ਜਾਂਦਾ ਉਹ ਹੁਣ ਤੱਕ ਬੇਸ ਬਣ ਜਾਣਾ ਸੀ ਜਿੱਦਣ ਬੀਜੇਪੀ ਛੱਡੀ ਸੀ ਉਦਨ ਹੀ ਕੋਈ ਚੰਗਾ ਡਿਸੀਜਨ ਲੈ ਕੇ ਤੇ ਚੰਗਾ ਕੋਈ ਹੱਲ ਕਰ ਲਿਆ ਹੁੰਦਾ ਤਾਂ ਉਹ ਹੁਣ ਤੱਕ ਉਹਦਾ ਬੇਸ ਬਣ ਜਾਣਾ ਸੀ ਪਰ ਜਿਹੜਾ ਉਹ ਦਰ ਦਰ ਧੱਕੇ ਖਾ ਵਾਲੀ ਗੱਲ ਜਿਹੜੀ ਪੋਜੀਸ਼ਨ ਦੇ ਉੱਤੇ ਹੁਣ ਆਏ ਹੋਏ ਆ ਤੇ ਜਿੱਥੋਂ ਤੱਕ ਜਿਹੜੀ ਹੁਣ ਦੇਖ ਰਹੀ ਆ ਜਿਹੜੀ ਇਸ ਘਟਨਾਕ੍ਰਮ ਦੇ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਵੀ ਦੋ ਤਿੰਨ ਮੀਟਿੰਗਾਂ ਹੋਈਆਂ ਸਨ ਪਰ ਆਮ ਆਦਮੀ ਪਾਰਟੀ ਦੇ ਮਾਮਲੇ ਦੇ ਵਿੱਚ ਵੀ ਜਿਹੜੀਆਂ ਅੰਦਰੋਂ ਜਿਹੜੀਆਂ ਅੰਦਰਲੀਆਂ ਗੱਲਾਂ ਨਾ ਕੁਝ ਇੱਕ ਉਹ ਮੈਨੂੰ ਵੀ ਸੌਰੀ ਟੂ ਸੇ ਆ ਜੀ ਚੰਗੀ ਹਵਾ ਨਹੀਂ ਆ ਰਹੀ ਅੰਦਰੂਨੀ ਗੱਲਾਂ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਟੇਢੀਆਂ ਬਿੰਗੀਆਂ ਖਬਰਾਂ ਆ ਰਹੀਆਂ ਪਰ ਬਿਨਾਂ ਪੁਸ਼ਟੀ ਦੇ ਮੈਂ ਉਹਨਾਂ ਨੂੰ ਤਸਦੀਕ ਨਹੀਂ ਕਰ ਸਕਦਾ ਤੇ ਜਦੋਂ ਕਿਤੇ ਪੁਸ਼ਟੀ ਹੋ ਗਈ ਤਾਂ ਜ਼ਰੂਰ ਤਸਦੀਕ ਕਰਾਂਗੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਆਮ ਆਦਮੀ ਪਾਰਟੀ ਕੋਈ ਇਹੋ ਜਿਹਾ ਸਮਝੌਤਾ ਕਰਕੇ ਉਹਨਾਂ ਨੂੰ ਲੈ ਕੇ ਆਊਗੀ ਵੀ ਉਹ ਸੀਐਮ ਦੇ ਦਾਅਵੇਦਾਰ ਆ ਕਿਉਂਕਿ ਉਹ ਨਵਜੋਤ ਸਿੰਘ ਨੇ ਕੋਈ ਸਵਾਲ ਪੁੱਛਿਆ ਸੀ ਵੀ ਮੇਰਾ ਸੀਐਮ ਕੌਣ ਹੋਊਗਾ ਜੇ ਤੁਸੀਂ ਮੈਨੂੰ ਬਣਾਉਣੇ ਹੋ ਡਿਪਟੀ ਬਣਾਉਣੇ ਹੋ ਤਾਂ ਉਹਦਾ ਉੱਥੇ ਹੀ ਲੋਕਾਂ ਦੀ ਕਿਆਸ ਆ ਰਹੀ ਸੀ ਵੀ ਜੇ ਕੇਜਰੀਵਾਲ ਸੀਐਮ ਬਣਦੇ ਆ ਤਾਂ ਨਵਜੋਤ ਸਿੱਧੂ ਨੂੰ ਵਾਈਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਪਰ ਨਹੀਂ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਕੰਮ ਹੋਊਗਾ ਜਾਂ ਇਹ ਜੀ ਗੱਲ ਹੋਊ ਤਾਂ ਫਿਰ ਅਗਲਾ ਬਦਲ ਰਹਿ ਜਾਂਦਾ ਜੀ ਕਾਂਗਰਸ ਦਾ ਕਾਂਗਰਸ ਕੋਲੇ ਇਹੀ ਬਹਾਨਾ ਜੀ ਵੀ ਨਵਜੋਤ ਸਿੱਧੂ ਦਾ ਖਾਨਦਾਨ ਕਾਂਗਰਸੀ ਰਿਹਾ ਜੀ ਉਨ੍ਹਾਂ ਦਾ ਬਾਪ ਇੱਕ ਕਾਂਗਰਸੀ ਲੀਡਰ ਰਿਹਾ ਸਰਦਾਰ ਭੁਪਿੰਦਰ ਸਿੰਘ ਐਡਵੋਕੇਟ ਬਹੁਤ ਮਸ਼ਹੂਰ ਪਟਿਆਲੇ ਦੇ ਵਕੀਲ ਸਨ ਤਾਂ ਇਸ ਕਰਕੇ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਾਂਗਰਸ ਦੇ ਵਿੱਚ ਉਨ੍ਹਾਂ ਦੀ ਕਿਤੇ ਨਾ ਕਿਤੇ ਪੋਜੀਸ਼ਨ ਆ ਜੇ ਤੇ ਉਹ ਉਥੇ ਆ ਕੇ ਤੇ ਆਪਦਾ ਕਿਉਂਕਿ ਇਹ ਤਾਂ ਹੈ ਨੀ ਵੀ ਉਨ੍ਹਾਂ ਨੇ ਜਦੋਂ ਸਿਆਸਤ ਨੂੰ ਚੁਣ ਲਿਆ ਉਨ੍ਹਾਂ ਦੀ ਪਤਨੀ ਨੇ ਡਾਕਟਰੀ ਛੱਡ ਕੇ ਸਿਆਸਤ ਨੂੰ ਚੁਣ ਲਿਆ ਤਾਂ ਉਹ ਸਿਆਸਤ ਤੋਂ ਦੂਰ ਤਾਂ ਨੀ ਹੁਣ ਜਾ ਸਕਦੇ ਸਿਆਸਤ ਵਾਲਾ ਲੋਲੀਪੋਪ ਜਿਹਨੇ ਚੂਸ ਲਿਆ ਰਹਿਣਗੇ ਤਾਂ ਉਥੇ ਹੀ ਤਾਂ ਹੁਣ ਉਹ ਦੇਖਣਾ ਇਹ ਆ ਵੀ ਜਿਹੜਾ ਇਹ ਫੈਸਲਾ ਦੇਰੀ ਕਿੰਨੀ ਨਾਲ ਆਉਂਦਾ
ਮਿੰਟੂ ਜੀ ਚਲੋ ਜਿਹੜੀ ਤੱਤੇ ਘਾਹ ਦੀ ਗੱਲ ਕਰਦੇ ਆ ਮੈਂ ਇਹਦੇ ਬਾਰੇ ਕਲੈਰੀਫਾਈ ਕਰ ਦਵਾਂ ਜਿਹੜਾ ਘਾਹ ਆ ਉਹ ਘਾਹ ਨੀ ਗਰਾਸ ਨੀ ਹੈਗਾ ਤੱਤੇ ਘਾਹ ਇੱਕ ਹਿੰਦੀ ਜਾਂ ਕਹਿ ਲੋ ਕਿ ਸਾਡਾ ਪੰਜਾਬੀ ਦਾ ਹੀ ਅੱਖਰ ਹੈ ਹਿੰਦਕੋ ਦਾ ਇਹ ਘਾਹ ਜਿਹੜਾ ਘਾਵ ਨੂੰ ਕਹਿੰਦੇ ਆ ਜੀ ਜ਼ਖਮ ਨੂੰ ਤੇ ਇਹ ਹੁੰਦਾ ਕਿ ਜਦੋਂ ਤਾਜ਼ਾ ਤਾਜ਼ਾ ਜ਼ਖਮ ਲੱਗਦਾ ਨਾ ਉਦੋਂ ਫਿਰ ਉਹਨੂੰ ਸੀਨ ਲਿਆ ਜਾਵੇ ਤਾਂ ਉਹ ਛੇਤੀ ਜੁੜ ਜਾਂਦਾ ਉਹਨੂੰ ਕਹਿੰਦੇ ਤੱਤੇ ਘਾਵ ਹਜੇ ਅੱਲਾ ਆ ਮਤਲਬ ਤੇ ਉਹ ਤੇ ਜ਼ਿਆਦਾ ਮਤਲਬ ਕੇਅਰ ਕੀਤੀ ਜਾ ਸਕਦੀ ਆ ਸੋ ਇਸ ਕਰਕੇ ਕਹਿੰਦੇ ਤੱਤੇ ਘਾਵ ਹੀ ਦਰੁਸਤ ਕਰ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਸੋ ਇਹੀ ਜਿਹੜਾ ਤੱਤਾ ਘਾਵ ਹੈ ਮੈਨੂੰ ਲੱਗਦਾ ਕਿ ਸਿੱਧੂ ਦਾ ਹੁਣ ਥੋੜਾ ਜਿਹਾ ਖਰਾਬ ਹੋ ਗਿਆ ਤਾਂ ਰਮਨਜੀਤ ਸਿੰਘ ਜੰਦੋੜੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਉੱਤਰ ਪ੍ਰਦੇਸ਼ ਦੀ ਇਲੈਕਸ਼ਨ ਬਾਰੇ ਵੀ ਥੋੜਾ ਦੱਸ ਦਿਓ ਮੈਨੂੰ ਲੱਗਦਾ ਇਹਨਾਂ ਦਾ ਯੂਪੀ ਦੇ ਨਾਲ ਲਿੰਕ ਹੈ ਦੱਸਿਓ ਜੀ ਜਰਾ
ਬਿਲਕੁਲ ਜੀ ਬਿਲਕੁਲ ਯੂਪੀ ਦੇ ਬਾਰੇ ਵੀ ਇਹੀ ਹੈ ਜੀ ਯੂਪੀ ਦਾ ਜਿਹੜਾ ਉਹਨਾਂ ਦਾ ਆਪਦਾ ਰੌਲਾ ਸੀ ਘਰੇਲੂ ਉਹਨੂੰ ਨਜਿੱਠਣ ਦੇ ਵਿੱਚ ਕਿਤੇ ਨਾ ਕਿਤੇ ਸਮਾਜਵਾਦੀ ਪਾਰਟੀ ਕਾਮਯਾਬ ਹੋ ਗਈ ਹੈ ਜੀ ਤੇ ਰਾਮ ਗੋਪਾਲ ਵਰਗਾ ਜਿਹੜਾ ਕਿ ਬੰਦੇ ਨੂੰ ਜਮਾਂ ਬਾਹਰ ਦਾ ਰਸਤਾ ਦਿਖਾਤਾ ਸੀ ਉਹਨੂੰ ਟੋਟਲ ਰੂਪ ਦੇ ਵਿੱਚ ਫੇਰ ਉਹਨੂੰ ਜਿਹੜਾ ਬਹਾਲ ਕਰ ਦਿੱਤਾ ਗਿਆ ਤੇ ਖੁਦ ਮੁਲਾਇਮ ਸਿੰਘ ਜਿਹੜੇ ਕਿ ਉਨ੍ਹਾਂ ਨੂੰ ਕੱਢਣ ਵਾਲੇ ਸੀ ਤਾਂ ਉਨ੍ਹਾਂ ਨੇ ਖੁਦ ਬਹਾਲ ਕੀਤਾ ਉਨ੍ਹਾਂ ਨੂੰ ਸੋ ਕਿਤੇ ਨਾ ਕਿਤੇ ਫਿਰ ਲੱਗਦਾ ਵੀ ਅੰਦਰ ਖਾਤੇ ਪਰਿਵਾਰ ਦਾ ਸਮਝੌਤਾ ਹੋ ਗਿਆ ਵੀ ਜੇ ਕਿਤੇ ਅਖਿਲੇਸ਼ ਨੂੰ ਦੇ ਬੰਦੇ ਆ ਉਨ੍ਹਾਂ ਨੂੰ ਵੀ ਵਾਪਸ ਲਿਆਉਣਾ ਬਣਦਾ ਜੇ ਸ਼ਿਵਪਾਲ ਦੇ ਬੰਦਿਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਤਾਂ ਹੁਣ ਜਿਹੜੀ ਅਗਲੀ ਸਟੈਪ ਉੱਤਰ ਪ੍ਰਦੇਸ਼ ਦੀ ਇਹ ਹੈ ਜੀ ਵੀ ਉਹ ਡਿਸਪਲੇ ਕਰ ਰਿਹਾ ਆਪਦੇ ਕੰਮ ਤੇ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਫੇਅਰ ਲੱਗਿਆ ਹੋਇਆ ਅੱਜ ਕੱਲ ਤੇ ਉਸ ਫੇਅਰ ਦੇ ਵਿੱਚ ਉੱਤਰ ਪ੍ਰਦੇਸ਼ ਦੀ ਜਿਹੜੀ ਝਾਂਕੀ ਆ ਉਹ ਸਭ ਤੋਂ ਵੱਧ ਜਿਹੜੀ ਸਟਾਲ ਉੱਤਰ ਪ੍ਰਦੇਸ਼ ਦੀ ਆ ਉਹਨੂੰ ਦੇਖਣ ਲੋਕ ਆ ਰਹੇ ਆ ਤੇ ਉਹਨੂੰ ਉਹਦੇ ਵਿੱਚ ਜਿਹੜੀ ਉਹਨਾਂ ਦੀ ਤਰੱਕੀ ਕੀਤੀ ਆ ਉਹਦੇ ਵਿੱਚ ਲਿਖਿਆ ਗਿਆ ਡਿਜੀਟਲ ਸੀਐਮ ਅਖਿਲੇਸ਼ ਕੁਮਾਰ ਨੂੰ ਡਿਜੀਟਲ ਅਖਿਲੇਸ਼ ਯਾਦਵ ਨੂੰ ਡਿਜੀਟਲ ਸੀਐਮ ਕਿਹਾ ਜਾਂਦਾ ਤੇ ਉਹ ਕਿਉਂ ਕਿਹਾ ਜਾਂਦਾ ਉਸ ਸਟਾਲ ਦੇ ਉੱਤੇ ਦਿਖਾਇਆ ਗਿਆ ਵੀ ਉਹਨੇ ਕਿੰਨਾ ਕੁਛ ਜਿਹੜਾ ਯੂਪੀ ਆ ਜਿਹੜੀ ਯੂਪੀ ਨੂੰ ਲੋਕ ਹੈ ਕਹਿੰਦੇ ਆ ਵੀ ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਨੂੰ ਤੇ ਉਹ ਯੂਪੀ ਦੇ ਲੋਕ ਕਿਵੇਂ ਝੁੱਗੀਆਂ ਦੇ ਵਿੱਚ ਬੈਠ ਕੇ ਪੇਟੀਐਮ ਨਾਲ ਪੇਟੀਐਮ ਨਾਲ ਪੇ ਕਰ ਰਹੇ ਆ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਐਡ ਤੁਸੀਂ ਦੇਖੀ ਹੋਣੀ ਆ ਬੜੀ ਹੈਰਾਨੀ ਹੁੰਦੀ ਆ ਵੀ ਜਦੋਂ ਇੱਕ ਦਲਾਲ ਆ ਕੇ ਕਿਸੇ ਜ਼ਿਮੀਂਦਾਰ ਨੂੰ ਕੁਛ ਦੱਸਦਾ ਤਾਂ ਜ਼ਿਮੀਂਦਾਰ ਦੀ ਕੁੜੀ ਇੱਕ ਸੈਕਿੰਡ ਚ ਗੂਗਲ ਦੇ ਉੱਤੇ ਕੱਢ ਕੇ ਦੱਸ ਦਿੰਦੀ ਆ ਵੀ ਰਜਿਸਟਰੀ ਰੇਟ ਤਾਂ ਆ ਜੀ ਤਾਂ ਉਹ ਜੇ ਕਿਸਮ ਦਾ ਜਿਹੜਾ ਯੂਪੀ ਖੜਾ ਕਰ ਲਿਆ ਉਨ੍ਹਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਕਾਸ ਆ ਉਹ ਮੇਨ ਮੁੱਦਾ ਹੋਊਗਾ ਸਮਾਜਵਾਦ ਪਾਰਟੀ ਦਾ ਪਰ ਮੈਨੂੰ ਲੱਗਦਾ ਜਿਹੜੀ ਅਗਲੀ ਸਰਕਾਰ ਆ ਸਮਾਜਵਾਦ ਪਾਰਟੀ ਨੂੰ ਬਣਾਉਣੀ ਐਡੀ ਸੌਖੀ ਨਹੀਂ ਹੈ ਜਿੰਨੀ ਸੌਖੀ ਉਹ ਸਮਝ ਰਹੇ ਆ ਤੇ ਕਿਤੇ ਨਾ ਕਿਤੇ ਲੱਗਦਾ ਵੀ ਉੱਥੇ ਵੀ ਜਿਹੜੀ ਪਾਵਰ ਰਹਿ ਸਕਦੀ ਹੈ ਸਮਾਜਵਾਦੀ ਪਾਰਟੀ ਕੋਲੇ ਪਰ ਉਹ ਕਮਜ਼ੋਰ ਹੋ ਕੇ ਆ ਸਕਦੀ ਉਹਨਾਂ ਕੋਲੇ
ਮਿੰਟੂ ਜੀ ਮੈਂ ਇਸ ਚੀਜ਼ ਨੂੰ ਇਉਂ ਦੇਖਦਾ ਕਿ ਜਿਹੜਾ ਆਪਸੀ ਇਹਨਾਂ ਦਾ ਪਰਿਵਾਰ ਦਾ ਕਲੇਸ਼ ਪਿਆ ਸੀਗਾ ਇਹ ਬੜਾ ਟਿਪੀਕਲ ਪੰਜਾਬੀ ਕਲੇਸ਼ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੈਂਦਾ ਤੇ ਮੈਨੂੰ ਯਾਦ ਹੈ ਕਿ ਇੱਕ ਭਾਈਚਾਰਾ ਹੈ ਹੁਣ ਮੈਂ ਕਹਿਣਾ ਨਹੀਂ ਇੱਕ ਭਾਈਚਾਰਾ ਜੇ ਉਨ੍ਹਾਂ ਦੇ ਕੋਲ ਜੀ ਕੁਚਹਾੜਾ ਵਾ ਤੂੰ ਨਿਆਣੇ ਮਾਰਨੇ ਮੇਰੇ ਨਿਆਣਿਆਂ ਦਾ ਖਿਆਲ ਰੱਖ ਉਹ ਇੰਨਾ ਕੁ ਕਲੇਜ ਪੈ ਜਾਂਦਾ ਉਹ ਕਹਿੰਦਾ ਭਰਾਵਾ ਤੂੰ ਮੈਂ ਛੱਡ ਤੂੰ ਅਗਲੇ ਮਹੀਨੇ ਆਉਂਗਾ ਮੈਂ ਤੇ ਮੈਨੂੰ ਲੱਗਦਾ ਇਹ ਯੂਪੀ ਵਾਲਿਆਂ ਨੇ ਵੀ ਆਪਣੇ ਘਰੇ ਕਲੇਸ਼ ਪਾ ਕੇ ਮਤਲਬ ਜਿਹੜੇ ਬਾਕੀ ਮਾੜੇ ਮੋਟੇ ਲੀਡਰ ਉੱਠਦੇ ਸੀ ਉਹਨਾਂ ਨੂੰ ਬਿਠਾਲ ਦਿੱਤਾ ਸੋ ਮੁੜ ਕੇ ਸਮਝੌਤਾ ਕਰ ਲਿਆ ਤੇ ਮੈਨੂੰ ਲੱਗਦਾ ਮੇਰਾ ਅੰਦਾਜ਼ਾ ਹੈ ਸ਼ਾਇਦ ਇਸ ਤਰ੍ਹਾਂ ਕੀਤਾ ਹੋਵੇ ਉਹਨਾਂ ਨੇ ਤੇ ਐਡੀ ਕੋਈ ਗੱਲ ਸੀਗੀ ਨੀ ਖੈਰ ਸੁਨੇਹੇ ਜਿਹੜੇ ਹੁਣ ਆਖਰੀ ਆਪਾਂ ਪੜ੍ਹਦੇ ਆ ਸੱਜਣਾ ਮਿੱਤਰ ਥੋੜੇ ਲੇਟ ਹੋ ਗਏ ਆ ਆਪਣੇ ਰਜੀਵ ਭਗਤ ਲੁਧਿਆਣੇ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਨੂੰ ਕਹਿੰਦੇ ਪ੍ਰਿੰਟ ਕਰਨ ਨੂੰ ਔਖੀ ਹੋਈ ਪਈ ਇੰਡੀਆ ਨੂੰ ਨੋਟ ਤੇ ਚਾਈਨਾ ਨੇ ਪਰਸ ਵੀ ਬਣਾ ਤੇ ਨੋਟਾਂ ਵਾਲੇ ਚਲੋ ਥੈਂਕਸ ਜੀ ਸੋ ਮਿੰਟੂ ਜੀ ਜਾਂਦੇ ਜਾਂਦੇ ਇਕ ਵਾਰੀ ਦੱਸੋ ਵੀ ਗਰਮੀ ਨੇ ਬੁਰਾ ਹਾਲ ਕਰਾਇਆ ਕਿ ਨਹੀਂ ਹਜੇ
ਫਿਲਹਾਲ ਤਾਂ ਜੀ ਬੜਾ ਸੋਹਣਾ ਮੌਸਮ ਆ ਤੇ ਪਰ ਦਿਨ ਦਿਹਾੜਾ ਅੱਜ ਜਿਹੜਾ ਨਿੰਘਣਾ ਉਹ ਸਾਨੂੰ ਪਤਾ ਹੀ ਆ ਪਰ ਸ਼ੁਕਰ ਆ ਜੀ ਅੱਜ ਵੀ ਛੁੱਟੀ ਦਾ ਦਿਹਾੜਾ ਤੇ ਛੁੱਟੀ ਦੇ ਦਿਹਾੜੇ ਚ ਬਹੁਤ ਸਾਰੇ ਲੋਕ ਆਰਾਮ ਨਾਲ ਅੱਜ ਜਿਹੜੇ ਘਰੇ ਗੁਜ਼ਾਰ ਲੈਣਗੇ ਗਰਮੀ ਤੋਂ ਬਚ ਜਾਣਗੇ ਆਪਦੇ ਆਪ ਨੂੰ ਤੇ ਪਰ ਸਾਡੇ ਤਾਂ ਕਾਹਦੀ ਛੁੱਟੀ ਹੁੰਦੀ ਹੈ ਜੀ ਸਾਡੀ ਚਾਹੇ ਕੰਮ ਤੋਂ ਅੱਜ ਕੱਲ ਛੁੱਟੀਆਂ ਪਰ ਸਾਡੀਆਂ ਜਿਹੜੀਆਂ ਸੋਸ਼ਲ ਲਾਈਫ ਦੀਆਂ ਗਤੀਵਿਧੀਆਂ ਇੰਨੀਆਂ ਜ਼ਿਆਦਾ ਆ ਵੀ ਸਾਨੂੰ ਤਾਂ 35 ਡਿਗਰੀ ਟੈਂਪਰੇਚਰ ਦੇ ਵਿਚ ਵੀ ਕੁਝ ਨਾ ਕੁਝ ਕਰਨਾ ਪੈਣਾ ਤੇ ਪਰ ਮੈਂ ਜਾਂਦਾ ਜਾਂਦਾ ਇੱਥੇ ਨਾ ਥੋੜੀ ਜਿਹੀ ਸੱਜਣਾਂ ਨੂੰ ਬੇਨਤੀ ਕਰਨਾ ਚਾਹੂੰਗਾ ਵੀ ਅਸੀਂ ਦਿਨ ਰਾਤ ਸਿੱਖ ਖੇਡਾਂ ਦੇ ਵਿਚ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਨੂੰ ਕਾਮਯਾਬ ਕਰਨ ਲਈ ਇਹਨਾਂ ਦਾ ਵਧੀਆ ਇੱਕ ਇੰਤਜ਼ਾਮ ਕਰਨ ਲਈ ਪਰ ਉਹ ਇੰਤਜ਼ਾਮ ਕਿਹਦੇ ਲਈ ਆ ਇੰਤਜ਼ਾਮ ਤੁਹਾਡੇ ਲਈ ਆ ਤੇ ਸੋ ਬੇਨਤੀ ਹੈ ਤੁਹਾਨੂੰ ਵਾਰ ਵਾਰ ਜਿੱਥੇ ਵੀ ਤੁਸੀਂ ਆਵਾਜ਼ ਦੀ ਦੁਨੀਆਂ ਦੇ ਜ਼ਰੀਏ ਜੁੜੇ ਹੋ ਤੇ ਸਿੱਖ ਗੇਮਾਂ ਦੇ ਵਿਚ ਆਉਣਾ ਚਾਹੁੰਦੇ ਹੋ ਤਾਂ ਹੁਣ ਰਾਈਟ ਟਾਈਮ ਆ ਜੀ ਡਿਸੀਜਨ ਬਣਾਉਣ ਦਾ ਆਪਦੀ ਛੁੱਟੀ ਅਪਲਾਈ ਕਰਨ ਦਾ ਛੁੱਟੀ ਤਾਂ ਵੈਸੇ ਹੁੰਦੀ ਆ ਇਸਟਰ ਦੇ ਉੱਤੇ ਪਰ ਫਿਰ ਵੀ ਇੱਕ ਦੋ ਅੱਗੇ ਪਿੱਛੇ ਕਰਨੀਆਂ ਤਾਂ ਉਦੋਂ ਬਾਅਦ ਆਪਦੀ ਰਹਿਣ ਸਹਿਣ ਦਾ ਇੰਤਜ਼ਾਮ ਤੇ ਤੁਸੀਂ ਜਿਹੜੀ ਪ੍ਰੋਗਰਾਮਿੰਗ ਕਰਨੀ ਆ ਇਦੋਂ ਬਾਅਦ ਲੇਟ ਹੋ ਜਾਣਾ ਤੁਹਾਨੂੰ ਰਹਿਣ ਸਹਿਣ ਹਰ ਚੀਜ਼ ਦੇ ਵਿਚ ਦਿੱਕਤ ਆਉਣੀ ਆ ਇੱਕ ਤਾਂ ਇਹ ਗੱਲ ਤੇ ਦੂਜੀ ਬੇਨਤੀ ਇਹ ਵੀ ਆ ਵੀ ਅਸੀਂ ਬਾਰ ਬਾਰ ਬੇਨਤੀ ਕਰ ਰਹੇ ਹਾਂ ਵੀ ਇਸ ਵਾਰ ਅਸੀਂ ਵੀ ਅਖਿਲੇਸ਼ ਯਾਦਵ ਵਾਂਗੂ ਜਿਵੇਂ ਉਹ ਡਿਜੀਟਲ CM ਕਿਹਾ ਸੀ ਅਮਨਦੀਪ ਸਿੰਘ ਨੂੰ ਡਿਜੀਟਲ ਪ੍ਰਧਾਨ ਦਾ ਜਿਹੜਾ ਦਰਜਾ ਦੇਣਾ ਅਸੀਂ ਵੀ ਤੇ ਜਿਉਂ ਪ੍ਰਧਾਨ ਬਣਿਆ ਸਿੱਖ ਖੇਡਾਂ ਦੇ ਤੇ ਇਹਦੇ ਚ ਡਿਜੀਟਲ ਪਣ ਆਇਆ ਤੇ ਉਸ ਡਿਜੀਟਲ ਪਣ ਦੇ ਤਹਿਤ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਐਜ ਏ ਖਿਡਾਰੀ ਐਜ ਏ ਕਲੱਬ ਐਜ ਏ ਵਲੰਟੀਅਰ ਜੋ ਵੀ ਤੁਸੀਂ ਕਰਨੀ ਚਾਹੋ ਸਿੱਖ ਖੇਡਾਂ ਦੇ ਵਿਚ ਤਾਂ ਤੁਸੀਂ ਉਹਦੇ ਵਿਚ ਆਪਣੀ ਹਾਜ਼ਰੀ ਲਵਾ ਸਕਦੇ ਹੋ ਸੋ ਬੇਨਤੀ ਹੈ ਜੀ ਸਾਰੇ ਸਰੋਤਿਆਂ ਨੂੰ ਵੀ ਸਾਰੇ ਜਾਣੇ ਰਲ ਮਿਲ ਕੇ ਇਹਦੇ ਚ ਆਪਣਾ ਸਹਿਯੋਗ ਪਾਓ ਆਪਦੀ ਰਜਿਸਟ੍ਰੇਸ਼ਨ ਕਰਾਓ ਆਪਣਾ ਪੇਜ ਆ ਜਿਹੜਾ ਫੇਸਬੁੱਕ ਦਾ ਉਹ ਹਾਲੇ ਤੱਕ ਸਿਰਫ 1000 ਕੁ ਬੰਦੇ ਤੱਕ ਪਹੁੰਚਿਆ ਜੀ ਤੇ ਤੁਹਾਡਾ ਅਖਲਾਕੀ ਫਰਜ਼ ਆ ਕੱਲਾ ਲਾਈਕ ਨਾ ਕਰੋ ਤੁਸੀਂ ਉਹਨੂੰ ਸ਼ੇਅਰ ਵੀ ਕਰੋ ਵੀ ਭਾਈ ਲੋਕੋ ਤੁਸੀਂ ਵੀ ਲਾਈਕ ਕਰੋ ਜੇ ਸਿੱਖ ਗੇਮਾਂ ਦੇ ਮਾਮਲੇ ਚ ਅਪਡੇਟ ਰਹਿਣਾ ਚਾਹੁੰਦੇ ਹੋ ਸੋ ਬੜਾ ਵਧੀਆ ਰੁਝਾਨ ਤੇ ਵਧੀਆ ਚੱਲ ਰਿਹਾ ਹੁਣ ਤੱਕ ਪਰ ਫੇਰ ਹੀ ਚੱਲੂਗਾ ਜੇ ਤੁਸੀਂ ਸਾਰੇ ਸਹਿਯੋਗ ਦਿਓਗੇ
ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੇ ਮਿਲਦੇ ਆ ਜੀ ਕੱਲ ਨੂੰ ਤੁਹਾਡੇ ਪ੍ਰੋਗਰਾਮ ਚ ਫੇਰ ਸ਼ੁਕਰੀਆ
ਬਹੁਤ ਮਿਹਰਬਾਨੀ
ਹਾਂਜੀ ਸੋ ਮਿੰਟੂ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਸਨ ਐਡਲੇਟ ਤੋਂ ਤੇ ਮੈਂ ਵੀ ਇਜਾਜ਼ਤ ਲੈਣਾ ਤੇ ਕੱਲ ਸਾਡੇ ਇੱਕ ਸੱਜਣ ਮਿੱਤਰ ਨੇ ਫਰਮਾਇਸ਼ ਕੀਤੀ ਸੀ ਕਮਲ ਖਾਨ ਦਾ ਗੀਤ ਮੌਲਾਵੇ ਉਹ ਆਪਾਂ ਸੁਣਦੇ ਆ ਤੇ ਬੜਾ ਚੰਗਾ ਲੱਗਦਾ ਜੀ ਪ੍ਰੋਗਰਾਮ ਕਰਕੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਕੇ ਤੇ ਤੁਹਾਨੂੰ ਵੀ ਕੋਈ ਵੀ ਸਾਡੇ ਚ ਗਲਤੀ ਲੱਗਦੀ ਹੈ ਸਾਨੂੰ ਕਾਲ ਕਰੋ ਸਾਨੂੰ ਦੱਸੋ ਅਸੀਂ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ ਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਤੇ ਦੱਸੋ ਕਿਕਰਾਂ ਦਿਲ ਪਰਤਾ ਲਾਗਿਓ ਜਿਹੜੀ ਅੱਗ ਸੀਨੇ ਵਿੱਚੋਂ ਤੇ ਦੱਸੋ ਕਾਹਦੇ ਨਾਲ ਬੁਝਾ ਤੇ ਦੱਸੋ ਕਾਹਦੇ ਨਾਲ ਬੁਝਾਈਏ ਪੀੜਾਂ ਚੱਲੀਆਂ ਨੀ ਜਾਂਦੀਆਂ ਯਾਦਾਂ ਵੱਡ ਵੱਡ ਖਾਂਦੀਆਂ ਪੀੜਾਂ ਚੱਲੀਆਂ ਨੀ ਜਾਂਦੀਆਂ ਰੁਕ ਰੁਕੇ ਆਉਂਦੇ ਸਾਂ ਕੋਈ ਦਿਸਦਾ ਨੀ ਰਾਹ ਸੁਣ ਸਾਡੀ ਅਰਜ਼ੋਈ ਮੌਲਾ ਵੇ ਦਰਦਾਂ ਦਾ ਦਾਰੂ ਹਰ ਪਾਵੇ ਦਰਦਾਂ ਦਾ ਦਾਰੂ ਦਾਰੂ
ਅਸੀਂ ਪਿਆਰ ਵਾਲੇ ਰਾਮਾਂ ਵਿੱਚ ਪੈਰ ਪਾਵਾਂਗੇ। ਰੱਬਾ ਤੂੰ ਬਚਾ ਲੈ ਤੂੰ ਬਚਾ ਲੈ, ਲੱਗਦਾ ਏ ਮਰ ਜਾਵਾਂਗੇ। ਖੁੱਲ ਕੇ ਨਾ ਕਦੇ ਅਸੀਂ ਪਿਆਰ ਵਾਲੇ ਰਾਮਾਂ ਵਿੱਚ ਪੈਰ ਪਾਵਾਂਗੇ। ਰੱਬਾ ਤੂੰ ਬਚਾ ਲੈ ਤੂੰ ਬਚਾ ਲੈ, ਲੱਗਦਾ ਏ ਮਰ ਜਾਵਾਂਗੇ। ਜਾਦਾ ਵੱਡ ਵੱਡ ਖਾਂਦੀਆਂ ਹਾਂ ਪੀੜਾਂ ਚੱਲੀਆਂ ਨੀ ਜਾਂਦੀਆਂ, ਪੈਣ ਸੀਨੇ ਵਿੱਚ ਚੀਸਾਂ ਅਸੀਂ ਵੱਟੀ ਇੱਕ ਸੀਸਾਂ, ਅੱਖ ਸਾਡੀ ਜਾਂਦੀ ਰੋਈ ਮੌਲਾ ਵੇਲੇ ਦੇ ਦਰ ਜਾਂਦਾ ਦਾਰੂ ਦਾਰੂ ਦੇ ਦਰ ਜਾਂਦਾ ਦਾਰੂ